ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਦਿਨ ਮੰਗਲਵਾਰ ਹੈ 22 ਤਰੀਕ ਹੋ ਚੁੱਕੀ ਹੈ ਅਤੇ ਸਟੂਡੀਓ ਦੀ ਘੜੀ ਦੇ ਉੱਤੇ 3:50 ਹੋ ਗਏ ਨੇ ਅਤੇ ਗੱਲਾਂ ਬਾਤਾਂ ਕਰਾਂਗੇ ਜੀ ਤੁਹਾਡੇ ਨਾਲ ਦਿਲ ਦੀਆਂ ਪਿੰਡ ਦੀਆਂ ਸ਼ਹਿਰ ਦੀਆਂ ਰਾਜਨੀਤੀ ਦੀਆਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਲੇਕਿਨ ਮਾਫ਼ੀ ਇਸ ਗੱਲ ਦੀ ਚਾਹਾਂਗੇ ਹੁਣੇ ਹੁਣੇ ਮਾਫ਼ੀ ਆਈ ਹੈ ਜੀ ਉੱਧਰੋਂ ਟਹਿਣਾ ਸਾਹਿਬ ਵੱਲੋਂ ਸਵੰਤ ਸਿੰਘ ਟਹਿਣਾ ਜੀ ਅੱਜ ਹਾਜ਼ਰ ਨਹੀਂ ਹੋ ਸਕਣਗੇ ਕਿਸੇ ਵਜ੍ਹਾ ਦੇ ਕਾਰਨ ਪਰ ਫਿਰ ਵੀ ਤੁਹਾਡੇ ਨਾਲ ਅਸੀਂ ਜਿਹੜੀਆਂ ਖ਼ਬਰਾਂ ਨੇ ਉਹ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ ਪਰਮਿੰਦਰ ਸਿੰਘ ਜੀ ਵੀ ਹਾਜ਼ਰ ਹੋ ਜਾਣਗੇ ਥੋੜ੍ਹੇ ਸਮੇਂ ਤੋਂ ਬਾਅਦ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਰਨਾ ਹੋਵੇ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਲਓ ਫਿਰ ਇੱਕ ਗੀਤ ਵੱਲ ਝਾਤ ਮਾਰਦੇ ਹਾਂ ਕਮਰ ਗਰੇਵਾਲ ਦਾ ਗੀਤ ਹੈ ਜੀ ਸੋ ਉਸ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਬਹੁਤ ਮਿਹਰਬਾਨੀ ਘਰ ਚ ਲੁਟੇਰੇ ਵੜ ਕੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ ਬਾਬੇ ਤੇਰੇ ਗੱਲਾਂ ਚੋਗੇ ਰਹਿ ਗਏ ਹੁਣ ਟੀ ਆਰ ਪੀ ਪਿੱਛੇ ਪੈ ਗਏ ਜਿੰਨਾ ਸੱਤ ਦਾ ਸੰਗ ਸੀ ਕਰਨਾ ਉਹ ਜਾ ਕੇ ਚੈਨਲਾ ਉੱਤੇ ਬਹਿ ਗਏ ਬਾਣੀ ਭੁੱਲੇ ਫਿਰਦੇ ਨੇ ਬਾਣੀ ਪਿੱਛੇ ਰਹਿ ਚੱਲੀ ਇਹ ਪਹਿਲਾਂ ਆਪ ਗੁਰੂ ਬਣ ਖੜ ਗਏ
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927 ਸਤੋ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ੈਡ ਇੰਡੀਅਨ ਫਲੇਮ ਗ੍ਰੇਟ ਸਾਊਥ ਰੋਡ ਮੈਨਰੇਵਾ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9212-9563
ਸਟਾਈਲ ਐਂਡ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-025-3988
ਸਾਡੇ ਤੋਂ ਲੈ ਕੇ 8:30 ਵਜੇ ਤੱਕ ਰੇਡੀਓ ਸਪਾਸੀਆਂ ਤਰੰਗਾਂ ਉੱਤੇ ਰੌਣਕਾਂ ਅਤੇ ਮਹਿਕਾਂ ਬਖੇਰਦਾ ਪ੍ਰੋਗਰਾਮ ਸ਼ਾਮ ਸੰਧੂਰੀ ਜਿਸ ਨੂੰ ਪੇਸ਼ ਕਰਦੇ ਨੇ ਜਾਣੇ ਪਛਾਣੇ ਪੇਸ਼ਕਾਰ ਗੁਰਨੀਤ ਰੈਸੀ ਚੇਤਨ ਨਗੇੜੀ ਲੱਕੀ ਸੈਣੀ ਅਤੇ ਸੀਨੀਅਰ ਪੇਸ਼ਕਾਰ ਸਰਦਾਰ ਅਮਰੀਕ ਸਿੰਘ ਸੁਣਦੇ ਰਹਿਣਾ
ਹਾਂਜੀ ਮਿੱਤਰੋ ਹਾਣੀਆਂ ਨੂੰ ਤੀਆਂ ਤਿਆਣੀਆਂ ਨੂੰ ਬਜ਼ੁਰਗਾਂ ਨੂੰ ਤੇ ਖਾਸ ਬੱਚਿਆਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸੋ ਦੋਸਤੋ ਤਿਲੋਂ ਸਵਾਗਤ ਕਰਦੇ ਹਾਂ ਸਰਦਾਰ ਪਰਮਿੰਦਰ ਸਿੰਘ ਹੁਣਾਂ ਦਾ ਵੀ ਜੀ ਆਇਆਂ ਨੂੰ ਪਰਮਿੰਦਰ ਜੀ
ਮਿਹਰਬਾਨੀ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਤੇ ਸਾਰੇ ਹੀ ਮਿੱਤਰ ਪਿਆਰਾਂ ਨੂੰ ਇੱਕ ਵਾਰ ਫੇਰ ਜਿੱਥੇ ਮੰਗਲਵਾਰ ਦੀਆਂ ਮਹਿਫਲਾਂ ਦੇ ਵਿੱਚ ਸ਼ਾਮਲ ਕਰਦੇ ਹੋਏ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਹਰੇਕ ਮੰਗਲਵਾਰ 104.6 FM ਪਲੈਨਟ ਆਡੀਓ ਕਮਿਊਨਿਟੀ FM ਦੇ ਉੱਤੋਂ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਅਸੀਂ ਹਾਜ਼ਰ ਕਰਦੇ ਹਾਂ 3:50 ਤੋਂ ਲੈ ਕੇ 5:50 ਤੱਕ 2 ਘੰਟੇ ਇਸ ਪ੍ਰੋਗਰਾਮ ਦਾ ਸਮਾਂ ਕੋਸ਼ਿਸ਼ ਕਰਾਂਗੇ ਕਿਸਾਨੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਨੇ ਉਹਦੇ ਵੱਖ ਵੱਖ ਪ੍ਰਤੀਕਰਮ ਜਿਹੜੇ ਆ ਰਹੇ ਨੇ ਉਹਨਾਂ ਨੂੰ ਵੀ ਤੁਹਾਡੇ ਨਜ਼ਰ ਕਰਦੇ ਚੱਲਾਂਗੇ ਪੰਜਾਬ ਦੀਆਂ ਖ਼ਬਰਾਂ ਦੇ ਵਿੱਚ ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਕਿ ਲਗਭਗ ਹਰੇਕ ਆਗੂ ਜੋ ਜਿਵੇਂ ਸੋਚਦਾ ਹੈ ਉਹਦੇ ਹਿਸਾਬ ਦੇ ਨਾਲ ਤੁਹਾਡੇ ਤੱਕ ਉਸ ਨੂੰ ਰੂਬਰੂ ਕਰੀਏ ਬਾਕੀ ਗੀਤ ਸੰਗੀਤ ਦੇ ਵਿੱਚ ਵੀ ਨਵੇਂ ਤਜਰਬੇ ਹੋ ਰਹੇ ਨੇ ਕਿਸਾਨ ਵੀਰਾਂ ਦਾ ਸਾਥ ਦੇਣ ਦੇ ਲਈ ਬਹੁਤ ਸਾਰੇ ਫਨਕਾਰ ਜਿਹੜੇ ਨੇ ਉਹਨਾਂ ਨੇ ਇੱਕ ਇੱਕ ਕਰਕੇ ਪਹਿਲਕਦਮੀ ਕੀਤੀ ਹੈ ਔਰ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਨਾ ਚਾਹਾਂਗੇ ਗਿੱਲ ਹਰਦੀਪ ਵਰਗੇ ਜਿਹੜੇ ਫਨਕਾਰ ਨੇ ਰਣਜੀਤ ਬਾਵੇ ਵਰਗੇ ਜਿਹੜੇ ਜੈਨੂਨਲੀ ਇਹਨਾਂ ਲੋਕਾਂ ਨਾਲ ਖੜੇ ਨੇ ਬਾਕੀ ਪਖੰਡ ਬਾਈ ਵਾਲੇ ਵੀ ਬਹੁਤ
ਬੱਠਣ ਲੈ ਕੇ ਵੀ ਖੜੇ ਆ ਕਈ ਵੈਸੇ ਖੜੇ
ਜੀ ਜੀ ਸੋ ਚਲੋ ਜਿਵੇਂ ਵੀ ਆ ਮੇਰਾ ਇੱਕ ਪੁਆਇੰਟ ਇੰਨਾ ਜ਼ਰੂਰ ਮੈਂ ਮਹਿਸੂਸ ਕੀਤਾ ਕਿ ਭਾਵੇਂ ਦੇਖੋ ਦੇਖੀ ਸਹੀ ਘੱਟੋ ਘੱਟ ਲੋਕਾਂ ਨੇ ਇਹ ਲਹਿਰ ਬਣਾਈ ਸੋਸ਼ਲ ਮੀਡੀਆ ਦੇ ਉੱਤੇ ਇਸ ਲਹਿਰ ਦਾ ਬਣਨਾ ਵੀ ਆਪਣੇ ਆਪ ਦੇ ਵਿੱਚ ਸ਼ੁਭ ਸ਼ਗਨ ਹੈ ਘੱਟੋ ਘੱਟ ਰਜਾਈ ਚ ਬੈਠ ਕੇ ਜਿਹੜੀ ਤੁਸੀਂ ਇੱਕ ਪੋਸਟ ਪਾਤੀ ਕਿ ਹਾਂ ਮੈਂ ਕਿਸਾਨ ਦਾ ਪੁੱਤ ਹਾਂ ਉਹਦੇ ਨਾਲ ਵੀ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਸਰਕਾਰਾਂ ਦੇ ਕੰਨਾਂ ਤੇ ਭਾਵੇਂ ਹਾਲੇ ਤੱਕ ਜੂ ਨਹੀਂ ਸਰਕੀ ਲੇਕਿਨ ਉਹਦੇ ਸਮਿਆਂ ਦੇ ਵਿੱਚ ਬੜੀ ਉਮੀਦ ਹੈ ਕਿ ਲੋਕ ਪੱਖੀ ਸੰਘਰਸ਼ ਜਿਹੜੇ ਨੇ ਉਹਦੇ ਵਿੱਚ ਇਹ ਜਿਹੜੀ ਗੱਲ ਹੈ ਇਹ ਕਾਮਯਾਬ ਹੋਣੀ ਚਾਹੀਦੀ ਹੈ ਮਨਵਿੰਦਰ ਮਾਨ ਹੁਣੀ ਬੜਾ ਅੱਛਾ ਲਿਖਦੇ ਨੇ ਕਿ ਪਿਛਲੇ ਜੇ ਪਹਿਰ ਜਦੋਂ ਉਸਰੀ ਮਕਾਉਣੀ ਹੋਵੇ ਆਂਦਰਾਂ ਤੇ ਨੱਚਦੀ ਹੋਈ ਭੁੱਖ ਝਾੜ ਦਿੰਦੇ ਹਾਂ ਚੰਗੀ ਤਰ੍ਹਾਂ ਜਾਣਦੇ ਹਾਂ ਰੱਬ ਦੇ ਕਾਨੂੰਨ ਨੂੰ ਤੇ ਪਰਨੇ ਦੇ ਲੜ ਵਾਂਗੂ ਦੁੱਖ ਝਾੜ ਦਿੰਦੇ ਹਾਂ ਜਿਹੜੀ ਗੱਲ ਸੱਚੀ ਉਹ ਕੁਹਾੜੇ ਵਾਂਗੂ ਮਾਰਦੇ ਹਾਂ ਦੋਗਲਾ ਤੇ ਝੂਠਾ ਜਿਹੜਾ ਮੁੱਖ ਝਾੜ ਦਿੰਦੇ ਹਾਂ ਸੱਚੀ ਸਾਨੂੰ ਪਾਣੀ ਦੀਆਂ ਵਾਰੀਆਂ ਦੀ ਸਹੁੰ ਲੱਗੇ ਫਸਲਾਂ ਨੂੰ ਦੱਬੇ ਜਿਹੜਾ ਰੁੱਖ ਝਾੜ ਦਿੰਦੇ ਜਿਹੜਾ ਛੋਰਾ ਹੁੰਦਾ ਜੀ ਜਦੋਂ ਕਿਤੇ ਉਹ ਛੋਰੇ ਨੂੰ ਆਪਾਂ ਛਾਂਗ ਦੇਈਦਾ ਸੋ ਮੈਨੂੰ ਲੱਗਦਾ ਵੀ ਦਿੱਲੀ ਵਾਲਾ ਛੋਰਾ ਜਿਹੜਾ ਇਸ ਵਕਤ ਪੰਜਾਬ ਦੇ ਕਿਸਾਨਾਂ ਉੱਤੇ ਪੈ ਰਿਹਾ ਉਹਨੂੰ ਛਾਂਗਣ ਛੰਗਾਉਣ ਦੇ ਲਈ ਪੰਜਾਬ ਹਰਿਆਣਾ ਰਾਜਸਥਾਨ ਤੇ ਕੁੱਲ 5 ਰਾਜਾਂ ਦੇ ਕਿਸਾਨ ਨੇ ਜਿਹੜੇ ਇਕਜੁੱਟ ਨੇ
ਜੀ ਬਹੁਤ ਚੰਗੀ ਗੱਲ ਆ ਸੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਇਹ ਜਿਹੜੀ ਟਰੈਕਟਰ ਦੇ ਉੱਤੇ ਲੋਕ ਦਿੱਲੀ ਵੱਲ ਨੂੰ ਜਿਹਨਾਂ ਨੇ ਦਾਤੀਆਂ ਚੱਕ ਲਈਆਂ ਜੀ ਉਹ ਕਹਿੰਦੇ ਨੇ ਜੀ ਵੀ ਸਾਨੂੰ ਜੇ ਹਥਿਆਰ ਚੱਕਣੇ ਪੈਣ ਫਿਰ ਜਦੋਂ ਅੱਤ ਹੋ ਜਾਵੇ ਕਿਸੇ ਚੀਜ਼ ਦੀ ਫਿਰ ਉਹ ਕਹਿੰਦੇ ਸਾਨੂੰ ਹਥਿਆਰ ਚੱਕਣੇ ਪਏ ਤਾਂ ਫਿਰ ਪੰਜਾਬ ਇਸ ਦੇ ਲਈ ਵੀ ਤਿਆਰ ਹੈ ਸੋ ਖੈਰ ਦੋਸਤੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਸਾਹਮਣੇ ਆਉਣਗੀਆਂ ਤੇ ਗੱਲ ਨਿਊਜ਼ੀਲੈਂਡ ਦੀ ਵੀ ਕਰਾਂਗੇ ਨਿਊਜ਼ੀਲੈਂਡ ਦੇ ਵਿੱਚ ਵੀ ਵੋਟਾਂ ਬਹੁਤ ਨਜ਼ਦੀਕ ਨੇ ਜੀ ਸੋ
17 ਅਕਤੂਬਰ ਨੂੰ ਵੋਟਾਂ ਆ ਗਈਆਂ ਜੀ ਉਸ ਤੋਂ ਪਹਿਲਾਂ ਆਂਟੀ ਜਸਿੰਡਾ ਆਰਡਰ ਨੇ ਮੰਤਰੀ ਮੰਡਲ ਦੇ ਨਾਲ ਸਲਾਹ ਮਸ਼ਵਰਾ ਕਰਕੇ ਵੀ ਤੇ ਕੱਲ ਅਹਿਮ ਐਲਾਨ ਕੀਤੇ ਨੇ COVID-19 ਨੂੰ ਲੈ ਕੇ ਜਿਹੜਾ ਅਲਰਟ ਲੈਵਲ ਹੈ ਉਹਦਾ ਪੱਧਰ ਜਿਹੜਾ
ਜੀ
ਉਹ ਬੁੱਧਵਾਰ ਰਾਤ ਤੋਂ ਯਾਨੀ ਆਉਣ ਵਾਲੇ ਕੱਲ ਬੁੱਧਵਾਰ ਜਿਹੜਾ ਰਾਤ ਹੋਏਗੀ ਮਿਡ ਨਾਈਟ ਉਦੋਂ ਲੈਵਲ 2 ਦੇ ਉੱਤੇ ਆ ਜਾਣਾ ਜੀ ਪੱਧਰ 2 ਦੇ ਉੱਤੇ ਆ ਜਾਣਾ ਓਕਲੈਂਡ ਨੇ ਜਿਹਦੇ ਵਿੱਚ 10 ਬੰਦਿਆਂ ਦੀ ਜਿਹੜੀ ਇਕੱਠ ਦੀ ਖਾਸ ਤੌਰ ਤੇ ਸ਼ਰਤ ਸੀ ਉਹ ਟੁੱਟ ਕੇ ਹੁਣ 100 ਬੰਦਿਆਂ ਦੀ ਹੋ ਜਾਣੀ ਆ
ਜੀ
ਤੇ ਕਾਫੀ ਸਾਰੇ ਫੰਕਸ਼ਨ ਜਿਹੜੇ ਨੇ
ਉਹਨਾਂ ਦੇ ਵਿੱਚ ਜਿਹੜੇ ਹੁਣ ਸੱਦਾ ਪੱਤਰ ਨੇ ਉਸ ਤਰੀਕੇ ਨਾਲ ਤੁਸੀਂ ਦੇ ਸਕਦੇ ਹੋ।
100 ਬੰਦੇ ਵੀ ਹੁਣ ਇੱਦਾਂ ਨਾ ਹੁਣ ਜੱਫੀਆਂ ਪਾ ਕੇ ਫੇਰ ਮਿਲਣ ਲੱਗ ਪਏ, ਇੱਦਾਂ ਵੀ ਨਹੀਂ ਕਰਨੀ।
ਇਤਿਹਾਸ
ਜ਼ਰੂਰ ਵਰਤਣੀ ਦੋਸਤੋ ਤੁਸੀਂ ਆਪਣਾ।
ਸੋ ਲੈਵਲ 1 ਹੋ ਜਾਣਾ ਜੀ, ਬਾਕੀ ਮੁਲਕ ਦੇ ਜਿੰਨੇ ਵੀ ਡਿਸਟ੍ਰਿਕਟ ਨੇ। ਗ੍ਰੇਟਰ ਆਕਲੈਂਡ ਦੇ ਵਿੱਚ ਜਿਹੜਾ ਉਹ ਲੈਵਲ 2 ਦੇ ਉੱਤੇ ਚਲਾ ਜਾਣਾ। ਸੋ ਫਿਰ ਵੀ ਇਲੈਕਸ਼ਨ ਤੱਕ ਬਹੁਤ ਸਾਰੇ ਇਤਿਹਾਸ ਜਿਹੜੇ ਨੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਵਰਤਿਆ ਜਾ ਰਿਹਾ
ਜੀ।
ਤੇ ਨਾਲ ਨਾਲ ਜੇਕਰ ਗੱਲ ਕਰੀਏ ਪਾਣੀ ਦੀ ਕਮੀ ਹਾਲੇ ਵੀ ਹੈ ਜੀ,
ਹੈਗੀ ਜੀ।
ਤੇ ਤੁਸੀਂ ਮਹਿਸੂਸ ਕੀਤਾ ਹੋਣਾ ਵੀ ਥੋੜੇ ਥੋੜੇ ਦਿਨ ਜਿਹੜੇ ਨੇ ਉਹ ਗਰਮ ਹੋਣ ਲੱਗ ਪਏ, 17-18 ਡਿਗਰੀ ਟੈਂਪਰੇਚਰ ਬਾਹਰ ਸੀਗਾ ਜਦੋਂ ਆਪਾਂ ਹੁਣ ਆ ਰਹੇ ਸੀ। ਸੋ ਹਾਲੇ ਵੀ ਤੁਸੀਂ ਚਿੱਟੇ ਦਿਨ ਆਪਣੀਆਂ ਗੱਡੀਆਂ ਜਿਹੜੀਆਂ ਨਹੀਂ ਧੋਣੀਆਂ
ਤੇ
ਨਾ ਹੀ ਜਿਹੜੇ ਆਪਣੇ ਬਾਹਰ ਲੋਨ ਵਗੈਰਾ ਨੇ ਉਹਨਾਂ ਨੂੰ ਹਾਲੇ ਪਾਣੀ ਨਹੀਂ ਦੇਣਾ, ਕਿਉਂਕਿ ਹਾਲੇ ਵੀ ਡੈਮ ਜਿਹੜੇ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਹਲੇ ਪੂਰਾ ਲੈਵਲ ਨਹੀਂ ਹੋਇਆ ਜਿੰਨਾ ਆਕਲੈਂਡ ਸਿਟੀ ਕੌਂਸਲ ਜਿਹੜੀ ਹੈ ਉਹ ਚਾਹੁੰਦੀ ਹੈ। ਸੋ ਆਕਲੈਂਡ ਦੇ ਵਿੱਚ ਜਿਹੜੀਆਂ ਵਾਟਰ ਰਿਸਟ੍ਰਿਕਸ਼ਨ ਨੇ ਪਾਣੀ ਨੂੰ ਲੈ ਕੇ ਜਿਹੜੀਆਂ ਸ਼ਰਤਾਂ ਨੇ ਉਹਨਾਂ ਦਾ ਤੁਸੀਂ ਖਿਆਲ ਰੱਖਣਾ। ਦੂਜੀ ਗੱਲ, ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ ਔਰ ਇਹਨਾਂ ਛੁੱਟੀਆਂ ਦੇ ਦੌਰਾਨ ਹੀ ਤੁਸੀਂ ਯਾਦ ਰੱਖਣਾ ਕਿ ਜਿਹੜੀ ਡੇਲਾਈਟ ਸੇਵਿੰਗਸ ਹੈ 27 ਤਰੀਕ ਨੂੰ, 27 ਸਤੰਬਰ ਨੂੰ ਜਿਹੜਾ ਐਤਵਾਰ ਆਉਣਾ ਹੈ, ਉਸ ਰਾਤ ਤੜਕਸਾਰ 2 ਵਜੇ ਜਿਹੜੀਆਂ ਘੜੀਆਂ ਨੇ ਤੁਸੀਂ 1 ਘੰਟਾ ਅੱਗੇ
ਕਰਨੀਆਂ, ਪਿੱਛੇ ਕਰਕੇ ਬਹਿ ਜਾਓ ਯਾਰ, ਸਾਨੂੰ ਪਤਾ ਹੀ ਲੱਗਿਆ।
ਦੋ ਤਿੰਨ ਜ਼ਰੂਰੀ ਗੱਲਾਂ ਬਾਤਾਂ ਸੀ ਜਿਹੜੀਆਂ ਤੁਹਾਡੇ ਨਾਲ ਕਰਨੇ ਵਾਲੀਆਂ ਸੀ। ਤੇ ਉਧਰੋਂ ਅੰਬਰ ਜੱਡਾ ਨਾਮ ਹੈ ਜੀ ਦੇਬੀ, ਜਿਨ੍ਹਾਂ ਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਦੇਬੀ ਲਾਈਵ 7 ਉਹਨਾਂ ਦੀ ਜਿਹੜੀ ਬੜੀ ਸ਼ਾਨਦਾਰ ਐਲਬਮ ਜਿਹੜੀ ਆਈ ਹੈ, ਔਰ ਉਹਦੇ ਵਿੱਚੋਂ ਕੱਲ ਰਾਤੀ ਗੱਲਾਂ ਬਾਤਾਂ ਰੇਡੀਓ ਸਪਾਈਸ ਦੇ ਉੱਤੇ ਦੇਬੀ ਹੋਣੀ ਕਰ ਰਹੇ ਸਨ
ਜੀ।
ਤੇ ਤੇਰੇ ਰਾਹਾਂ ਵਿੱਚ ਖੜਾ ਖੜਾ ਰੁੱਖ ਹੋ ਗਿਆ, ਤੇਰੀ ਫੋਟੋ ਵਾਂਗੂ ਦੇਬੀ ਹੁਣ ਚੁੱਪ ਹੋ ਗਿਆ,
ਹਾਜੇ
ਜਾਂ ਫਿਰ ਉਹ ਕਹਿੰਦੇ ਵੀ ਜਿੱਤੇ ਕਿ ਉਹ ਭੁੱਲੇ ਸਾਨੂੰ ਹਾਰ ਚੇਤੇ ਰਹਿ ਗਈ, ਜਿੱਤੇ ਕਿ ਉਹ ਭੁੱਲੇ ਸਾਨੂੰ ਹਾਰ ਚੇਤੇ ਰਹਿ ਗਈ, ਨਾ ਭੁੱਲ ਗਿਆ ਪਰ ਮੁਟਿਆਰ ਚੇਤੇ ਰਹਿ ਗਈ। ਸੋ ਏਦਾਂ ਹੀ ਉਹਨਾਂ ਦੇ ਜਿਹੜੇ ਅੰਦਾਜ਼ ਨੇ ਉਹਨਾਂ ਨੂੰ ਅਕਸਰ ਅਸੀਂ ਰਣਜੀਤ ਰਾਣੇ ਦੀ ਆਵਾਜ਼ ਦੇ ਵਿੱਚ ਵੀ ਕਈ ਵਾਰ ਪੇਸ਼ ਕਰਦੇ ਹੁੰਦੇ ਹਾਂ ਕਿ ਦੇਬੀ ਨੇ ਦੇਣਾ ਦਿਲ ਦੀ ਗਾਨੀ ਵਿੱਚ, ਕੁਝ ਸ਼ੇਰ ਨੇ ਦਿੱਤੇ ਮੜਕੇ ਜਾਂਦੇ ਸੱਜਣਾ ਨੂੰ। ਜੀ, ਇੱਕ ਹੋਰ ਗੱਲ ਬੜੀ ਖੂਬਸੂਰਤ ਜਿਹੜੀ ਪਾਸ਼ ਨੇ ਵੀ ਕਦੇ ਆਪਣੀ ਕਵਿਤਾ ਦੇ ਵਿੱਚ ਵਰਤੀ ਸੀ, ਉਹ ਦੇਬੀ ਉਹਨਾਂ ਨੇ ਦੇਬੀ ਲਾਈਵ 7 ਦੇ ਵਿੱਚ ਵਰਤੀ ਹੈ। ਉਹ ਲਿਖਦੇ ਨੇ ਕਿ ਟੁੱਟਣ ਵਾਲੇ ਹੋਰ ਹੋਣਗੇ, ਟੁੱਟਣ ਵਾਲੇ ਹੋਰ ਹੋਣਗੇ, ਫੁੱਟਣ ਵਾਲਾ ਘਾਹ ਹੈ ਦੇਬੀ
ਜੀ,
ਕਿਉਂਕਿ ਦੁਬਾਰਾ ਉੱਗਣ ਦੀ ਗੱਲ ਜਿਹੜੀ ਆ ਘਾਹ ਵਾਂਗੂ ਉੱਗਣ ਦੀ ਗੱਲ ਪਾਸ਼ ਨੇ ਵੀ ਕਹੀ ਸੀ ਜੀ ਜੀ। ਸੋ ਬਾਕੀ ਲੋਕ ਪੱਖੀ ਸੰਘਰਸ਼ਾਂ ਦੀ ਜੋ ਗੱਲ ਚੱਲਦੀ ਹੈ, ਸ਼ਾਇਰ ਦੀ ਕਲਮ ਜਿਹੜੀ ਹੈ ਉਸ ਪਾਸੇ ਨੂੰ ਵੀ ਚੱਲਣੀ ਲਾਜ਼ਮੀ ਹੈ। ਸੋ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਸੀ ਕਿ ਮੈਂ ਦਰਦ ਜਿਨ੍ਹਾਂ ਦਾ ਘਟਾ ਨਹੀਂ ਸਕਿਆ, ਖੁਸ਼ੀ ਜਿਨ੍ਹਾਂ ਨੂੰ ਦਿਖਾ ਨਹੀਂ ਸਕਿਆ, ਤੇ ਮੈਂ ਕੰਮ ਜਿਨ੍ਹਾਂ ਦੇ ਆ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ। ਲੇਕਿਨ ਉਸ ਤੋਂ ਪਹਿਲਾਂ ਇੱਕ ਬੜਾ ਸੋਹਣਾ ਸੁਨੱਖਾ ਮੁੰਡਾ ਯੂਨੀਵਰਸਿਟੀ ਸਾਡਾ ਸੱਜਣ ਅਦੀਬ, ਜਿਹਨੇ ਇਸ਼ਕਾਂ ਦੇ ਲੇਖੇ ਪਹਿਲਾਂ ਜਿਹੜਾ ਗੀਤ ਗਾਇਆ ਸੀ ਉਹ ਬਹੁਤ ਸਾਰੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਆਪਣੀ ਵੱਖਰੀ ਥਾਂ ਬਣਾਉਣ ਦੇ ਵਿੱਚ ਕਾਮਯਾਬ ਰਿਹਾ।
ਬਿਲਕੁਲ।
ਸੋ ਇਸ਼ਕਾਂ ਦੇ ਲੇਖੇ 2 ਜਿਹੜੀ ਹੈ ਮਨਵਿੰਦਰ ਮਾਨ ਹੋਣਾ ਦੀ ਕਲਮ ਦੇ ਵਿੱਚੋਂ ਨਿਕਲਿਆ ਇੱਕ ਵਾਰ ਫਿਰ ਇਹ ਗੀਤ ਹੈ, ਔਰ ਪੂਰੀ ਉਮੀਦ ਹੈ ਕਿ ਇਹਦੇ ਜਿਹੜੇ ਲਫ਼ਜ਼ ਨੇ ਉਹ ਪੰਜਾਬੀ ਭਾਸ਼ਾ ਨੂੰ ਹੋਰ ਵੀ ਮਾਣ ਦੇਣ ਵਾਲੇ ਨੇ, ਪੰਜਾਬੀ ਭਾਸ਼ਾ ਦੀ ਅਮੀਰੀ ਜਿਹੜੀ ਹੈ ਉਹ ਝਲਕਦੀ ਹੈ। ਸੋ ਸੁਣਨਾ ਜ਼ਰੂਰ ਕੰਨ ਲਾ ਕੇ।
ਦੱਸ ਹੁਣ ਕੀ ਕਰੀਏ, ਟੁੱਟੀਆਂ ਇਸ਼ਕੇ ਦੀਆਂ ਤੰਦਾਂ ਨੂੰ ਮਿੱਟੀਆਂ ਨੇ ਅੱਜ ਫਿਰ ਚੇਤੇ ਕੀਤਾ ਏ ਚੰਦਾਂ ਨੂੰ, ਹੁਣ ਤੱਕ ਵੀ ਸਮਝ ਪਏ ਨਾ ਕਿਹੜੇ ਸੀ ਵੈਣ ਕੁੜੇ, ਲੱਗਦੇ ਸੀ ਵਾਂਗ ਮਸੀਤਾਂ ਮੈਨੂੰ ਤੇਰੇ ਨੈਣ ਕੁੜੇ, ਦੱਸ ਕਿੱਦਾਂ ਲਿਖ ਕੇ ਦੱਸਦਾ ਤੇਰੇ ਮੁਸਕਾਏ ਨੂੰ, ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬਿਆਂ ਦੇ ਜਾਏ ਨੂੰ, ਉਹਦੇ ਪਰਛਾਵੇਂ ਜਿਹਾ ਵੀ ਸਾਨੂੰ ਕੋਈ ਨਹੀਂ ਦਿਸਦਾ, ਨੱਕ ਸੀ ਤਿੱਖਾ ਜਿਕਣ ਅੱਖਰ ਕੋਈ ਇੰਗਲਿਸ਼ ਦਾ, ਕੋਪੋ ਸੀ ਕੇਸਲ ਮੇਰੇ ਗਲੀਆਂ ਲਾਹੌਰ ਦੀਆਂ, ਅੱਜ ਤੱਕ ਨਹੀਂ ਮਿੱਟੀਆਂ ਇੱਕ ਤੋਂ ਪੈਰਾਂ ਤੇਰੀ ਤੋਰਦੀਆਂ।
ਸਾਡੇ ਹੱਥਾਂ ਚ ਅੱਜ ਵੀ ਕਾਸੜੇ ਨੇ, ਤੇਰੇ ਹੱਥਾਂ ਦੇ ਵਿੱਚ ਸ਼ਮਸ਼ੀਰ ਹੀਰੇ, ਡੁੱਬੇ ਜਦੋਂ ਦੇ ਤੇਰੀਆਂ ਅੱਖੀਆਂ ਵਿੱਚ, ਸਾਡਾ ਜੱਗ ਚੋਂ ਮੁੱਕਿਆ ਸੀਰ ਹੀਰੇ,
ਸੋਹਣਿਆ ਪੱਖੀ ਵਿੱਚ ਖਿਲ ਵਰਗਾ ਜਾਂ ਫਿਰ ਕੋਈ ਸ਼ਾਮ ਟਰੀ ਤੋਂ ਆਸ਼ਕ ਦੇ ਦਿਲ ਵਰਗਾ, ਜਾਂ ਫਿਰ ਕੋਈ ਸ਼ਾਮ ਟਰੀ ਤੋਂ ਆਸ਼ਕ ਦੇ ਦਿਲ ਵਰਗਾ, ਐਵੇਂ ਨੀ ਝਾੜ ਕੇ ਪੱਲੇ ਸੁਬਾ ਸਵੇਰੇ ਹਾਏ ਲੈਣਾ ਰੱਤਿਆਂ ਨੂੰ,
ਦੀਆਂ ਦੁੰਬੀਆਂ ਨੇ ਸਾਨੂੰ ਤਾਂ ਰੱਬ ਤੋਂ ਵੱਧ ਕੇ ਸੱਜਣਾ ਦੀਆਂ ਮੁੰਦੀਆਂ ਨੇ ਲੜਕੀ ਉਹ ਚੁਮਕਿਆ ਵਾਰੀ ਅੱਜ ਵੀ ਸਾਨੂੰ ਪਿਆਰੀ ਆ ਭਾਵੇਂ ਉਹ ਭੁੱਲ ਗਈ ਕਰਕੇ ਵਾਦੇ ਸਰਕਾਰੀ ਆ ਹੁੰਦਾ ਹੈ ਇਸ਼ਕ ਸੋਹਣਿਆ ਰੱਬ ਦਾ ਹੀ ਹਾਣੀ ਵੇ ਬਸ ਚਿਹਰੇ ਬਦਲੀ ਜਾਣੇ ਗੱਲ ਤੁਰਦੀ ਜਾਣੀ ਵੇ ਗੱਲ ਤੁਰਦੀ ਜਾਣੀ ਵੇ ਗੱਲ ਤੁਰਦੀ ਜਾਣੀ ਵੇ
ਬੋਲ ਹੁੰਦੇ ਨੇ ਤਿੱਖੜੇ ਤੀਰ ਹੀਰੇ ਜਿਹੜੇ ਜਾਣ ਦੇ ਦੇਹਾਂ ਤੋਂ ਹੁਕਮ ਉੱਚਾ ਉਹੀ ਹੁੰਦੇ ਨੇ ਉੱਚ ਦੇ ਪੀਰ ਹੀਰੇ ਸਾਡੇ ਸਬਰ ਦੀ ਕਿਵੇਂ ਪੁਸ਼ਾਕ ਬਣਜੂ ਤੇਰਾ ਹੁਸਨ ਹੈ ਰੇਸ਼ਮੀ ਲੀਰ ਹੀਰੇ ਪੱਤਣ ਅਸੀਂ ਵੀ ਦੇਖੇ ਨੇ ਬਹੁਤ ਡੂੰਘੇ ਤੇ ਸਾਡਾ ਡੁੱਬਿਆ ਨਹੀਂ ਜ਼ਮੀਰ ਹੀਰੇ
ਪਿੰਡਿਆਂ ਤੋਂ ਪਾਰ ਹੈ ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਸੱਜਣਦੀਪ
ਮੈਂ ਤੁਹਾਡੀ ਪਾਇਲ ਰਾਜਪੂਤ ਤੇ ਸਾਡਾ ਗਾਣਾ ਇਸ਼ਕਾ ਦਾ ਲੇਖੇ 2 ਆ ਚੁੱਕਿਆ ਹੈ
ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਗਾਣਾ ਕਿੱਦਾਂ ਲੱਗਾ
ਇਹ ਜੀ ਉਹਨੇ ਵੀ ਜਿਆਦਾ ਦਿੱਤਾ ਮੈਸੇਜ ਹੁਣ ਤੁਸੀਂ ਇਸ ਚੀਜ਼ ਨੂੰ ਲਾਈਕ ਕਰ ਦਿਓ ਦੋਸਤੋ ਸੋਸ਼ਲ ਮੀਡੀਆ
ਬਹੁਤ ਬਹੁਤ ਪਸੰਦ ਕੀਤਾ ਜੀ ਦਿਲਬੀ ਲਾਈਵ 7 ਤੇ ਉਧਰੋਂ ਸੱਤਾ ਵੈਰੋ ਵਾਲੀਆ
ਜੀ
ਉਹਨਾਂ ਦੇ ਵੀ ਗੀਤ ਨੂੰ ਬਹੁਤ ਬਹੁਤ ਪਿਆਰ ਮਿਲ ਰਿਹਾ ਖਤਰਾ ਪੰਜਾਬ ਨੂੰ ਔਰ ਰੈਡ ਐਫ ਐਮ ਤੇ ਬਲਜਿੰਦਰ ਅਟਵਾਲ ਹੋਣਾ ਨੇ ਅੱਜ ਸਵੇਰੇ ਉਹ ਗੀਤ ਜਿਹੜਾ ਕੈਨੇਡਾ ਸਰੀ ਤੋਂ ਪੇਸ਼ ਕੀਤਾ ਬਹੁਤ ਮਾਣ ਵਾਲੀ ਗੱਲ ਹੈ ਨਿਊਜ਼ੀਲੈਂਡ ਦਾ ਸਾਡਾ ਆਪਣਾ ਜਿਹੜਾ ਹੀਰਾ ਫਨਕਾਰ ਉਹਨੇ ਦੁਨੀਆਂ ਭਰ ਦੇ ਵਿੱਚ ਨਾਂ ਬਣਾਇਆ ਸੋ ਕਿਸਾਨਾਂ ਦੀ ਜਦੋਂ ਗੱਲ ਚੱਲਦੀ ਹੈ ਜੀ ਅਸੀਂ ਬਹੁਤ ਜਲਦੀ ਜਿਹੜੇ ਵੀਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਵੱਲੋਂ ਇੱਕ ਖਾਸ ਜਿਹੜੀ 15 ਕੁ ਮਿੰਟ ਦੀ ਮੇਰੇ ਕੋਲ ਵੀਡੀਓ ਹੈ ਉਹਨੂੰ ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤੇ ਉਹਦੇ ਵਿੱਚ ਕੁਛ ਅੰਸ਼ ਜਿਹੜੇ ਨੇ ਤੁਹਾਡੇ ਲਈ ਅਸੀਂ ਹਾਜ਼ਰ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਕੁਲਵਿੰਦਰ ਬਿੱਲਾ ਜਿਹੜਾ ਜੀ ਇਹ ਦੁਗਾਣੇ ਬਹੁਤ ਸੋਹਣੇ ਗਾਉਂਦਾ ਕਹਿੰਦੇ ਮੁੰਡਾ ਔਰ ਲੰਮਾ ਸਮਾਂ ਇਹਨੇ ਸੰਗੀਤ ਦੇ ਵਿੱਚ ਵੱਖ ਵੱਖ ਪ੍ਰਯੋਗ ਜਿਹੜੇ ਕੀਤੇ ਨੇ ਔਰ ਆਪਣਾ ਜਿਹੜਾ ਦੁਗਾਣਿਆਂ ਦਾ ਇਹਦਾ ਅੰਦਾਜ਼ ਉਹਦੇ ਲਈ ਇਹਨੂੰ ਕਾਫੀ ਜ਼ਿਆਦਾ ਜਾਣਿਆ ਜਾਂਦਾ
ਬਿਲਕੁਲ
ਔਰ ਸੰਗੀਤ ਦੇ ਵਿੱਚ ਹੀ ਇਹਨੇ ਆਪਣੀ ਜਿਹੜੀ ਤਲੀਮ ਹਾਸਲ ਕੀਤੀ ਹੈ ਔਰ ਬੜਾ ਲਿਆਕਤ ਵਾਲਾ ਫਨਕਾਰ ਹੈ ਸੋ ਕੁਲਵਿੰਦਰ ਬਿੱਲੇ ਹੋਣਾ ਦਾ ਇੱਕ ਜਿਹੜਾ ਦੁਗਾਣਾ ਉਹ ਹਾਜ਼ਰ ਕਰਦੇ ਆ ਜੀ ਤੇ ਫਿਰ ਉਸ ਤੋਂ ਬਾਅਦ ਗੱਲ ਜਿਹੜੀ ਹੈ ਉਹ ਕਿਸਾਨੀ ਦੀ ਜ਼ਰੂਰ ਕਰਦੇ ਚੱਲਾਂਗੇ
ਮੁੱਖ ਤੇਰਾ ਪਾਉਂਦਾ ਏ ਭੁਲੇਖਾ ਚੰਨ ਦਾ
ਵੀ ਇੰਨੇ ਕੇ ਤਰੀਫਾਂ ਵਾਲੇ ਪੁਣ ਬਲ ਦਾ ਤੇ ਬਿਨਾ ਪੀਤੇ ਪਟੂਆ ਜਮਾਨੀ ਸਾਲ ਦਾ
ਤੇਰੇ ਉੱਤੋਂ ਜਾਨ ਮਿਲੋ ਜੱਟ ਵਾਰ ਦਾ ਲੱਗਦੀ
ਫੇਰ ਤੂੰ ਕਹੇਗਾ ਕਟਰੀ ਨਾ ਲੱਗਦੀ
ਕੱਲ ਨੂੰ ਕਲਾਲੀ ਵਾਲ ਸਟਰੇਟ
ਹਾਏ ਮੁੱਕਰ ਜਾਣਾ ਏ ਸਵੇਰ ਦੇਖ ਰੇਟ
ਨਿਆਲਾ ਫੜ ਪਿੰਕ ਨੋਟ 2000 ਦਾ
ਤੇਰਾ ਪੈਕ ਲੱਗਾ ਹੋਇਆ ਵੀ ਤੂੰ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਨ ਵੀ ਤੂੰ ਜੱਟ ਵਾਰਦਾ
ਤੇਰਾ ਪੈਕ ਲੱਗਾ ਹੋਇਆ ਵੀ ਤੂੰ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਨ ਵੀ ਤੂੰ ਜੱਟ ਵਾਰਦਾ ਵਾਰਦਾਨੀ ਜਾਨ ਜੱਟ ਵਾਰਦਾ
ਸ਼ੇਰ ਵਾਲੇ ਮੱਟ ਪੀ ਕੇ ਬਣੇ ਸ਼ੇਰ ਤੂੰ
ਜੋ ਵੀ ਐ ਡਿਮਾਂਡ ਤੇਰੀ ਕਰ ਸ਼ੇਰ ਤੂੰ
ਲੈ ਕਿੱਥੇ ਐ ਜੋ ਕਹਿੰਦਾ ਸੀ ਗਿਫਟ ਦੇਣਾ
ਦੱਸ ਐਤਕੀ ਬਾਡੇ ਤੇ ਮੋਟੋ ਕੀ ਲੈਣਾ ਜਿੱਡਾ ਤੇਰੇ ਯਾਰ ਦਾ
ਤੇਰਾ ਪੈਕ ਲੱਗਾ ਹੋਇਆ ਵੀ ਤੂੰ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਨ ਵੀ
ਤੋਂ ਜੱਟ ਵਾਰਦਾ
ਤੇਰਾ ਬੈਗ ਲੱਗਾ ਹੋਇਆ ਵੇ ਤੂੰ ਕੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਨ ਵਿੱਚੋਂ ਜੱਟ ਵਾਰਦਾ
ਤੂੰ ਪੈਗ ਲੱਗਾ ਕਹਿੰਦੀ ਤੂੰ ਗੱਪ ਮਾਰਦਾ ਕਈ ਤਾਂ ਇਹ ਕਹਿੰਦੇ ਜਦੋਂ ਪੈਗ ਲੱਗਾ ਤਾਂ ਬੰਦਾ ਸੱਚ ਬੜਾ ਬੋਲਦਾ ਪਤਾ ਨੀ ਹੁਣ ਇਹਦੇ ਬਾਰੇ ਲੱਗੂਗਾ ਵੀ ਪਤਾ ਲੱਗੂਗਾ ਜੀ ਹੁਣ
ਰੋਈ ਜਾਂਦੇ
ਆ ਉਹੀ ਗੱਲ
ਕਾਰਨ ਕੋਈ ਨੀ ਪਤਾ ਹੁੰਦਾ
ਉਹਨਾਂ ਨੂੰ ਲੱਗਦਾ ਫਿਰ ਤਾਂ ਚਲੋ
ਲੱਗੂਗਾ ਪੈਂਦੇ ਉਹ ਸੀ ਜਾਂਦੇ ਆ
ਬਸ 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 ਸੋ ਉਧਰ ਜੀ ਨਿਊਜ਼ੀਲੈਂਡ ਦੀ ਵੀ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਮੌਸਮ ਦੀ ਗੱਲ ਕਰੀਏ ਮੌਸਮ ਕੱਲ ਨੂੰ ਬਾਰਿਸ਼ ਜਿਵੇਂ ਪਹਿਲਾਂ ਪਰਮਿੰਦਰ ਜੀ ਨੇ ਕਿਹਾ ਕਿ ਪਾਣੀ ਦੀ ਹਜੇ ਕਾਫੀ ਲੋੜ ਹੈ ਔਕਲੈਂਡ ਨੂੰ ਲੇਕਿਨ ਵੀਰਵਾਰ ਨੂੰ ਕਾਫੀ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਔਰ ਫਿਰ ਉਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਨੂੰ ਵੀ ਬਾਰਿਸ਼ ਜਿਹੜੀ ਹੈ ਉਹ ਹੋਣੀ ਹੈ ਜੀ ਤੁਸੀਂ ਬਾਹਰ ਦੀ ਪਲੈਨਿੰਗ ਕਰ ਚੁੱਕੇ ਹੋ ਤਾਂ ਕੋਈ ਗੱਲ ਨਹੀਂ ਛਤਰੀਆਂ ਨਾਲ ਲੈ ਜਾਣੀਆਂ ਫਿਰ ਸੇ ਵੀਕਐਂਡ ਵੀ ਬਾਰਿਸ਼ ਔਕਲੈਂਡ ਦੇ ਵਿੱਚ ਹੋਏਗੀ ਤੇ ਟੈਂਪਰੇਚਰ ਜਿਵੇਂ ਕਿਹਾ ਕਿ ਹਾਂਜੀ ਕਾਫੀ ਹੁਣ ਥੋੜਾ ਥੋੜਾ ਵਧਣਾ ਸ਼ੁਰੂ ਹੋ ਗਿਆ ਤੇ ਛੁੱਟੀਆਂ ਦੇ ਦੌਰਾਨ ਬੱਚਿਆਂ ਦੀਆਂ ਤੇ ਜਿਹੜਾ ਸਾਡੀਆਂ ਘੜੀਆਂ ਨੇ ਉਹ ਅੱਗੇ ਹੋ ਜਾਣੀਆਂ ਡੇ ਲਾਈਟ ਸੇਵਿੰਗ ਵੀ ਹੋ ਜਾਣੀ ਹੈ ਬਾਹਰ ਅੰਦਰ ਜਾਣ ਲਈ ਹੋਰ ਵੀ ਸਾਨੂੰ ਜਿਹੜਾ ਚਾਨਣ ਜਿਹੜਾ ਮਿਲਣਾ ਪੈਣਾ ਹੈ ਖੈਰ ਦੋਸਤੋ ਖਬਰਾਂ ਚ ਲਈਏ ਜੀ ਫਿਰ ਜਾਂ ਕੁਛ ਹੋਰ ਗੱਲਬਾਤ ਕਰੀਏ ਪਹਿਲਾਂ
ਪੰਜਾਬੀ ਨਿਊਜ਼ ਪਹਿਲਾਂ ਚਲਾ ਲੈਂਦੇ ਜੀ
ਜੀ ਜੀ ਤੁਹਾਨੂੰ ਪੰਜਾਬੀ ਨਿਊਜ਼ ਸੁਣੀਏ ਜੀ ਪਹਿਲਾਂ ਪਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਚ ਗੱਲ ਕਰਾਂਗੇ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 22 ਸਤੰਬਰ 2020 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਸੂ ਮਹੀਨੇ ਦੀ 7 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ 104.6 FM ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਭਾਰਤ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 55 ਲੱਖ ਨੂੰ ਪਾਰ ਕਰ ਗਿਆ ਹੈ ਇੰਨਾ ਹੀ ਨਹੀਂ ਹੁਣ ਤੱਕ ਇਸ ਵਾਇਰਸ ਦੇ ਨਾਲ 88,000 ਲੋਕਾਂ ਦੀ ਜਾਨ ਚਲੀ ਗਈ ਹੈ ਇਕੱਲੇ ਪ੍ਰਾਂਤ ਪੰਜਾਬ ਦੀ ਚਰਚਾ ਕਰੀਏ ਤੇ 96,000 ਲੋਕ ਇਸ ਤੋਂ ਪ੍ਰਭਾਵਿਤ ਨੇ ਜਦੋਂ ਕਿ 71,000 ਲੋਕ ਭਾਵੇਂ ਕਿ ਠੀਕ ਹੋ ਚੁੱਕੇ ਨੇ ਇਸ ਦੇ ਬਾਵਜੂਦ ਮੌਤਾਂ ਦਾ ਅੰਕੜਾ 2815 ਤੱਕ ਪੁੱਜ ਚੁੱਕਾ ਹੈ ਤੇ ਉਧਰ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਲਗਾਤਾਰ ਹੁਣ ਕਿਸਾਨੀ ਨਾਲ ਸੰਬੰਧਿਤ 3 ਖੇਤੀਬਾੜੀ ਆਰਡੀਨੈਂਸਿਸ ਨੂੰ ਲੈ ਕੇ ਲਗਾਤਾਰ ਗਹਿਮਾ ਗਹਿਮੀ ਜਾਰੀ ਹੈ 8 ਮੈਂਬਰਾਂ ਨੂੰ ਸਮੁੱਚੇ ਸੈਸ਼ਨ ਦੇ ਲਈ ਭਾਵੇਂ ਕਿ ਮੁਅੱਤਲ ਕਰ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਇਸ ਮੁੱਦੇ ਦੇ ਆਧਾਰ ਦੇ ਉੱਤੇ ਕਾਰਵਾਈ ਮੁਲਤਵੀ ਵੀ ਕੀਤੀ ਗਈ ਇਸ ਪੂਰੇ ਘਟਨਾ ਚੱਕਰ ਦੇ ਨਾਲ ਦੇਸ਼ ਦੁਨੀਆਂ ਦੇ ਵਿੱਚ ਇਹਨਾਂ 3 ਖੇਤੀਬਾੜੀ ਆਰਡੀਨੈਂਸਿਸ ਦੀ ਪੂਰੀ ਚਰਚਾ ਮੱਗ ਗਈ ਹੈ ਇੰਨੇ ਨਹੀਂ ਸੁਖਬੀਰ ਬਾਦਲ ਹੋਣਾ ਨੇ ਆਖਿਆ ਹੈ ਕਿ ਭਾਵੇਂ ਕਿ ਦੋਨਾਂ ਸਦਨਾਂ ਦੇ ਵਿੱਚੋਂ ਇਹ ਬਿੱਲ ਪਾਸ ਹੋ ਜਾਣ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਣਗੇ ਅਤੇ ਜੇਕਰ ਮਾਣਯੋਗ ਰਾਸ਼ਟਰਪਤੀ ਚਾਹੁਣ ਤੇ ਇਸ ਉੱਤੇ ਦਸਤਖਤ ਨਾ ਕਰਨ ਦੂਜੇ ਪਾਸੇ ਇਸ ਮਾਮਲੇ ਵਿੱਚ ਰਾਜ ਸਭਾ ਮੈਂਬਰ ਕਾਂਗਰਸ ਦੇ ਉੱਘੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਇਹ ਆਰਡੀਨੈਂਸ ਅਸਲ ਵਿੱਚ ਕਿਸਾਨਾਂ ਦੇ ਡੈਥ ਵਾਰੰਟ ਨੇ ਕਾਂਗਰਸ ਵੱਲੋਂ ਹਾਈ ਕਮਾਂਡ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਇਹ ਗੱਲ ਆਖੀ ਹੈ ਕਿ ਕਿਸਾਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੇ ਇਹ ਆਰਡੀਨੈਂਸ ਪਾਸ ਨਹੀਂ ਕੀਤੇ ਜਾਣੇ ਚਾਹੀਦੇ ਸਨ ਤੇ ਉਧਰੋਂ ਜਦੋਂ ਪਰਸੋਂ ਤੋਂ ਯੂਥ ਕਾਂਗਰਸ ਦੇ ਕੁਝ ਨੇਤਾ ਟਰੈਕਟਰਾਂ ਦੇ ਉੱਤੇ ਮਾਰਚ ਕਰਦੇ ਹੋਏ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਸਨ ਤੇ ਉਹਨਾਂ ਦੀ ਪੁਲਿਸ ਦੇ ਨਾਲ ਕਾਫੀ ਜ਼ਬਰਦਸਤ ਖੂਨੀ ਝੜਪ ਹੋਈ ਜਿਸ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਦੇ ਨਾਲ ਸੰਬੰਧਿਤ ਨੇਤਾ ਜ਼ਖਮੀ ਹੋ ਗਏ ਦੱਸੇ ਜਾਂਦੇ ਨੇ ਅਤੇ ਹੁਣ ਜਿੱਥੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਖੇਤੀਬਾੜੀ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਉੱਥੇ ਦੇਸ਼ ਭਰ ਦੇ ਵਿੱਚ 3 ਲੱਖ ਮਜ਼ਦੂਰ ਵੀ ਇਸ ਚਿੰਤਾ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਤੇ ਇਧਰ ਇਹ ਸਾਰੇ ਘਟਨਾ ਚੱਕਰ ਤੋਂ ਬਾਅਦ ਜਦੋਂ ਗੱਲ ਚੱਲੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਦਲ ਜੋੜੀ ਨਤਮਸਤਕ ਹੋਵੇਗੀ ਅਤੇ ਹੁਣ ਉਹਨਾਂ ਨੇ ਆਪਣੇ ਇਸ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ ਦਰਅਸਲ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੋਵੇਂ ਮੈਂਬਰ ਪਾਰਲੀਮੈਂਟ ਨੇ ਅਤੇ ਦੋਵਾਂ ਨੇ ਖਾਸ ਤੌਰ ਤੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੀ ਵਾਰ ਵਾਰ ਦੁਹਾਈ ਦਿੱਤੀ ਅਤੇ ਹੁਣ ਇਸੇ ਮਾਮਲੇ ਨੂੰ ਲੈ ਕੇ ਉਹ ਧਾਰਮਿਕ ਭਾਵਨਾਵਾਂ ਕੈਸ਼ ਕਰਨ ਦੇ ਰੌਂ ਵਿੱਚ ਦਿਖਾਈ ਦੇ ਰਹੇ ਸਨ ਤੇ ਇਧਰ ਪੰਜਾਬ ਦੇ ਕਿਸਾਨ ਨੂੰ ਇੱਕ ਪਾਸਿਓਂ ਨਹੀਂ ਬਲਕਿ ਕਈ ਪਾਸਿਓਂ ਮਾਰ ਪੈ ਰਹੀ ਹੈ ਕਿਉਂਕਿ ਪਿਛਲੇ ਸਾਲ ਦਾ ਬਕਾਇਆ ਹਾਲੇ ਵੀ ਖੰਡ ਮਿੱਲਾਂ ਦੇ ਵੱਲ ਦੱਬੀ ਬੈਠੇ ਲੋਕ ਇਸ ਵਕਤ ਸਿਸਟਮ ਦੇ ਵਿੱਚ ਕਾਬਜ਼ ਨੇ ਦਰਅਸਲ ਪੰਜਾਬ ਦੀਆਂ ਵੱਖ ਵੱਖ ਖੰਡ ਮਿੱਲਾਂ
ਕਿਸਾਨਾਂ ਦੇ 307 ਕਰੋੜ ਦੱਬੀ ਬੈਠੀਆਂ ਨੇ ਭਾਵੇਂ ਕਿ ਇਸ ਕੋਰੋਨਾ ਵਾਇਰਸ ਦੇ ਚਲਦਿਆਂ ਸੈਨੀਟਾਈਜ਼ਰ ਬਣਾ ਬਣਾ ਕੇ ਇਹਨਾਂ ਮਿੱਲਾਂ ਨੇ ਬਹੁਤ ਪੈਸਾ ਬਣਾ ਲਿਆ। ਇਸ ਵਰ੍ਹੇ ਦੀ ਫਸਲ ਨੂੰ ਆਮਦ ਦੀ ਤਿਆਰੀ ਦੇ ਵਿੱਚ ਦੇਖਦਿਆਂ ਪਿਛਲਾ ਬਕਾਇਆ ਜਦੋਂ ਕਿਸਾਨਾਂ ਨੂੰ ਨਜ਼ਰੀ ਆਉਂਦਾ ਹੈ ਤੇ ਉਹਨਾਂ ਨੂੰ ਕਿਤਿਓਂ ਵੀ ਸੁੱਖ ਦਾ ਸਾਹ ਨਹੀਂ ਆਉਂਦਾ ਲੱਗਦਾ। ਤੇ ਉਧਰ ਸੈਲਾਨੀਆਂ ਦੇ ਲਈ ਇੱਕ ਵਾਰ ਫੇਰ ਤਾਜ ਮਹਿਲ ਨੂੰ ਖੋਲ੍ਹ ਦਿੱਤਾ ਗਿਆ। ਯਾਦ ਕਰਾਉਣਾ ਚਾਹਾਂਗੇ ਕਿ ਕੋਵਿਡ-19 ਦੀ ਆਮਦ ਤੋਂ ਬਾਅਦ ਮਾਰਚ ਮਹੀਨੇ ਤੋਂ ਤਾਜ ਮਹਿਲ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿੱਥੇ ਦੁਨੀਆਂ ਭਰ ਦੇ ਵਿੱਚ ਇਤਿਹਾਸ ਦੀ ਚਰਚਾ ਚੱਲਦੀ ਹੈ ਤੇ ਬੀਤੇ ਕੱਲ੍ਹ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ ਅਤੇ ਇਸੇ ਤਰ੍ਹਾਂ ਅੱਜ ਦੇ ਦਿਨ 1797 ਦੇ ਸੰਨ ਦੇ ਦੌਰਾਨ ਬਿਜਲੀ ਵਿਗਿਆਨੀ ਮਾਈਕਲ ਫੈਰਾਡੇ ਦਾ ਜਨਮ ਹੋਇਆ ਸੀ। ਤੇ ਜਦੋਂ ਸ਼ਾਇਰੀ ਦੀ ਗੱਲ ਚੱਲਦੀ ਹੈ ਤੇ ਦੇਬੀ ਲਾਈਵ 7 ਦੇ ਨਾਲ ਚਰਚਾ ਦੇ ਵਿੱਚ ਆਉਣ ਵਾਲੇ ਇੱਕ ਵਾਰ ਫਿਰ ਦੇਬੀ ਮਖਸੂਸਪੁਰੀ ਹੋਣਾ ਦੀ ਗੱਲ ਕਰਦੇ ਹਾਂ ਕਿ ਦੁਨੀਆਂ ਤੇ ਇਤਵਾਰ ਦਾ ਮੌਸਮ ਬੀਤ ਗਿਆ, ਕੰਧ ਯਕੀਨ ਦੀ ਰੋਜ਼ ਹੀ ਬਣ ਬਣ ਢਹਿੰਦੀ ਏ, ਸੱਜਣ ਦਿਲ ਵਿੱਚ ਥਾਂ ਦੇਵੇ ਤਾਂ ਗੱਲ ਬਣਦੀ, ਜੇ ਰੱਬ ਹੀ ਰੱਖੇ ਤਾਂ ਹੀ ਇੱਜ਼ਤ ਰਹਿੰਦੀ ਏ। ਪਰਮਿੰਦਰ ਦੀ ਇਜਾਜ਼ਤ ਮਿਹਰਬਾਨੀ।
ਬਿਲਕੁਲ ਸਰ, ਨਿਊਜ਼ੀਲੈਂਡ ਦੀ ਫਿਰ ਇੱਕ ਵਾਰ ਗੱਲ ਕਰੀਏ। ਉਧਰ ਜੀ ਇਹ ਵੀ ਸੁਣਿਆ ਜਸਿੰਦਾ ਆਂਟੀ ਜੀ ਕਿਤੇ ਫੋਟੋਆਂ ਖਿਚਾਉਂਦੇ ਫੜੇ ਗਏ ਜੀ ਕਿਤੇ, ਉਹ ਕਹਿੰਦੇ ਜੀ ਉਹ ਕਹਿੰਦੇ ਇਹਨਾਂ ਨੇ ਸੋਸ਼ਲ ਡਿਸਟੈਂਸ ਜਿਹੜੀ ਉਹ ਨਹੀਂ ਰੱਖੀ ਤੇ ਪ੍ਰਧਾਨ ਮੰਤਰੀ
ਕਿਤੇ ਕਿਤੇ ਡਿਪਟੀ ਪ੍ਰਧਾਨ ਮੰਤਰੀ ਸਿਗਰਟਾਂ ਪੀਂਦਾ ਫੜ ਹੋ ਜਾਂਦਾ, ਕਿਤੇ ਫੁੱਲ ਫੁਲੇ ਚ ਪ੍ਰਧਾਨ ਮੰਤਰੀ ਜਿਹੜੀ ਆ ਉਹ ਜੱਫੀਆਂ ਪਾ ਪਾ ਕੇ ਫੋਟੋਆਂ
ਖਿਚਾਉਂਦੀ ਜਾਂਦੀ ਆ ਵੀ ਤੁਸੀਂ ਐ ਨਹੀਂ
ਕਰਦੇ। ਉਧਰ ਨੈਸ਼ਨਲ ਪਾਰਟੀ ਵੱਲੋਂ ਪਿਛਲੇ ਮੰਗਲਵਾਰ
ਜੀ
ਕਮਲਜੀਤ ਬਖਸ਼ੀ ਹੁਣੀ ਕਹਿ ਗਿਆ ਵੀ ਨੈਸ਼ਨਲ ਪਾਰਟੀ ਦੀ ਬਹੁਤੀ ਖਬਰ ਨਹੀਂ ਲਾਉਂਦੇ ਮੇਨ ਸਟ੍ਰੀਮ ਮੀਡੀਆ ਵਾਲੇ
ਜੀ।
ਆਹ ਹੁਣ ਮੇਰੇ ਸਾਹਮਣੇ ਅਖਬਾਰ ਪਈ ਹੈ ਇੱਥੋਂ ਦੀ, ਨਿਊਜ਼ੀਲੈਂਡ ਹੈਰਲਡ
ਜੀ,
ਉਹਦੇ ਵਿੱਚ ਹਾਰਬਰ ਬ੍ਰਿਜ ਤੋਂ ਇਲਾਵਾ ਖਬਰ ਇਕੱਲੀ ਨੈਸ਼ਨਲ ਪਾਰਟੀ ਵਾਲਿਆਂ ਦੀ ਆ।
ਦੱਸੋ ਉਹਦਾ ਫਿਰ
ਕੁਛ ਨਹੀਂ ਪਤਾ ਲੱਗਦਾ, ਰੋਲੇ ਗੋਲੇ ਚ ਦੁਨੀਆਂ ਤੁਰੀ ਫਿਰਦੀ ਆ। ਸੋ ਹਾਰਬਰ ਬ੍ਰਿਜ ਦਾ ਵੀ ਕਾਫੀ ਜ਼ਿਆਦਾ ਅਚੰਭੇ ਵਾਲਾ ਇਹ ਹੋਇਆ ਜੀ ਹਾਦਸਾ, ਜਿਹੜਾ
ਕਿਸੇ ਨੂੰ ਨਹੀਂ ਲੱਗੀ। ਹਾਂਜੀ,
ਤੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਵੀ ਮੈਂ ਵੀਡੀਓ ਸਾਂਝੀ ਕੀਤੀ ਸੀ, ਵੀਰਿੰਦਰ ਵੀਰ ਹੋਣਾ ਨੇ ਆਈ ਥਿੰਕ ਉਹਦਾ ਵੀਡੀਓ ਬਣਾਇਆ ਸੀ ਉਸ ਵਕਤ। ਤੇ ਇਹ ਦੋਨੇ ਪਾਸਿਓਂ ਭਾਜੀ ਜਿਹੜੇ ਟਰੱਕ ਨੇ ਨਾ
ਜੀ,
ਉਹਨਾਂ ਨੇ ਜਿਹੜੀ ਹਾਈਐਸਟ ਪੁਆਇੰਟ ਆ ਜਿਹੜਾ
ਜੀ
ਹਾਰਬਰ ਬ੍ਰਿਜ ਦਾ ਆਕਲੈਂਡ ਸਿਟੀ ਦੇ ਵਿੱਚ,
ਹਾਂਜੀ,
ਉਹਦੇ ਉੱਤੇ ਹਵਾ ਦੀ ਵਜ੍ਹਾ ਨਾਲ ਇਹ ਉਲਟ ਗਿਆ। ਔਰ ਮੈਂ ਕਹਿੰਦਾ ਵੀ ਖੁਸ਼ਕਿਸਮਤੀ ਆ ਵੀ ਵਿਚਾਲੇ ਜਿਹੜੀ ਟੈਂਪਰੇਰੀ ਕੰਧ ਹੁੰਦੀ ਆ
ਜੀ,
ਇੱਕ ਤਾਂ ਉਹਦੀ ਓਟ ਦੇ ਨਾਲ ਕਾਫੀ ਬਚਾਅ ਹੋ ਗਿਆ, ਦੂਜੇ ਪਾਸੇ ਜਿਹੜੇ ਪੁਰਾਣਾ ਲੋਹਾ ਜਿਹੜਾ ਈਸਟ ਇੰਡੀਆ ਕੰਪਨੀ ਨੇ ਇੰਡੀਆ ਤੋਂ ਚੱਕ ਚੱਕ ਕੇ ਬਾਹਰਲੇ ਦੇਸ਼ਾਂ ਚ ਭੇਜਿਆ ਸੀ,
ਉਹਦਾ ਵੀ ਸਟਰੋਂਗ ਹੈ। ਹਾਂਜੀ
ਹਾਂਜੀ, ਉਹਦਾ ਚਲੋ ਧੰਨਵਾਦ ਕਰਨਾ ਚਾਹੀਦਾ ਸੀ, ਉਹਦਾ ਚਿਪ ਚੁਪ ਚੰਗੇ ਪੈ ਗਿਆ ਜੀ, ਉਹ ਹੁਣ ਲੱਗਿਓ ਰਿਪੇਅਰ ਕਰਨ
ਜੀ।
ਤੇ ਟ੍ਰੈਫਿਕ ਜਿਹੜਾ ਜੀ ਹੁਣ ਸਾਊਥ ਬਾਉਂਡ ਲੇਨ ਜਿਹੜੀ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਵੀ ਸਟੈਂਡ ਸਟਿਲ ਆ, ਤੇ ਜਿਹੜੇ ਜਿਹੜੇ ਸਾਡੇ ਸੜਕਾਂ ਦੇ ਉੱਤੇ ਜਾਣ ਵਾਲੇ ਭੈਣਾਂ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਅਲਟਰਨੇਟਿਵ ਰੂਟ ਜਿਹੜਾ ਉਹ ਅਖਤਿਆਰ ਕਰ ਲੈਣ। ਹਾਰਬਰ ਦੇ ਉੱਤੇ ਇਸ ਵਕਤ ਸਾਊਥ ਨੂੰ ਆਉਣ ਦੇ ਲਈ ਕਾਫੀ ਜ਼ਿਆਦਾ ਮਾੜੇ ਹਾਲਾਤ ਨੇ
ਜੀ।
ਤੇ ਉਧਰ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਜਿਹੜੀ ਕੁਆਰੰਟੀਨ ਆ ਉਹਨੂੰ ਲੈ ਕੇ ਨੈਸ਼ਨਲ ਕਾਫੀ ਸਖ਼ਤ ਦਿਖਾਈ ਦੇ ਰਹੀ ਹੈ
ਜੀ।
ਉਹ ਕਹਿੰਦੇ ਵੀ ਕੋਈ ਵੀ ਫਲਾਈਟ ਲੈਣੀ ਆ ਤੇ ਪਹਿਲਾਂ ਨੈਗੇਟਿਵ ਵਾਲਾ ਜਿਹੜਾ ਸਰਟੀਫਿਕੇਟ ਆ
ਜੀ ਉਹ ਸਾਨੂੰ ਚੈੱਕ ਕਰਨਾ ਪੈਣਾ, ਸਾਨੂੰ ਚੈੱਕ ਕਰਾਓ ਪਹਿਲਾਂ,
ਜਿੱਦਾਂ ਇੰਡੀਆ ਵਾਲਿਆਂ ਨੇ, ਜਿੱਦਾਂ ਇੰਡੀਆ ਵਾਲਿਆਂ ਨੇ ਪਹਿਲਾਂ ਉੱਥੋਂ $500 ਦੇ ਕੇ ਤੇ ₹500 ਦੇ ਕੇ ਤੇ ਚਲੋ ਠੀਕ ਹੈ
ਜੀ,
ਇੱਥੇ ਆਉਂਦੇ ਸਰ ਪੋਜ਼ਿਟਿਵ ਹੋ ਗਏ ਸਾਰੇ,
ਇੱਥੇ ਸਾਰੇ ਪੋਜ਼ਿਟਿਵ।
ਹਾਂਜੀ,
ਕਮਾਲ ਹੀ ਆ।
ਸੋ ਇਹ ਹੁਣ ਜਿਹੜੇ ਜੈਰੀ ਬਰਾਊਨ ਲਈ ਨੇ ਜਿਹੜੇ ਡਿਪਟੀ ਲੀਡਰ ਨੇ
ਜੀ,
ਉਹਨਾਂ ਨੇ ਇਹ ਪੋਲਿਸੀ ਜਿਹੜੀ ਹੈ ਕਾਫੀ ਸਖ਼ਤ ਰੱਖੀ ਆ
ਜੀ।
ਵੈਸੇ ਜਦੋਂ ਕੰਪੇਅਰ ਕਰਦੇ ਹਾਂ ਆਪਾਂ ਤਾਂ ਲੇਬਰ, ਨੈਸ਼ਨਲ, ਗ੍ਰੀਨ ਪਾਰਟੀ, ਨਿਊਜ਼ੀਲੈਂਡ ਫਸਟ
ਜੀ,
ਐਕਟ ਪਾਰਟੀ ਤੇ ਮੌਰੀ ਪਾਰਟੀ ਦੀ ਜਿਹੜੀ ਖਾਸ ਤੌਰ ਤੇ ਕੰਪੈਰੀਜ਼ਨ ਹੈ ਜਿਹੜਾ ਉਹ ਅੱਜ ਰਾਤ ਨੂੰ ਇਸ ਮਾਮਲੇ ਵਿੱਚ ਜਿਹੜਾ ਉਹ ਵੀਰ ਮਿੰਟੂ ਸਰਕਾਰੀ ਆ ਜਿਹੜੇ ਨੇ ਰੇਡੀਓ ਸਪਾਈਸ ਉੱਤੇ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਚੱਲਣਗੇ
ਜੀ,
ਉਹ ਕਾਫੀ ਡਿਟੇਲ ਦੇ ਵਿੱਚ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨਗੇ ਕਿ ਆਖਿਰਕਾਰ ਕਿਹੜੀ ਕਿਹੜੀ ਪਾਰਟੀ ਦੀ, ਕਿਉਂਕਿ ਇਹ ਪਾਲਿਸੀ ਬਹੁਤ ਮਹੱਤਵਪੂਰਨ ਹੋਣੀ ਆ
ਇਸ ਵਾਰ,
ਇਹ ਛੋਟੀ ਗੱਲ ਨਹੀਂ ਹੈ
ਜੀ ਜੀ ਜੀ,
ਕਿਉਂਕਿ ਹਲੇ ਵੀ ਯਾਦ ਇਹ ਰੱਖਣਾ ਪੈਣਾ ਕਿ
ਬਿਲਕੁਲ
ਆਮ ਬੰਦਾ ਇਹ ਸੋਚ ਕੇ ਨਾ ਉਹ ਚਿੱਤ ਚ ਕੁਦਕਧਾਰੀਆਂ ਨਿਕਲਣ ਆਪਣਾ ਉਹਦੇ ਵੀ ਲਓ ਜੀ ਲੈਵਲ 2 ਆ ਗਿਆ ਹੁਣ, ਜਿੱਦਾਂ ਮਰਜ਼ੀ ਪਕੌੜੇ ਛਕੋ ਅਮਰੀਕ ਭਾਈ ਦੀ ਦੁਕਾਨ ਤੇ ਬਹਿ ਕੇ। ਸੋ ਹੁਣ ਮਸਲਾ ਇਹ ਨਹੀਂ ਹੈ, ਹੁਣ ਮਸਲਾ ਇਤਿਹਾਸ ਦਾ, ਹੁਣ ਨਿੱਜੀ ਜ਼ਿੰਮੇਵਾਰੀ ਦਾ ਵੱਧ ਗਿਆ,
ਬਿਲਕੁਲ
ਸਰਕਾਰ ਨੇ ਤਾਂ ਚਲੋ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਆ ਤੇ, ਲੇਕਿਨ ਇਲੈਕਸ਼ਨ ਹੈ ਜੀ, ਇਲੈਕਸ਼ਨ ਦੇ ਕਰਕੇ ਜਿਹੜੀਆਂ ਇਹ ਪਾਲਿਸੀਜ਼ ਨੇ ਉਹਨਾਂ ਨੂੰ ਕਾਫੀ ਜ਼ੋਰ ਦੇ ਕੇ ਇਹਨਾਂ ਦੀ ਗੱਲ ਜਿਹੜੀ ਹਰ ਪਾਰਟੀ ਕਰ ਰਹੀ ਹੈ। ਮੈਨੂੰ ਯਾਦ ਹੈ ਕਿ ਈਵਨ ਕਿ ਨਿਊ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਨੇ ਵੀ ਅਪਰੋਚ ਕੀਤੀ ਜੀ ਰੇਡੀਓ ਸਪਾਈਸ ਨੂੰ। ਸੋ ਉਹਨਾਂ ਦਾ ਜਿਹੜਾ ਮੇਨ ਲੀਡਰ ਆ ਆਈ ਥਿੰਕ ਅੱਜ ਉਹਨੂੰ ਮਿੰਟੂ ਜੀ ਨੇ ਇੰਟਰਵਿਊ ਕਰਨੀ ਆ ਰੇਡੀਓ ਸਪਾਈਸ ਤੇ 7 ਵਜੇ। ਸੋ ਉਹਨਾਂ ਦੀ ਵੀ ਕਈ ਪਾਲਿਸੀਜ਼ ਜਿਹੜੀਆਂ ਨੇ ਉਹ ਸੁਣਯੋਗ ਆ ਕਿਉਂਕਿ ਇੱਕ ਸਮਾਂ ਏਦਾਂ ਦਾ ਆਇਆ ਸੀ ਕਿ ਪੰਜਾਬੀ ਦੇ ਇੱਕ ਵੱਡੇ ਪੱਤਰਕਾਰ ਨੇ ਟਾਕਾਨੇਨੀ ਹਲਕੇ ਤੋਂ ਉਹਨਾਂ ਵੱਲੋਂ ਉਮੀਦਵਾਰੀ ਕਰਨ ਦਾ ਮਨ ਬਣਾ ਲਿਆ ਸੀ ਸੋ ਉਹ ਤਾਂ ਆਪਾਂ ਕੂਣੀਆਂ ਗਾਣੀਆਂ ਮਾਰੀਆਂ ਤਾਂ ਉਹ ਮੁੜ ਕੇ ਬਾਜ ਆਏ ਤੇ ਮੈਂ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਇਸ ਕੰਮ ਚ ਨਹੀਂ ਪੈਣਾ
ਜਿੰਨੀਆਂ ਵੀ ਪਾਲਿਸੀਜ਼ ਨੇ ਜਿਹੜੀਆਂ ਵੀ ਪਾਰਟੀ ਕਰ ਰਹੀਆਂ ਨੇ ਸੋਸ਼ਲ ਮੀਡੀਆ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪਾਲਿਸੀ
ਸਾਰਿਆਂ ਨੂੰ ਬਰਾਬਰ ਟਾਈਮ ਦਿਓ
ਸਾਰਿਆਂ ਨੂੰ ਬਰਾਬਰ ਟਾਈਮ ਦਿਓ ਔਰ ਉਹ ਪਾਲਿਸੀ ਜਿਹੜੀਆਂ ਨੇ ਉਹ ਲੋਕਾਂ ਤੱਕ ਜ਼ਰੂਰ ਪਹੁੰਚਣ ਬਈ ਭਾਈ ਆਹ ਬੰਦਾ ਇਹ ਕਹਿ ਰਿਹਾ ਫਿਰ ਉਹਨਾਂ ਦਾ ਸਵਾਲ ਕੀਤਾ ਜਾ ਸਕਦਾ ਕਿ ਭਾਈ ਤੁਸੀਂ ਆਹ ਕਿਹਾ ਸੀ
ਮੈਂ ਵੈਸੇ ਕੋਈ ਲੰਮੀ ਚੌੜੀ ਟਿੱਪਣੀ ਤਾਂ ਨਹੀਂ ਕਰਨੀ ਚਾਹੁੰਦਾ ਲੇਕਿਨ ਭਾਜੀ ਤੁਹਾਨੂੰ ਵੀ ਪਤਾ ਆ ਤੇ ਮੈਨੂੰ ਵੀ ਪਤਾ ਤੇ ਸਾਡੇ ਆਪਣੇ ਭਾਈਚਾਰੇ ਦੇ ਜਿਹੜੇ ਭੈਣਾਂ ਭਰਾ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਜਿਹੜੀ ਰਾਜਨੀਤਿਕ ਹਿੱਸੇਦਾਰੀ ਹੈ ਜਾਂ ਰਾਜਨੀਤਿਕ ਰਾਏ ਦੇਣ ਦੀ ਜਿਹੜੀ ਸਾਡੀ ਸਮਰੱਥਾ ਉਹ ਪਰਮਾਤਮਾ ਨੇ ਸਾਨੂੰ ਬਹੁਤ ਬਖਸ਼ੀ ਆ ਲੇਕਿਨ ਅਸੀਂ ਨਾ ਕਈ ਵਾਰੀ ਥੋੜੀ ਜਿਹੀ ਹਿਚਕਚਾਹਟ ਦਾ ਸ਼ਿਕਾਰ ਹੋ ਜਾਂਦੇ ਹਾਂ ਕਈ ਵਾਰੀ ਸ਼ਾਇਦ ਲੈਂਗੁਏਜ ਬੈਰੀਅਰ ਜਿਹੜਾ ਉਹ ਸਾਹਮਣੇ ਆ ਜਾਂਦਾ ਮੈਨੂੰ ਪਤਾ ਨਹੀਂ ਅਸਲ ਕਾਰਨ ਕੀ ਆ ਲੇਕਿਨ ਜਿੰਨੀਆਂ ਵੀ ਕੌਂਸਲ ਦੀਆਂ ਮੀਟਿੰਗਸ ਹੁੰਦੀਆਂ ਲੋਕਲ ਮੁੱਦਿਆਂ ਦੇ ਉੱਤੇ ਜਾਂ ਜਦੋਂ ਕਿਤੇ ਸਰਕਾਰੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਦੋਂ ਉਹ ਕਿਤੇ ਕੋਈ ਇਕੱਠ ਮੱਠ ਕਰਦੀਆਂ ਤਾਂ ਆਪਣੇ ਬੰਦੇ ਸਵਾਲ ਬਹੁਤ ਘੱਟ ਕਰਦੇ ਜੀ ਸੋ ਦਿਲ ਚ ਇੱਕ ਚੀਚੀਆਂ ਵੱਟੀ ਜਾਂਦੇ ਆ
ਜੀ ਜੀ ਜੀ
ਕਿਉਂਕਿ ਸਾਡੀ ਹੁਣ ਪਿੱਛੋਂ ਆਦਤ ਇਹ ਬਣੀ ਹੋ ਨਾ
ਬਿਲਕੁਲ
ਆਪਕੀ ਕਮੀਜ਼ ਮੇਰੀ ਕਮੀਜ਼ ਸਫੈਦ ਕੈਸੇ
ਬਸ ਬਸ
ਸੋ ਮਨ ਚ ਜਿਹੜੀ ਈਰਖਾ ਜਾਂ ਉਹ ਕਚੀਚੀਆਂ ਉਹ ਵੱਟੀ ਜਾਣੀਆਂ ਤੇ ਜਿਹੜੀ ਗੱਲ ਕਰਨ ਵਾਲੀ ਆ ਜਾਂ ਸਿਚੁਏਸ਼ਨ ਨੂੰ ਕਨਫਰੰਟ ਕਰਨ ਦੀ ਗੱਲ ਆ ਜਾਂ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਦੀ ਗੱਲ ਆ ਉਹ ਜਿਹੜੀ ਕਹਾਣੀ ਆ ਉਹ ਅਗਲੀ ਪੀੜ੍ਹੀ ਕੋਲ ਤਾਂ ਹੈ
ਬਿਲਕੁਲ
ਸਾਡੇ ਕੋਲ ਹੈ ਨੀ ਮਾਫ਼ ਕਰਨਾ ਸੋ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਮੈਂ ਵੀ ਵਿੱਚ ਹੀ ਹਾਂ
ਬਿਲਕੁਲ ਤੇ ਨਾਲ ਨਾਲ ਅਸੀਂ ਇਹ ਬੰਦਾ ਦੇਖ ਕੇ ਨਾ ਵੋਟ ਪਾਈ ਜਾਈਏ ਯਾਨੀ ਕਹਿਣ ਦਾ ਮਤਲਬ ਆਹ ਬੰਦਾ ਹੈ ਜੀ ਆਪਣਾ ਹੀ ਹੈ ਫਲਾਨਾ ਹੈ ਕੰਮ ਕਿਹੜੇ ਕਰ ਰਿਹਾ ਤੁਹਾਡੇ ਇਲਾਕੇ ਦੇ ਲਈ ਤੁਹਾਡੀ ਕੌਮ ਦੇ ਲਈ ਕਿਹੜੇ ਕਿਹੜੇ ਕੰਮ ਹੋ ਰਹੇ ਨੇ ਸੋ ਉਸ ਹਿਸਾਬ ਦੇ ਨਾਲ ਇਹੀ ਗੱਲ ਤਾਂ ਉੱਥੇ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ
ਕਿ
ਬੰਦੇ ਦੇਖ ਕੇ ਸਰਪੰਚ ਦੇਖ ਕੇ ਬੂਟਾ ਪਾਈ ਜਾਂਦੇ ਆਪਾਂ
ਹੁਣ ਦੇਖ ਲਓ ਵੀ ਕਿੱਦਾਂ ਸੜਕਾਂ ਦੇ ਉੱਤੇ ਸਾਰਾ ਪੰਜਾਬ ਲਗਭਗ ਹਜੇ ਉਤਰਿਆ ਔਰ ਮੈਂ ਇਹ ਵੀ ਗੱਲ ਜਿਹੜੀ ਹੈ ਉਹ ਖੁੱਲ ਕੇ ਕਹਿਣੀ ਚਾਹੁੰਦਾ ਵੀ ਇਹਦੇ ਵਿੱਚ ਘੱਟ ਕਿਸੇ ਨੇ ਵੀ ਨਹੀਂ ਗੁਜ਼ਾਰੀ ਹੁਣ ਦੇਖੋ ਕੁਝ ਇੱਕ ਜਿਹੜੇ ਚੁਣਿੰਦਾ ਮੁੱਖ ਮੰਤਰੀ ਸੀ ਰਾਜਾਂ ਦੇ ਜਿਨ੍ਹਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਇਹ ਬਿੱਲ ਜਿਹੜੇ ਆ ਜਦੋਂ ਡਰਾਫਟ ਹੋ ਰਹੇ ਸੀ ਹੁਣ ਕਮਾਲ ਦੀ ਗੱਲ ਹੈ ਉਦੋਂ ਕੈਪਟਨ ਅਮਰਿੰਦਰ ਸਿੰਘ ਉਹ ਚ ਸ਼ਾਮਲ ਸੀਗੇ ਉਹਨਾਂ ਨੇ ਇਹਨੂੰ ਹਰੀ ਝੰਡੀ ਦਿੱਤੀ ਆ ਹੁਣ ਕਹੀ ਜਾਂਦਾ ਵੀ ਫੁੱਲ ਸਪੋਰਟ
ਫੁੱਲ ਹਾਂਜੀ ਹਾਂਜੀ
ਈਵਨ ਇੱਥੋਂ ਵੀ ਫੁੱਲ ਸਪੋਰਟ ਜਿਹੜੇ ਕਾਂਗਰਸ ਵੱਲੋਂ ਉਹ ਦਿੱਤੀ ਜਾ ਰਹੀ ਆ ਕਿਸਾਨਾਂ ਨੂੰ ਉਹ ਸਮਝ ਨਹੀਂ ਆ ਰਹੀ ਵੀ ਜਾਂ ਤਾਂ ਸਾਨੂੰ ਪੜ੍ਹਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਕੁਛ ਸਮਝ ਤੋਂ ਬਾਹਰ ਆਏ ਕਹਾਣੀ
ਨੰਨੀ ਸ਼ਾਹ ਹੋਣਾ ਨੇ ਵੀ ਅਸਤੀਫਾ ਦੇ ਦਿੱਤਾ ਜੀ ਉਹ ਕਹਿੰਦੇ
ਪਰ ਉਹ ਤਾਂ ਹੁਣ ਦੁੱਧ ਚ ਮੀਂਗਣਾ ਪਾ ਕੇ ਦਿੱਤਾ
ਚਲੋ ਜੋ ਵੀ
ਉਹ ਤਾਂ ਫਾਇਦਾ ਕੋਈ ਨਹੀਂ
ਮੈਂ ਮਾਫੀ ਮੰਗ ਰਹੀ ਹਾਂ ਜੀ ਕਿਸਾਨਾਂ ਤੋਂ
ਮੈਂ ਤੁਹਾਡੇ ਕੰਮ ਨਹੀਂ ਆ ਸਕਿਆ
ਮੈਂ ਤੁਹਾਡੇ ਨਹੀਂ ਆ ਸਕੀ
ਤੇ ਬਾਕੀ ਜਿਹਨਾਂ ਦੇ ਆ ਨਹੀਂ ਸਕਿਆ ਉਹਨਾਂ ਤੋਂ ਮਾਫੀ ਚਾਹੁੰਦਾ ਹਾਂ
ਇਹ ਕਿਹੜੇ ਕਿਹੜੇ ਸਟੰਟ ਨੇ ਹੁਣ ਇਹਦੇ ਬਾਰੇ ਜਾਨੀ ਕਿ ਵਿਚਲੀ ਗੱਲ ਨਹੀਂ ਪਤਾ ਕਿਸੇ ਨੂੰ
ਜੀ ਜੀ ਤੇ ਇੱਧਰ ਨਿਊਜ਼ੀਲੈਂਡ ਦੇ ਵਿੱਚ ਖੇਡ ਮੈਦਾਨਾਂ ਦੇ ਵਿੱਚ ਰੌਣਕ ਜਿਹੜੀ ਆ ਉਹ ਪਰਤਣੀ ਸ਼ੁਰੂ ਹੋ ਗਈ ਜੀ ਕਿਉਂਕਿ ਅਸਲ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਦਿਨ ਖੁੱਲਣੇ ਸ਼ੁਰੂ ਹੋ ਗਏ
ਜੀ
ਸੋ ਡੇਲਾਈਟ ਸੇਵਿੰਗ ਜਿਹੜੀ ਬਹੁਤ ਜਲਦ ਹੋ ਜਾਣੀ ਆ ਸੋ ਉਹਦੇ ਨਾਲ ਇੱਕ ਵੱਡਾ ਫਾਇਦਾ ਇਹ ਹੋਇਆ ਵੀ ਜਿਹੜੇ ਸਾਡੇ ਕੌਂਸਲ ਦੇ ਜਾਂ ਦੂਸਰੇ ਖੇਡ ਮੈਦਾਨ ਨੇ ਉੱਥੇ ਹੁਣ ਰੌਣਕਾਂ ਜਿਹੜੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਬਲਕਿ ਉੱਥੇ ਰੌਣਕਾਂ ਹੋਣੀਆਂ ਵੀ ਚਾਹੀਦੀਆਂ ਕਾਫੀ ਜ਼ਿਆਦਾ ਅਸੀਂ ਜਿਹੜੇ ਕੌਂਸਲ ਰੇਟਸ ਨੇ ਉਹ ਪੇ ਕਰਦੇ ਹਾਂ ਤਾਂ ਉਹ ਇਹ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਮਾਨਣ ਦੇ ਲਈ ਤੁਹਾਨੂੰ ਜ਼ਰੂਰ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਕਰਨੀ ਚਾਹੀਦੀ ਆ ਚਾਹੇ ਰਾਜਨੀਤਿਕ ਭਾਈਵਾਲੀ ਦੀ ਗੱਲ ਹੈ ਚਾਹੇ ਆਪਣੀ ਫਿਟਨੈਸ ਦੀ ਗੱਲ ਹੈ ਸੋਸ਼ਲਾਈਜ਼ ਕਰਨ ਦੀ ਗੱਲ ਹੈ ਉਹਦੇ ਵਿੱਚ ਇਹ ਬੜਾ ਲਾਜ਼ਮੀ ਹੈ ਵੀ ਉਸਾਰੂ ਬਹਿਸ ਜਾਂ ਉਸਾਰੂ ਚਰਚਾ ਜਿਹੜੀ ਹੈ ਉਹ ਹੋਣੀ ਲਾਜ਼ਮੀ ਹੈ ਸੋ ਇਸੇ ਤਰ੍ਹਾਂ ਧਾਰਮਿਕ ਮੁੱਦਿਆਂ ਦੇ ਵਿੱਚ ਵੀ ਗੱਲਬਾਤ ਜਿਹੜੀ ਹੈ ਉਹ ਵੀ ਕਾਫੀ ਭੱਖੀ ਹੋਈ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗੁਰੂ ਘਰ ਨੇ
ਜੀ
ਉਹਨਾਂ ਵਿੱਚੋਂ ਜਿਹੜੇ ਖਾਸ ਤੌਰ ਤੇ ਗੁਰਦੁਆਰਾ ਸਿੰਘ ਸਭਾ ਸ਼ਰਲੀ ਰੋਡ ਜਿਹੜੇ ਨੇ ਉਹਨਾਂ ਦੇ ਜਿਹੜੀ ਜਗ੍ਹਾ ਹੈ ਉਹਨੂੰ ਵੇਚਣ ਨੂੰ ਲੈ ਕੇ ਇਸ ਵਕਤ
ਕਾਫੀ ਮੁੱਦਾ
ਜਿਹੜੇ ਦੋ ਧੜੇ ਨੇ ਉਹ ਆਮੋ ਸਾਹਮਣੇ ਨੇ
ਜੀ
ਸੋ ਇਹਦਾ ਵੀ ਆਉਂਦੇ ਸਮਿਆਂ ਦੇ ਵਿੱਚ ਕੁਝ ਨਾ ਕੁਝ ਜੋ ਵੀ ਐਂਡ ਰਿਜ਼ਲਟ ਹੋਏਗਾ ਉਹਨੂੰ ਅਸੀਂ ਜ਼ਰੂਰ ਜਾਣਕਾਰੀ ਦੇ ਹਿੱਤ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ
ਜੀ
ਬਹਿਰਾਲ ਇਸ ਸਾਰੇ ਮਾਮਲੇ ਨੂੰ ਦੇਖਦਿਆਂ ਜਾਂ ਅਮਰੀਕਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖੇ ਹੋਣਗੇ ਮਿਸਟਰ ਕੁਲਦੀਪ ਸਿੰਘ ਸੰਧੂ ਨੇ ਔਰ ਸਾਬਤ ਸੂਰਤ ਸਿੱਖ ਨੇ ਪਤਾ ਨੀ ਹੁਣ ਕਿਹੜੀ ਗੱਲੋਂ ਉਹਨਾਂ ਦਾ ਬੋਲ ਬਰਾਲਾ ਹੋਇਆ
ਪਤਾ ਨੀ ਉਹ ਔਰ ਪਤਾ ਨੀ ਕਹਿੰਦੇ ਜੀ ਵੱਧ ਪਹਿਲਾਂ ਤੇਲ ਪਵਾਉਣ ਦੇ ਖਾਤਰ ਹੀ ਕੁਛ ਗੱਲਬਾਤ ਇਹੀ ਸਾਹਮਣੇ ਆਈ ਹੈ ਤੇ ਮੈਂ ਪਹਿਲਾਂ ਕਿ ਤੂੰ ਪਹਿਲਾਂ ਪਰ ਉਹਦੇ ਨਾਲ ਜਿਹੜਾ ਉੱਥੇ ਦਾ ਸੋਸ਼ਲ ਮੀਡੀਆ ਹੈ ਉਹਦੇ ਵਿੱਚ ਕਾਫੀ ਜਿਹੜੇ ਗੋਰੇ ਨੇ ਉਹਨਾਂ ਨੇ ਕਿਹਾ ਵੀ ਆਹ ਦੇਖ ਲਓ ਕਰ ਲਓ ਗੱਲ ਕਿ ਜਿਹੜੀ ਇਹ ਕਿਰਪਾਨ ਹੈ
ਸਰਕਾਰੀ
ਪਾਈ ਹੈ ਹਾਂਜੀ
ਉਹਦੇ ਤੇ ਵੀਡੀਓਜ਼ ਉਹਦੀਆਂ ਫੋਟੋਜ਼ ਦੇ ਵਿੱਚ ਉਹ ਫਿਰ ਬੜਾ ਅਜੀਬ ਸਿਚੁਏਸ਼ਨ ਬਣ ਜਾਂਦੀ ਹੈ ਔਰ ਕਈ ਵਾਰ
ਮੌਕਾ ਮਿਲ ਜਾਂਦਾ ਜੀ ਉਹਨਾਂ ਨੂੰ ਫਿਰ
ਹੈਂਡਲ ਕਰਨਾ ਔਖਾ ਹੋ ਜਾਂਦਾ ਜੀ ਮੈਂ ਸਮਝਦਾ ਧਾਰਮਿਕ ਜਿਹੜੇ ਮਾਮਲਿਆਂ ਦੇ ਵਿੱਚ ਕਈ ਵਾਰ ਕੋਈ ਇਦਾਂ ਦੀਆਂ ਜਿਹੜੀਆਂ ਅਣਹੋਣੀਆਂ ਵਾਪਰ ਜਾਂਦੀਆਂ ਵੀ ਬੜਾ ਮੁਸ਼ਕਲ ਹੋ ਜਾਂਦਾ ਫਿਰ ਉਸ ਚੀਜ਼ ਨੂੰ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਚਲੋ ਦੁਨਿਆਵੀ ਅਦਾਲਤਾਂ ਦੇ ਵਿੱਚ ਹੋ ਸਕਦਾ ਜਸਟੀਫਿਕੇਸ਼ਨ ਜਿਹੜੀ ਹੈ ਉਹ ਵੈਲਿਡ ਮੰਨ ਲਈ ਜਾਵੇ ਉਹ ਭਵਿੱਖ ਦੀ ਬੁੱਕਲ ਚ ਲੁਕਿਆ ਹੋਇਆ ਸੋ ਇਹ ਕੁਝ ਗੱਲਾਂ ਬਾਤਾਂ ਨਿਊਜ਼ੀਲੈਂਡ ਦੀਆਂ ਤੇ ਨਵਤੇਜ ਰੰਧਾਵਾ ਉਹਨਾਂ ਦੀ ਆਵਾਜ਼ ਦੇ ਵਿੱਚ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਅਸੀਂ 5 ਵਜੇ ਦੇ ਕਰੀਬ ਲੋਕਲ ਨਿਊਜ਼ ਵੀ ਜਿਹੜੀਆਂ ਨੇ ਉਹ ਹਾਜ਼ਰ ਕਰਦੇ ਚੱਲਾਂਗੇ ਬਹਿਰਾਲ ਕਿਸਾਨੀ ਨੂੰ ਲੈ ਕੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇੱਕ ਜਿਹੜੀ ਗੱਲਬਾਤ ਕੀਤੀ ਗਈ ਸੀ ਉਹਨੂੰ ਤੁਹਾਡੇ ਤੱਕ ਲੈ ਕੇ ਹਾਜ਼ਰ ਹਾਂ
ਚਲੋ ਫਿਰ ਦੋਸਤੋ ਸੁਣਦੇ ਹਾਂ
ਬੰਦੇ ਨੇ ਸਾਰੇ ਸਾਡੇ ਹੀ ਭਰਾ ਐਮਐਲਏ ਬਣੇ ਇਹਦਾ ਮਤਲਬ ਸਮਾਜ ਦਾ ਹਿੱਸਾ ਸਰਕਾਰ ਹੈ ਤੇ ਜਿੱਦਣ ਸਮਾਜ ਬਦਲੇਗਾ ਉਦਣ ਹੀ ਸਰਕਾਰਾਂ ਬਦਲਣਗੀਆਂ ਅਸੀਂ ਵੀ ਸਮਾਜ ਹੀ ਬਦਲਾਂਗੇ ਤੇ ਸਰਕਾਰਾਂ ਬਦਲਣਗੀਆਂ ਜਿਹਦੇ ਤੱਕ ਕਈ ਹੋਣਾ ਹੁਣ ਕਿਸਾਨਾਂ ਦਾ ਨਹੀਂ ਚੱਲ ਰਿਹਾ ਆਰਡੀਨੈਂਸ ਆਇਆ ਬਿੱਲ ਬਿੱਲ ਪਾਸ ਹੋ ਰਹੇ ਕਿੰਨਾ ਰੌਲਾ ਆਲੇ ਦੁਆਲੇ ਚੱਲਦਾ ਕਿਸਾਨਾਂ ਦਾ ਖਲਾਰਾ ਪਿਆ ਹੋਇਆ ਤੇ ਬਿੱਲ ਵੀ ਪਾਸ ਹੋ ਗਏ ਪੰਜਾਬ ਦੇ ਵਿੱਚ ਸਾਰੇ ਦੇਸ਼ ਵਿੱਚ ਕਹਿੰਦੇ ਆੜਤੀਆ ਸਿਸਟਮ ਖਤਮ ਹੋ ਜਾਣਾ ਕਹਿੰਦੇ ਵਿਚੋਲਾ ਨਹੀਂ ਰਹੂ ਕੋਈ ਇਹਦਾ ਫਾਇਦਾ ਹੋਣਾ ਵਿਚੋਲਾ ਨਹੀਂ ਕਹਿੰਦੇ ਹੋਣਾ ਤੇ ਫਾਇਦਾ ਹੋਣਾ ਪਰ ਜਿਹੜੇ ਬੰਦੇ ਜਾਣਦੇ ਨੇ ਇਸ ਨੁਕਤੇ ਨੇ ਉਹ ਕਹਿੰਦੇ ਬਈ ਆੜਤੀਆਂ ਤੋਂ ਬਿਨਾਂ ਤੇ ਪੈਸੇ ਹੀ ਨਹੀਂ ਚੱਲਦਾ ਸਾਡੇ ਆਮ ਜ਼ਿਮੀਦਾਰਾਂ ਦਾ ਕੰਮ ਤੇ ਚੱਲਦਾ ਹੀ ਨਹੀਂ ਕਦੇ 5,000 ਫੜਦਾ ਕਦੇ 10,000 ਫੜਦਾ ਇਕੱਠਾ 4 ਫੜਾ ਦੇ ਤੇ ਉਦੋਂ ਨਹੀਂ ਉੱਜੜ ਜਾਣਾ ਫਸਲ ਬਾਅਦ ਚ ਆਉਂਦੀ ਅਗਲਾ ਪਹਿਲਾਂ ਲੈ ਕੇ ਪੈਸੇ ਵਰਤੀ ਬੈਠਾ ਹੁੰਦਾ ਭਾਵੇਂ ਵਿਆਜੂ ਜਿਵੇਂ ਵੀ ਚੱਲਦਾ ਸਾਡੀ ਸਿਸਟਮ ਹੈ ਜਿਹੜਾ ਉਹ ਆੜਤੀਆਂ ਦੇ ਨਾਲ ਹੀ ਚੱਲਦਾ ਢਾਂਚਾ ਹੀ ਏਦਾਂ ਦਾ ਬਣਿਆ ਹੋਇਆ ਕਈ ਸਾਲਾਂ ਤੋਂ ਏਦਾਂ ਹੀ ਹੈ ਪੰਜਾਬ ਦਾ ਸਿਸਟਮ ਪਰ ਜੇ ਹੁਣ ਇਹ ਹੋ ਗਿਆ ਵੀ ਇਹ ਖਤਮ ਹੋ ਗਿਆ ਵਿੱਚੋਂ ਵੱਡੀਆਂ ਕੰਪਨੀਆਂ ਫਸਲਾਂ ਖਰੀਦਣਗੀਆਂ ਸਿੱਧੀਆਂ ਤੇ ਦੱਸਣ ਵਾਲੇ ਦੱਸਦੇ ਹੈ ਵੀ ਜੇ ਉਹਨਾਂ ਨੇ ਸਿੱਧੀਆਂ ਫਸਲਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦੋ ਵਾਰੀ ਰੇਟ ਵਧੀਆ ਲਾਣਗੇ ਮੁੜ ਕੇ ਮਰਜ਼ੀ ਕਰਨਗੇ ਆਸਾਮ ਦੇ ਵਿੱਚ ਚਾਹ ਦੀ ਖੇਤੀ ਵੀ ਏਦਾਂ ਹੀ ਹੋਈ ਸੀ ਕੰਪਨੀਆਂ ਜਦੋਂ ਵਿੱਚ ਵੜ ਗਈਆਂ ਫਿਰ ਆਪਣਿਆਂ ਖੇਤਾਂ ਦੇ ਵਿੱਚ ਉੱਥੋਂ ਦੇ ਜ਼ਿਮੀਦਾਰ ਮਜ਼ਦੂਰ ਬਣ ਗਏ ਸੀ ਆਪਣੇ ਖੇਤਾਂ ਚ ਮਜ਼ਦੂਰ ਬਣ ਗਏ ਤੇ ਜੇ ਇੱਥੇ ਇਹ ਬਿੱਲ ਆਉਂਦੇ ਹੈ ਕਹਿੰਦੇ ਇਹਦੇ ਨਾਲ ਕਿਸਾਨ ਜਿਹੜਾ ਆ ਉਹਦਾ ਬੜਾ ਨੁਕਸਾਨ ਹੋ ਸਕਦਾ ਵੇਖੋ ਆਪਾਂ ਨੂੰ ਦੱਸਿਆ ਇੱਕ ਗੱਲ ਤੇ ਕਲੀਅਰ ਹੈ ਦੇਖੋ ਭਾਵੇਂ ਕਿ ਆਪਾਂ ਇਹ ਵੀ ਹਮੇਸ਼ਾ ਗੱਲ ਕਰਦੇ ਹਾਂ ਵੀ ਅਸੀਂ ਜ਼ਿਮੀਦਾਰ ਭਰਾਵਾਂ ਨੂੰ ਵੀ ਕਹੀਦਾ ਵੀ ਅੱਡੀਆਂ ਚੱਕ ਕੇ ਫਾਹੇ ਨਹੀਂ ਲੈਣੇ ਫਾਲਤੂ ਦੇ ਸ਼ੌਂਕ ਨਹੀਂ ਪਾਲਣੇ ਕਹਿੰਦੇ ਕਰਦੇ ਹੀ ਆਪਾਂ ਗੱਲ ਧਿਆਨ ਰੱਖੋ ਪਰ ਜਿਹੜਾ ਨਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹੈਗਾ ਇਹ ਮੰਨਣਾ ਪੈਣਾ ਸਾਰੇ ਦਾ ਸਾਰਾ ਢਾਂਚਾ ਹੈ ਨਾ ਜਿਹੜਾ ਕਿਸਾਨੀ ਹੈ ਜਿਹੜੀ ਸਾਡੀ ਬਾਕੀ ਇਹਦੇ ਚ ਕੋਈ ਸ਼ੱਕ ਨਹੀਂ ਇਹ ਮਿੱਟੀ ਦਾ ਕੰਮ ਹੈ ਇਹ ਲਿਬੜਨ ਵਾਲਾ ਕੰਮ ਹੈ ਇਹ ਮਿਹਨਤ ਦਾ ਕੰਮ ਹੈ ਸਾਰੇ ਕਿੱਤਿਆਂ ਦੇ ਵਿੱਚੋਂ ਇਹ ਜਿਹੜਾ ਕੰਮ ਹੈ ਨਾ ਜਿਹੜਾ ਇਹ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਕੰਮ ਬਾਹਰਲਾ ਜੇ ਸਿਸਟਮ ਨਹੀਂ ਨਾ ਅਜੇ ਆਇਆ ਵੀ ਡ੍ਰਿਪ ਡ੍ਰਿਪ ਇੱਕ ਇੱਕ ਬੂੰਦ ਬੂੰਦ ਪਾਣੀ ਦੀ ਪਈ ਜਾਂਦੀ ਆਪੇ ਹੀ ਫਸਲਾਂ ਸਾਰਾ ਸਿਸਟਮ ਸਾਡੇ ਤੇ ਇੱਥੇ ਹੈ ਨਹੀਂ ਸਾਡੇ ਤੇ ਆਪੇ ਖੇਤੀਆਂ ਕਰਨੀਆਂ ਪੈਣੀਆਂ ਨੇ ਸਾਰਾ ਕੁਝ ਰਾਤਾਂ ਨੂੰ ਜਾਗਣਾ ਪੈਣਾ ਲਾਈਟ ਆਈ ਨਾ ਆਈ ਕਿੰਨਾ ਕਿੰਨਾ ਆਪਾਂ ਵੇਖਦੇ ਹਾਂ ਖੇਤਾਂ ਚ ਜਾਂਦੇ ਹਾਂ ਮਤਲਬ ਬਹੁਤ ਮਿਹਨਤ ਵਾਲਾ ਕੰਮ ਹੈ ਜਿਹੜਾ ਜ਼ਿਮੀਦਾਰਾਂ ਦਾ ਕੰਮ ਹੈ ਤੇ ਜਿੱਥੇ ਸਾਡੇ ਕੀ ਹੁੰਦਾ ਹੈ ਵੱਡੇ ਵਪਾਰੀਆਂ ਬਾਰੇ ਸੋਚਿਆ ਜਾਂਦਾ ਵੱਡੀਆਂ ਸਰਕਾਰਾਂ ਨੇ ਵੱਡਿਆਂ ਵਪਾਰੀਆਂ ਬਾਰੇ ਸੋਚਣਾ ਹੈ ਵੱਡਿਆਂ ਵਪਾਰੀਆਂ ਨੇ ਕੀ ਕਰਨਾ ਉਹਨਾਂ ਨੇ ਤਾਂ 2,000 ਕਰੋੜ ਫੰਡ ਦੇ ਦਿੱਤਾ ਪਾਰਟੀ ਫੰਡ 2,000 ਕਰੋੜ ਮਾਫ ਕਰਨਾ 2,00,000 ਕਰੋੜ 2,00,000 ਕਰੋੜ ਪਾਰਟੀ ਫੰਡ ਤੇ ਫਿਰ ਉਹਨਾਂ ਨੇ ਫਾਇਦਾ ਕਿਹਦਾ ਸੋਚਣਾ ਹੁੰਦਾ ਵੱਡੇ ਵਪਾਰੀਆਂ ਦਾ ਵੱਡੀਆਂ ਕੰਪਨੀਆਂ ਦਾ ਹੁਣ ਵੱਡੀਆਂ ਕੰਪਨੀਆਂ ਵੱਡੇ ਵਪਾਰੀਆਂ ਦਾ ਫਾਇਦਾ ਹੁੰਦਾ ਹੈ ਆਮ ਬੰਦਿਆਂ ਦਾ ਕਚੂੰਬਰ ਨਿਕਲ ਜਾਂਦਾ ਦੱਸਿਆ ਇਹ ਜਾ ਰਿਹਾ ਉੱਧਰ ਵਾਲਾ ਪਾਸਾ ਕਹਿੰਦਾ ਹੈ ਕਿ ਇਹਦਾ ਜੀ ਅਖੇ ਫਾਇਦਾ ਹੋਣਾ ਤੁਹਾਨੂੰ ਇਹ ਤੁਹਾਡੇ ਹਿੱਤਾਂ ਚ ਹੈ ਤੁਹਾਡਾ ਫਾਇਦਾ ਹੋਣਾ ਤੇ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਜਿਹੜੇ ਬੰਦੇ ਜਾਣਕਾਰ ਨੇ ਸਿੱਖ ਜਾਂ ਹੋਰ ਵੀ ਜਿਹੜੇ ਵੀ ਮਾਹਰ ਨੇ ਇਸ ਸਬਜੈਕਟ ਦੇ ਮਾਹਰ ਨੇ ਨਾ ਚੰਗੀ ਤਰ੍ਹਾਂ ਜਿਹੜੇ ਇਸ ਕੰਮ ਦੀਆਂ ਬਰੀਕੀਆਂ ਜਾਣਦੇ ਔਰ ਤੱਥ ਨੇ ਜਿੰਨਾ ਕੋਲ ਯੂਨੀਵਰਸਿਟੀਆਂ ਚ ਪੜ੍ਹਦੇ ਐ ਪੜ੍ਹਾਉਂਦੇ ਐ ਮੰਤਰੀ ਐ ਬਰੀਕੀ ਜਾਣਦੇ ਆ ਜਿਹੜੇ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਆਪਣੀ ਚੁੱਪੀ ਤੋੜ ਕੇ ਸਹੀ ਜਾਣਕਾਰੀ ਸਮਾਜ ਦੇ ਸਾਹਮਣੇ ਰੱਖਣ ਡਰੋ ਨਾ ਜੇ ਗਲਤ ਹੋਣਾ ਹੈ ਤੇ ਬਾਅਦ ਚ ਨਾ ਕਹੋ ਅੱਜ ਦੱਸੋ ਇਹ ਦੱਸਣਾ ਉਹਨਾਂ ਦਾ ਅੱਜ ਫਰਜ਼ ਬਣਦਾ ਕਿਉਂਕਿ ਹੁਣ ਆਪਾਂ ਇਹਨਾਂ ਵਿਸ਼ਿਆਂ ਤੇ ਗੱਲ ਕਰੀਏ ਸਾਡਾ ਇਹ ਸਬਜੈਕਟ ਨਹੀਂ ਸਾਨੂੰ ਜੇ ਜਾਣਕਾਰੀ ਹੈ ਤੇ ਆਲੇ ਦੁਆਲੇ ਤੋਂ ਹੀ ਮਿਲ ਰਹੀ ਹੈ ਨਾ ਸਾਨੂੰ ਪ੍ਰੋਪਰ ਨਹੀਂ ਨਾ ਪਤਾ ਇਹਨਾਂ ਵਿਸ਼ਿਆਂ ਤੇ ਪਰ ਇਹਨਾਂ ਵਿਸ਼ਿਆਂ ਦੇ ਜਿਹੜੇ ਮਾਹਰ ਬੰਦੇ ਨੇ ਉਹਨਾਂ ਨੂੰ ਖੁੱਲ੍ਹ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ ਵੀਡੀਓ ਬਣਾਓ ਚੈਨਲਾਂ ਤੇ ਜਾਓ ਪ੍ਰੋਫੈਸਰ ਨੇ ਜਿਹੜੇ ਡਰਨ ਨਾ ਕੈਮ ਹੋ ਕੇ ਗੱਲ ਦੱਸਣ ਤਾਂ ਜੋ ਆਮ ਲੋਕਾਂ ਨੂੰ ਭੋਲਿਆਂ ਲੋਕਾਂ ਨੂੰ ਡਾਇਰੈਕਸ਼ਨ ਮਿਲ ਸਕੇ ਤੇ ਜ਼ਿਮੀਦਾਰ ਵੀ ਕਿਸਾਨ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਭਰਾਵੋ ਗੁਰੂ ਨਾਨਕ ਵੀ ਕਿਸਾਨ ਹੈ ਭਾਵੇਂ ਕਿ ਸਾਡੇ ਲੋਕਾਂ ਨੇ ਉਹਨੂੰ ਗੁਰੂ ਨਾਨਕ ਨੂੰ ਅੱਜ ਇੱਕ ਖੁੰਡ ਚਰਚਾ ਤੇ ਬੈਠੇ ਨਹੀਂ ਗੱਲ ਕਰਦੇ ਸੀ ਕਹਿੰਦੇ ਗੁਰੂ ਨਾਨਕ ਸੀ ਕਿਰਤੀ ਤੇ ਬਾਬਿਆਂ ਤੋਂ ਕਿਰਤੀ ਬਣਿਆ ਨਹੀਂ ਸੀ ਜਾਣਾ ਹਲਵਾਇਆ ਨਹੀਂ ਸੀ ਜਾਣਾ ਕਈਆਂ ਚਲਾ ਨਹੀਂ ਸੀ ਹੋਣੀਆਂ ਗੁਡਾਈਆਂ ਹੋਣੀਆਂ ਨਹੀਂ ਸੀ ਇਹਨਾਂ ਨੇ ਗੁਰੂ ਨਾਨਕ ਵਰਗਾ ਇਹਨਾਂ ਨੂੰ ਪਤਾ ਸੀ ਬਣਿਆ ਨਹੀਂ ਜਾਣਾ ਇਹਨਾਂ ਨੇ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਿਆ ਬਈ ਗੋਲ ਏਦਾਂ ਸੋਹਣਾ ਚਿਹਰਾ ਦਾੜੀ ਹੈ ਤੇ ਸਰਾਣਾ ਲਾਇਆ ਹੋਇਆ ਪੂਰਾ ਐ ਸੇਬ ਪਏ ਹੈ ਕੇਲੇ ਪਏ ਹੈ ਇਹ ਪੂਰਾ ਬਾਬਾ ਵੀ ਆਪਣੇ ਬਈ ਸਾਡੇ ਤੋਂ ਤੇ ਹਲਵਾਇਆ ਨਹੀਂ ਜਾਣਾ ਇਹ ਕਰੋ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਓ ਗੁਰੂ ਨਾਨਕ ਦੀ ਫੋਟੋ ਹੁਣ ਆਇਆ ਜਿਵੇਂ ਬਾਬਾ ਹੁੰਦਾ ਕੋਈ ਵੇਰੇ ਵੀ ਗਲ ਚ ਮਾਲਾ ਹੈ ਬਾਬਾ ਜੀ ਦੇ ਗਲ ਚ ਵੀ ਪਾ ਦੋ ਮੈਂ ਗੜਵਾ ਰੱਖਦਾ ਬਾਬੇ ਨੂੰ ਵੀ ਫੜਾ ਦੋ ਮੇਰੇ ਕੋਲ ਸੇਬ ਕੇਲੇ ਪਏ ਹੈ ਬਾਬਾ ਜੀ ਕੋਲ ਵੀ ਰੱਖ ਦੋ ਮੇਰੇ ਪਿੱਛੇ ਸਰਾਣਾ ਲੱਗਿਆ ਬਾਬਾ ਜੀ ਦੇ ਵੀ ਲਾ ਦੋ ਮੈਂ ਵਧੀਆ ਬੈੱਡ ਤੇ ਬੈਠਦਾ ਬਾਬਾ ਜੀ ਵੀ ਬਹਿ ਜਾਣਗੇ ਮਤਲਬ ਅਸੀਂ ਗੁਰੂ ਨਾਨਕ ਨੂੰ ਆਪਣੇ ਵਰਗਾ ਬਣਾ ਲਈਏ ਕਿਉਂਕਿ ਜੇ ਗੁਰੂ ਨਾਨਕ ਹਲ ਵਾਹੁੰਦਾ ਹੋ ਗਿਆ ਤੇ ਸਾਨੂੰ ਫਿਰ ਵਾਹਣਾ ਪਾਉਣਾ ਕਿ ਨਹੀਂ ਅਗਲਾ ਕੋਈ ਤੇਰਾ ਬਾਬਾ ਦੇ ਹਲ ਵਾਹੁੰਦਾ ਤੂੰ ਨਹੀਂ ਵਾਹੁੰਦਾ ਗੁਰੂ ਨਾਨਕ ਨੂੰ ਪਿਕਚਰ ਗੁਰੂ ਨਾਨਕ ਦੀ ਕਿੱਦਾਂ ਦੀ ਵਿਖਾਈ ਜਿੱਦਾਂ ਦੇ ਬਾਬੇ ਆਪ ਸੀ ਪਰ ਅਸਲ ਚ ਸਾਡਾ ਬਾਬਾ ਇੱਕ ਕਿਸਾਨ ਸੀ ਇੱਕ ਖੇਤੀ ਕਰਦਾ ਇੰਨੇ ਕਿੱਤੇ ਕੀਤੇ ਹਾਲਾਂਕਿ ਉਹਨਾਂ ਨੇ ਵਪਾਰੀ ਵੀ ਬਣੇ ਚੰਗੇ ਵਪਾਰੀ ਚੰਗੀ ਹੱਟੀ ਵੀ ਚਲਾਈ ਹੈ ਕੰਮ ਵੀ ਕੀਤਾ ਬਿਜਨਸ ਵੀ ਕੀਤਾ ਤੇ ਨਾਲ ਉਹਨਾਂ ਨੇ ਖੇਤੀ ਕੀਤੀ ਮਤਲਬ ਸਾਰੇ ਕੰਮ ਵੀ ਪੂਰੇ ਰਹੇ ਆਹ ਵੀ ਕੀਤਾ ਆਹ ਵੀ ਕੀਤਾ ਕੋਈ ਕਸਰ ਨਹੀਂ ਛੱਡੀ ਪਰ ਅਸਲ ਰੂਪ ਜਿਹੜਾ ਗੁਰੂ ਨਾਨਕ ਦਾ ਉਹ ਕਿਰਤ ਵਾਲਾ ਹੈ ਕੰਮ ਵਾਲਾ ਹੈ ਤੇ ਜਿਹੜੇ ਜਿਹੜੇ ਬੰਦੇ ਮਾਹਰ ਨੇ ਜਾਣਕਾਰ ਨੇ ਉਹਨਾਂ ਨੂੰ ਪ੍ਰੋਪਰ ਇਸ ਉੱਤੇ ਸਟੇਟਮੈਂਟ ਦੇਣੀ ਚਾਹੀਦੀ ਹੈ ਖੁੱਲ੍ਹ ਕੇ ਦੱਸਣਾ ਚਾਹੀਦਾ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਵੀ ਇੱਕ ਗੱਲ ਦਾ ਧਿਆਨ ਰੱਖਿਓ ਧਰਨੇ ਲਾਉਣੇ ਮੁਜ਼ਾਹਰੇ ਕਰਨੇ ਇਹ ਠੀਕ ਹੈ ਪਰ ਕਈ ਵਾਰੀ ਆਗੂ ਨਾ ਧਰਨੇ ਬੜੇ ਮਹਿੰਗੇ ਵੇਚ ਜਾਂਦੇ ਆ ਵਿਕ ਜਾਂਦੇ ਆ ਉਹ ਆਪ ਨੀ ਨਾ ਵਿਕਦੇ ਆਪ ਤੇ ਉਹਦੀ ਕੀਮਤ ਕੋਈ ਨੀ ਉਹ ਫਿਰ ਕਹਿੰਦੇ ਆ ਵੇਖ ਮੇਰੇ ਮਗਰ 5000 ਬੰਦਾ ਹੈ ਉਹ ਫਿਰ ਧਰਨਾ ਧਰਨੇ ਵੀ ਵੇਚ ਦਿੰਦੇ ਆ ਜੀ ਮਹਿੰਗੇ ਜਿੱਡਾ ਇਕੱਠ ਕਰ ਲੈਣ ਓਡਾ ਮਹਿੰਗਾ ਵੇਚਦੇ ਆ ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਗੱਲ ਤੋਂ ਜ਼ਰੂਰ ਬਚ ਕੇ ਰਿਹੋ ਵੀ ਅਗਲੇ ਮਿਹਨਤ ਜਿੱਥੇ ਕਰਨੀ ਹੈ ਪਰ ਡਿਟੇਲ ਚ ਜਾਣਾ
ਬਿਲਕੁਲ ਦੋਸਤੋ ਸੋ ਗੱਲਾਂ ਕੁਛ ਕੰਮ ਦੀਆਂ ਨੇ ਕਿ ਕਿਸਾਨ ਵੀਰਾਂ ਨੂੰ ਕਿਉਂਕਿ ਕਾਫੀ ਕੁਛ ਚੱਲਣਾ ਧਰਨੇ ਵੀ ਲੱਗੇ ਨੇ ਹੁਣ ਮੁਰਲੇ ਜਿਹੜੇ ਆਗੂ ਨੇ ਉਹ ਨਾ ਕਿਤੇ ਵਿਕ ਜਾਣ ਉਹ ਜਦੋਂ ਉਹ ਵਿਕ ਗਏ ਤਾਂ ਫਿਰ ਸਾਰਾ ਜਿਹੜਾ ਦਾਰੋਮਦਾਰ ਹੈ ਜਿੰਨੇ ਮਰਜ਼ੀ ਧਰਨੇ ਲਾ ਲਓ ਉਹ ਸਾਰੇ ਫੇਲ ਹੋ ਜਾਂਦੇ ਆ ਕਿਸਾਨੀ ਫਿਰ ਉੱਥੇ ਦੀ ਆ ਕੇ ਫਿਰ ਉੱਥੇ ਖੜ ਜਾਂਦੀ ਹੈ ਖੈਰ ਦੋਸਤੋ 4:33 ਹੋ ਚੁੱਕੇ ਨੇ ਸਟੱਡੀ ਸਟੂਡੀਓ ਦੀ ਘੜੀ ਦੇ ਉੱਤੇ ਗੀਤ ਸੰਗੀਤ ਹੋਰ ਵੀ ਅਤੇ ਨਾਲ ਨਾਲ ਕੁਛ ਜਿਹੜੀਆਂ ਸਨ ਖਬਰਾਂ ਨੇ ਉਹਨਾਂ ਉੱਤੇ ਵੀ ਚਾਤ ਅਸੀਂ ਜ਼ਰੂਰ ਪਾਉਂਦੇ ਚੱਲਾਂਗੇ ਤੁਹਾਡੇ ਕੋਲ ਵੀ ਕੋਈ ਐਸੀ ਖਬਰ ਹੈ ਜਿਹੜੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਫਿਰ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਕੁਝ ਮਿੱਤਰਾਂ ਦਾ ਫਰਮਾਇਸ਼ਾਂ ਵੀ ਆ ਕੇ ਐਸ ਮੱਖਣ ਨੂੰ ਸੁਣਨਾ ਚਾਹੁੰਦੇ ਨੇ ਕਿਉਂ ਨਹੀਂ ਕੇ ਐਸ ਮੱਖਣ ਨੇ ਕਾਫੀ ਜਿਹੜੇ ਆਪਣੇ ਦਾ ਜਿਹੜੇ ਨੇ ਉਹ ਬਦਲੇ ਨੇ ਕਾਫੀ ਸਮਾਂ ਪਹਿਲਾਂ ਸਿੱਖ ਸਰੂਪ ਦੇ ਵਿੱਚ ਆ ਕੇ ਵੀ ਉਹਨੇ ਧਾਰਮਿਕ ਗੀਤ ਵੀ ਗਾਏ ਆ ਲੇਕਿਨ ਉਹਦਾ ਪੁਰਾਣਾ ਗੀਤ ਸੁਣਨਾ ਚਾਹਿਆ ਕੁਝ ਮਿੱਤਰਾਂ ਨੇ ਮੂਡ ਦੇ ਵਿੱਚ ਨੇ ਲਾਓ ਫਿਰ ਸੁਣ ਲੈਂਦੇ ਹਾਂ ਕੇ ਐਸ ਮੱਖਣ ਨੂੰ
ਐਨਜ਼ੈਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2061927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ
ਐਨਜ਼ੈਡ ਇੰਡੀਅਨ ਫਲੇਮ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਸਭਿਆਚਾਰ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ
ਪੰਜਾਬੀ ਹਰਲ.co.nz ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 021-025-3923
ਤੋਂ ਲੈ ਕੇ 8:30 ਵਜੇ ਤੱਕ ਰੇਡੀਓ ਸਪਾਸੀਆਂ ਤਰੰਗਾਂ ਉੱਤੇ ਰੌਣਕਾਂ ਅਤੇ ਮਹਿਕਾਂ ਬਖੇਰਦਾ ਪ੍ਰੋਗਰਾਮ ਸ਼ਾਮ ਸੰਧੂਰੀ ਜਿਸ ਨੂੰ ਪੇਸ਼ ਕਰਦੇ ਨੇ ਜਾਣੇ ਪਛਾਣੇ ਪੇਸ਼ਕਾਰ ਗੁਰਨੀਤ ਰੈਸੀ ਚੇਤਨ ਨਗੇੜੀ ਲੱਕੀ ਸੈਣੀ ਅਤੇ ਸੀਨੀਅਰ ਪੇਸ਼ਕਾਰ ਸਰਦਾਰ ਅਮਰੀਕ ਸਿੰਘ ਸੁਣਦੇ ਰਹਿਣਾ
ਬਿਲਕੁਲ ਦੋਸਤੋ ਤੇ ਨਾਲ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ ਨਿਊਜ਼ੀਲੈਂਡ ਦੇ ਵਿੱਚ ਕਾਫੀ ਟੈਲੈਂਟ ਆ ਜਿਵੇਂ ਸੱਤੇ ਵੈਰੋਵਾਲ ਦੀ ਗੱਲ ਹੋਈ ਆ ਹੋਰ ਵੀ ਐਸੇ ਕਲਾਕਾਰ ਨੇ ਐਸੇ ਲਿਰਿਕਸਟ ਨੇ ਜਿਵੇਂ ਪਿੰਦਰ ਧਨੋਆ ਹੋਣਾ ਦੀ ਗੱਲ ਹੁੰਦੀ ਆ ਗੋਲਡੀ ਹੋਣਾ ਦੀ ਗੱਲ ਹੁੰਦੀ ਆ ਤੇ ਹੋਰ ਵੀ ਐਸੇ ਮਿੱਤਰ ਪਿਆਰੇ ਨੇ ਜਿਨ੍ਹਾਂ ਨੇ ਭੰਗੜੇ ਦੇ ਵਿੱਚ ਕਾਫੀ ਆਪਣਾ ਨਾਂ ਆਇਆ ਬਣਾਇਆ ਜਿਹੜਾ ਔਰ ਆਪਣਾ ਅਲਗੋਜਿਆਂ ਦੇ ਉੱਤੇ ਬੜਾ ਮਿੱਤਰ ਪਿਆਰਾ ਸੁਖਮਨ ਉਹਨੇ ਬੜਾ ਟੈਲੈਂਟ ਜਿਹੜਾ ਆ ਉਸ ਦਾ ਉੱਭਰ ਕੇ ਸਾਹਮਣੇ ਆਇਆ ਸੋ ਹੋਰ ਵੀ ਐਸੇ ਬਹੁਤ ਐਸੇ ਟੈਲੈਂਟ ਆਇਆ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਸਾਲਾ ਜ਼ਿਕਰ ਬਣਦਾ ਫਿਕਰ ਬਣਦਾ ਕਿ ਉਹਨਾਂ ਦੀ ਵੀ ਅਸੀਂ ਗੱਲ ਕਰੀਏ
ਹਾਂਜੀ ਖਾਸ ਤੌਰ ਤੇ ਗੋਲਡੀ ਧਾਲੀਵਾਲ ਹੁਣੀ ਦੁਬਾਰਾ ਮੈਦਾਨ ਚ ਉਤਰੇ ਜੀ
ਜੀ ਜੀ
ਸੋ ਉਹਨਾਂ ਦਾ ਜਿਹੜਾ ਅੰਦਾਜ਼ ਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਦਿੰਦੇ ਹਾਂ
ਕਿਆ ਬਾਤ ਆ
ਤੇ ਦੂਜੀ ਗੱਲ ਇਹ ਆ ਵੀ ਸ਼ਾਇਰੀ ਦੇ ਖੇਤਰ ਦੇ ਵਿੱਚ ਵੀ ਆਪਣੇ ਬਹੁਤ ਮਿੱਤਰ ਨੇ
ਜੀ ਜੀ ਜੀ
ਔਰ ਬੜੀ ਉਮੀਦ ਹੈ ਜੀ ਇਹਨਾਂ ਸਾਰਿਆਂ ਤੋਂ ਹੀ ਖਾਸ ਤੌਰ ਤੇ ਗੋਲਡੀ ਧਾਲੀਵਾਲ ਜਿਹੜੀ ਨਵੀਨ ਕੌਰ ਉਹਨਾਂ ਦੀ ਲਿਖਤ ਸਾਡੇ ਕੋਲ ਪਹੁੰਚੀ ਹੈ ਉਹ ਲਿਖਦੇ ਨੇ ਕਿ ਪਾਣੀਆਂ ਨੂੰ ਅੱਗ ਲਾਉਣੀ ਛੱਡਤੀ ਹੈ ਭੇਡਾਂ ਅੱਗੇ ਬੀਨ ਵਜਾਉਣੀ ਛੱਡਤੀ ਹੈ ਸਭ ਕਹਿੰਦੇ ਨੇ ਏਦਾਂ ਹੋ ਹੀ ਨਹੀਂ ਸਕਦਾ ਤਾਂ ਫਿਰ ਮੈਂ ਉਹ ਗੱਲ ਸੁਣਾਉਣੀ ਛੱਡਤੀ ਹੈ ਖੂਨ ਸ਼ਰਾਬ ਸ਼ਬਾਬ ਹੁਣ ਏਦਾਂ ਹੀ ਪੀ ਲਈਦਾ ਕੁਝ ਨਹੀਂ ਪੁਣਦਾ ਅੱਜ ਕੱਲ ਪਾਉਣੀ ਛੱਡਤੀ ਹੈ ਥਲ ਦੇ ਸੇਕ ਦਾ ਅਜੇ ਤਕਾਜ਼ਾ ਹੋਇਆ ਨਾ
ਜੀ
ਮਹੀਵਾਲ ਨੇ ਪਹਿਲਾਂ ਹੀ ਸੋਹਣੀ ਛੱਡਤੀ ਹੈ ਤੂੰ ਆਪਣੀ ਤਕਦੀਰ ਨੂੰ ਆਪੇ ਹੀ ਵੇਖ ਲਵੀ ਮੈਂ ਉਹਦੇ ਤੇ ਆਪਣੀ ਹੋਣੀ ਛੱਡਤੀ ਗੁਜੀਆਂ ਗੱਲਾਂ ਵਾਲੇ ਗੱਭਰੂ ਦੀਆਂ
ਬਿਲਕੁਲ ਜੀ ਤੇ ਲਓ ਫਿਰ ਇੱਕ ਗੱਲ ਕਰਦੇ ਜੀ ਅੰਮ੍ਰਿਤ ਜਗਾਇਤ ਦੀ ਨਿਊਜ਼ੀਲੈਂਡ ਦਾ ਬੋਰਨ ਲੜਕਾ ਜੀ ਇਹ ਔਰ ਪੰਜਾਬੀ ਦੇ ਨਾਲ ਗੜੋਚਿਆ ਭੰਗੜੇ ਨਾਲ ਗੜੋਚਿਆ ਸੋ ਅੱਜ ਕੱਲ ਗਾਉਣ ਵੀ ਲੱਪਿਆ ਮੜਮੜਾ
ਇਹ ਚੋਰੀ ਚੋਰੀ ਰੇਡੀਓ ਸਪਾਈਸ ਤੇ ਜਿਹੜੀ ਰਿਕਾਰਡਿੰਗ ਹੋਈ ਉਹ ਆ
ਬਸ 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 ਪਤਾ ਉਹਨੂੰ ਵੀ ਨੀ ਸੀਗਾ ਵੀ
ਇਹ ਤਰ੍ਹਾਂ ਸੀ ਛੋਟੇ ਹਾਰਮੋਨੀਅਮ ਤੇ ਵੱਡੀਆਂ ਧੁਨਾਂ ਕੱਢ ਰਿਹਾ ਸੀ
ਵੱਡੀਆਂ ਧੁਨਾਂ ਜਿਹਨਾਂ ਨੇ ਕੱਢੀਆਂ ਸੋ ਆ ਤੋ ਸੁਣ ਲੈਂਦੇ ਮੈਨੂੰ ਲੱਗਦਾ ਵੀ ਨਵਾਂ ਟੈਲੈਂਟ ਆ ਯੰਗ ਮੁੰਡੇ ਜਿਹੜੇ ਨੇ
ਹਰੇਕ ਰੰਗ ਚਾਹੀਦਾ
ਹਰੇਕ ਰੰਗ ਚਾਹੀਦਾ ਸੋ ਇਹਦਾ ਵੀ ਨਜ਼ਾਰਾ ਜਿਹੜਾ ਉਹ ਵੀ ਲੈ ਲੈਂਦੇ ਆ ਤੇ ਲਓ ਦੋਸਤੋ ਹੁਣ ਗੱਲਬਾਤ ਕਰਦੇ ਜੁਗਨੀ ਦੀ ਸੁਣੀ ਦਾ ਮਾਹੀਆ ਜਿਹੜੇ ਟਰੱਕਾਂ ਤੋਂ ਕਿਆ ਬਾਤ ਹੈ
ਹਾਂ ਮੈਨੂੰ ਯਾਦ ਆ ਹਰਭਜਨ ਮਾਨ ਹੁਣੀ ਜਦੋਂ ਨਵੇਂ ਨਵੇਂ ਆਏ ਕਾਲੀ ਜੀ ਲੋਈ ਦੀ ਬੁੱਕਲ ਮਾਰੀਓ
ਜੀ
ਮੋਹਨ ਸਿੰਘ ਮੇਲੇ ਚ ਹਰਭਜਨ ਗਿੱਲ ਹੁਣੀ ਸਟੇਜ ਦੇ ਪਿੱਛੋਂ ਲੈ ਕੇ ਆਏ
ਜੀ
ਚਰਨਜੀਤ ਊਰਜਾ ਸਾਹਿਬ ਜਿਹਨਾਂ ਨੂੰ ਪਿਆਰ ਨਾਲ ਸਾਰੇ ਫਨਕਾਰ ਜਿਹੜੇ ਗੁਰੂ ਜੀ ਆਖਦੇ ਨੇ
ਜੀ
ਉਹਨਾਂ ਨੇ ਪੇਸ਼ ਕੀਤਾ ਸੀ ਜੀ ਚਿੱਠੀਆਂ ਨੀ ਚਿੱਠੀ ਐਲਬਮ ਦੇ ਵਿੱਚ
ਜੀ
ਤੇ ਜਸਵਾਲ ਹੁਣੀ ਆਪਣੀ ਪੂਰੀ ਲੋਰ ਦੇ ਵਿੱਚ ਹਨੇਰਾ ਜਿਹਾ ਹੋਇਆ ਸੀ ਕਹਿੰਦੇ ਵੀ ਜਾਮੀ ਵੇ ਜਾਮੀ ਕਾਵਾਂ ਲੰਬਰ ਮਿਲ ਜਾਮੀ ਕਾਵਾਂ ਉਦੋਂ ਹੁਣ ਜਿਹੜੇ ਪੰਜਾਬ ਦੇ ਵਿੱਚ ਮੇਰੇ ਵਰਗੇ ਛੱਲੀਆਂ ਗੁੱਡਣ ਵਾਲੇ ਨੌਜਵਾਨ ਫਿਰਦੇ ਸੀ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਲੰਬਰ ਮਿਲ ਕੀ ਹੁੰਦੀ ਆ
ਜੀ
ਸੋ ਲੰਬਰ ਮਿਲ ਅਸਲ ਦੇ ਵਿੱਚ ਲੱਕੜ ਦੀਆਂ ਮਿੱਲਾਂ ਸੀ ਜਿਹੜੀਆਂ ਵੈਨਕੂਵਰ ਇਲਾਕੇ ਦੇ ਵਿੱਚ
ਜੀ
ਉੱਥੇ ਉਹਦਾ ਮਾਹੀਆ ਫੱਟੇ ਖਿੱਚਦਾ ਸੀ ਸੋ ਮਾਹੀਆ ਜਿਹੜਾ ਕਿਸੇ ਦਾ ਟਰੱਕਾਂ ਤੇ ਹੈ ਜੀ ਕਿਸੇ ਦਾ ਟੈਕਸੀਆਂ ਤੇ ਕਿਸੇ ਦਾ ਲੰਬਰ ਮਿਲ ਚ ਫੱਟੇ ਖਿੱਚਦਾ ਇਹ ਕੋਈ ਮਾਹੀਆ ਮੇਰੇ ਖਿਆਲ ਮੈਂ ਸੁਣਿਆ ਤਾਂ ਨੀ ਗੀਤ ਹੁਣ ਭਾਜੀ ਨਵਾਂ ਕੋਈ ਸੱਪ ਕੱਢਣ ਲੱਗੇ ਆ
ਪਤਾ ਨੀ ਸੁਣਿਆ ਮੈਂ ਵੀ ਨੀ ਹੈ ਤਾਂ ਮਾਹੀਆ ਦੀ ਗੱਲ ਹੈ ਹੁਣ ਮਾਹੀਆ ਕਿੱਦਾਂ ਪੇਸ਼ ਕਰਦਾ ਹੈ ਕਲਾਕਾਰ ਉਹ ਤੁਹਾਡੇ ਸਾਹਮਣੇ ਜੀ ਮਹਾਰਾਜ
ਹਾਂ ਲਓ
ਪੜ੍ਹ ਦਿਓ ਜੀ ਫਿਰ
ਲੱਖਾਂ ਦੇ ਜੁਗਣੀ ਰੋਦੀ ਰਹਿੰਦੀ ਰੋ ਰੋ ਕੇ ਹਵੇੜੇ ਧੋਂਦੀ ਰਹਿੰਦੀ ਰੋ ਰੋ ਕੇ ਹਵੇੜੇ ਧੋਂਦੀ ਰਹਿੰਦੀ ਉਹ ਜੁਗਣੀ ਦਾ ਮਾਇਆ ਟਰੱਕਾਂ ਤੇ ਜੁਗਣੀ ਦਾ ਮਾਇਆ ਜੁਗਣੀ ਦਾ ਮਾਇਆ ਗਾਉਂਦਾ ਏ ਢੋਲੇ ਦੀਆਂ ਕਲੀਆਂ ਲਾਉਂਦਾ ਏ ਲੀੜੇ ਮਨ ਮਰਜ਼ੀ ਦੇ ਪਾਉਂਦਾ ਏ ਜੁਗਣੀ ਫਿਕਰਾਂ ਕਰਦੀ ਕੋਈ ਗਾ ਮੇਰੇ ਲਈ ਗੀਤ ਵੇੜਿਆ ਮਿੰਨਤਾਂ ਕਰਦੀ ਕੋਈ ਗਾ ਮੇਰੇ ਲਈ ਗੀਤ ਵੇੜਿਆ ਮਿੰਨਤਾਂ ਕਰਦੀ ਜੁਗਣੀ ਦਾ ਮਾਇਆ ਗਾਉਂਦਾ ਏ ਡਾਲਰ ਗਿਣਦਾ ਜੁਗਣੀ ਹੌਕੇ ਗਿਣਦੀ ਜੁਗਣੀ ਦਾ ਮਾਇਆ ਐਲ ਜੀ
ਬਸ ਹੱਸਦਿਆਂ ਦੇ ਘਰ ਬਸਦੇ ਜੀ ਕਹੇ ਵੀ ਇਹੀ ਕਹਿੰਦਾ ਵੀ ਹੱਸਦੇ ਰਿਹਾ ਕਰੋ ਮਹਾਰਾਜ
ਵੈਸੇ ਜਿੱਦਾਂ ਦਾ ਬਿਪਤਾ ਦਾ ਸਮਾਂ ਇਹਦੇ ਚ ਬੜਾ ਜ਼ਰੂਰੀ ਆ ਸਬਰ ਸੰਤੋਖ ਜਿਹੜਾ ਉਹਦੀ ਪਰਖ ਹੋ ਰਹੀ ਆ
ਜੀ
ਸੋ ਆਪੋ ਆਪਣੇ ਜਿਹੜੇ ਜਿਹੜੇ ਵੀ ਟਿਕਾਣਿਆਂ ਤੇ ਜਿਹੜੇ ਜਿਹੜੇ ਵੀ ਕਾਰਜ ਖੇਤਰ ਦੇ ਵਿੱਚ ਸਾਡੇ ਸੁਣਨ ਵਾਲੇ ਜਿਹੜੇ ਵਿਚਰਦੇ ਨੇ ਉੱਥੇ ਜ਼ਰੂਰ ਗੁਰੂ ਮਹਾਰਾਜ ਦੇ ਬਖਸ਼ੇ ਹੋਏ ਜਿਹੜੇ ਸਬਰ ਸੰਤੋਖ ਦੇ ਸਹਿਜ ਦੇ ਜਿਹੜੇ ਸਿਧਾਂਤ ਨੇ ਇਹਨਾਂ ਨੂੰ ਜ਼ਰੂਰ ਪਰਛਾਵੇਂ ਵਾਂਗ ਨਾਲ ਰੱਖਣਾ ਪਏਗਾ
ਬਿਲਕੁਲ ਜੀ ਤੇ ਨਾਲ ਹੁਣ ਇੰਡੀਆ ਦੀ ਵੀ ਅਸੀਂ ਪੰਜਾਬ ਦੀ ਗੱਲ ਕਰ ਰਹੇ ਸੀ ਉਹ ਆਪਣੇ ਗੁਰਦਾਸਪੁਰੀਆ ਲੱਭਦਾ ਹੀ ਨਹੀਂ ਜਿਹੜਾ ਬਣਾਇਆ ਸੀ ਆਪਣੇ ਲੋਕਾਂ ਨੇ ਚੁਣ ਕੇ ਜਿਹਨੂੰ ਵੋਟਾਂ ਪਾਈਆਂ ਸੀ ਉਹ ਲੱਭਦਾ
ਢਾਈ ਕਿਲੋ ਦਾ ਹੱਥ
ਹਾਂਜੀ ਨਲਕੇ ਪੁੱਟ ਪੁੱਟ ਕੇ ਪਤਾ ਨੀ ਕਿੱਥੇ ਲਾਈ ਜਾਂਦਾ ਉੱਥੇ ਨਲਕੇ ਪਾਣੀ ਦੀ ਲੋੜ ਆ
ਤੇ
ਹੁਣ ਕਿਸਾਨਾਂ ਨੂੰ ਲੋੜ ਆ ਪਰ ਉਹਨੇ ਪਤਾ ਨੀ ਦੇਖਿਆ ਹੀ ਨੀ ਕੁਛ ਜੀ ਉੱਥੇ
ਮੈਂ ਦੇਖ ਰਿਹਾ ਸੀ ਇਹ ਕੋਈ ਛੋਟੀ ਮੋਟੀ ਗੱਲ ਨੀ ਹੈ ਇਹ ਬਹੁਤ ਬਹੁਤ ਵੱਡਾ ਮਾਮਲਾ ਆ ਇਹਨੂੰ ਲੈ ਕੇ ਬਹੁਤ ਜਾਣੇ ਪਛਾਣੇ ਪੱਤਰ ਪ੍ਰੇਰਕ ਚਰਨਜੀਤ ਭੁੱਲਰ ਟ੍ਰਿਬਿਊਨ ਦੇ ਲਈ ਬੀਤੇ ਕਈ ਵਰ੍ਹਿਆਂ ਤੋਂ ਰਿਪੋਰਟਿੰਗ ਕਰ ਰਹੇ ਨੇ
ਜੀ
ਉਹਨਾਂ ਨੇ ਜਿਹੜੀ ਰਿਪੋਰਟ ਨਸ਼ਰ ਕੀਤੀ ਉਹਨਾਂ ਦੇ ਮੁਤਾਬਕ ਇਕੱਲੇ ਮੱਧ ਪ੍ਰਦੇਸ਼ ਦਾ ਜੇਕਰ ਜ਼ਿਕਰ ਕਰਦੇ ਹਾਂ ਤਾਂ 1,593,000 ਕਿਸਾਨ ਪ੍ਰਭਾਵਿਤ ਹੋਣਗੇ, ਪੰਜਾਬ ਦੇ 10,49,000 ਕਿਸਾਨ ਪ੍ਰਭਾਵਿਤ ਹੋਣਗੇ, ਹਰਿਆਣੇ ਦੇ 7,80,000 ਕਿਸਾਨ ਪ੍ਰਭਾਵਿਤ ਹੋਣਗੇ, ਉੱਤਰ ਪ੍ਰਦੇਸ਼ ਯਾਨੀ ਯੂਪੀ ਦੇ 6,63,000 ਕਿਸਾਨ ਪ੍ਰਭਾਵਿਤ ਹੋਣਗੇ, ਰਾਜਸਥਾਨ ਦੇ 2,19,000 ਕਿਸਾਨ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ। ਸੋ ਇਹ ਅਸਲ ਦੇ ਵਿੱਚ ਜਿਹੜੇ ਲੰਘੇ ਸੀਜ਼ਨ ਚ ਕਣਕ ਦੀ ਫਸਲ ਵੇਚਣ ਵਾਲੇ ਕਿਸਾਨ ਨੇ ਉਹਨਾਂ ਤੇ ਆਧਾਰਿਤ ਗਿਣਤੀ ਜਿਹੜੀ ਆ ਦੱਸੀ ਜਾ ਰਹੀ ਹੈ। ਸੋ
ਇਹ ਤਾਂ ਹੁਣ
ਇਹ ਜਿਹੜੇ ਆਰਡੀਨੈਂਸ ਜੀ ਇਹਨਾਂ ਨੇ ਬਹੁਤ ਕੁਝ ਲਪੇਟ ਦੇਣਾ
ਜੀ ਬਿਲਕੁਲ, ਤੇ ਨਾਲ ਨਾਲ ਇਹਦੇ ਮਹਿੰਗਾਈ ਵੀ ਵੱਧ ਜਾਣੀ ਆ
ਬਿਲਕੁਲ,
ਜਦੋਂ ਜਦੋਂ ਤੁਸੀਂ ਉਹਨਾਂ ਨੇ ਆਪਣੀ ਮਨ ਮਰਜ਼ੀ ਦੇ ਭਾਅ ਲਾਣੇ ਨੇ ਫਿਰ ਹਰ ਇੱਕ ਚੀਜ਼ ਜਿਹੜੀ ਪ੍ਰਭਾਵਿਤ ਹੋਣੀ ਆ, ਕਿਸਾਨ ਤਾਂ ਪਹਿਲਾਂ ਹੋਣੇ ਹੋਣੇ ਆ। ਚਲੋ ਖੈਰ ਇਹ ਗੱਲਾਂ ਸਾਹਮਣੇ ਆ ਰਹੀਆਂ ਜੀ, ਕਿਉਂਕਿ ਜਿਵੇਂ ਪਹਿਲਾਂ ਵੀ ਅਸੀਂ ਗੱਲਬਾਤ ਸੁਣ ਰਹੇ ਸੀ, ਜਿਹੜੇ ਮਾਹਿਰ ਨੇ ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਉੱਥੇ ਭੇਜਿਆ ਅੰਦਰ ਪਾਰਲੀਮੈਂਟ ਦੇ ਵਿੱਚ, ਉਹਨਾਂ ਤੋਂ ਸਵਾਲ ਪੁੱਛੋ, ਉਹਨਾਂ ਨੂੰ ਕਹੋ ਦੱਸੋ ਭਾਈ ਸਾਨੂੰ ਇਹਦਾ ਯਾਰ ਅਸਲੀ ਰਿਜ਼ਲਟ ਕੀ ਨਿਕਲਣਾ, ਅਤੇ ਨੁਕਸਾਨ ਤਾਂ ਪਹਿਲਾਂ ਹੀ ਪਤਾ ਹੀ ਹੈ ਵੀ ਹੋ ਰਿਹਾ, ਪਰ ਇਹਦੇ ਹੁਣ ਹੱਲ ਕੀ ਨੇ। ਸੋ ਉਸ ਬਾਰੇ ਜਿਹੜੀ ਹੈ ਜਿਹੜੇ ਲੋਕ ਨੇ ਉਹ ਹਜੇ ਵੀ ਸੜਕਾਂ 'ਤੇ ਨੇ ਜੀ, ਉਹ ਕਹਿੰਦੇ ਨੌਜਵਾਨ ਵੀ ਸੜਕਾਂ 'ਤੇ ਨੇ। ਹਾਂ, ਬੜੀ ਖੁਸ਼ੀ ਹੋਈ ਥੋੜ੍ਹੇ ਨੌਜਵਾਨਾਂ ਨੂੰ ਦੇਖ ਕੇ ਕਿ ਹਾਂ ਜਿੱਥੇ ਕਿ ਉਹ ਫਲਾਨੇ ਉਸਤਾਦ ਮਗਰ ਫਿਰਦੇ ਸੀ, ਕਰੋੜ ਬੰਦਾ ਜਿਹੜਾ ਹੁਣ ਸੜਕਾਂ ਤੇ ਆਵੇ ਉਹ ਨੌਜਵਾਨ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ, ਹੁਣ ਕਰੋੜ ਬੰਦਾ ਉਹ ਲੱਖ ਵਿਊ ਉਹ ਕਿੱਥੇ ਗਏ, ਉਹ ਦੇਖੀ
ਰੁਝਾਨ ਬਹੁਤ ਛੇਤੀ ਬਦਲ ਜਾਂਦੇ ਜੀ। ਮੈਂ ਤਾਂ ਖੁਦ ਕਈ ਵਾਰ ਹੈਰਾਨ ਰਹਿ ਜਾਂਦਾ ਵੀ ਇੰਨੀ ਜਲਦੀ ਇਹ ਸਾਰਾ ਕੁਝ ਕਿਵੇਂ ਪਲਟ ਜਾਂਦਾ।
ਜੀ,
ਜਾਗ ਜਾਗ ਕੱਟੀਆਂ ਪਹਾੜ ਜੀਆਂ ਰਾਤਾਂ, ਤੇਰਾ ਲਿਖ ਲਿਖ ਤਾਰਿਆਂ ਤੇ ਨਾਂ ਨੀ, ਜੰਗਨਾਮਾ ਸਿੰਘਾਂ ਤੇ ਕਿੱਸਾ ਮਾਈ ਹੀਰ ਵਾਲਾ, ਕਿਹਨੂੰ ਕਿਹਨੂੰ ਦੇਵਾਂ ਮੈਂ ਸੁਣਾ ਨੀ, ਚਿੜੀਆਂ ਕਮਾਦਾਂ ਵਿੱਚੋਂ ਉੱਠ ਉੱਠ ਆਏ, ਜਦੋਂ ਸੁਣੇ ਸੁਰ ਬਾਬੇ ਦੀ ਰਬਾਬ ਦੇ, ਦਿਨ ਰਾਤੀ ਵਾਹ ਵਾਹ ਕੇ ਹਲ ਸਾਡੇ ਹੱਥਾਂ ਉੱਤੇ, ਬਣ ਗਏ ਨੇ ਨਕਸ਼ੇ ਪੰਜਾਬ ਦੇ। ਸੋ ਜਿਹੜੇ ਬਾਬੇ ਦੇ ਪੈਰਾਂ ਦੀਆਂ ਪਾਟੀਆਂ ਬਿਆਈਆਂ ਜਿਹੜੀਆਂ,
ਬਿਲਕੁਲ ਜੀ,
ਜਦੋਂ ਉਹ ਦੇਖਣ ਦੀ ਗੱਲ ਆਉਂਦੀ ਆ, ਜਿਹੜੇ ਹੱਥਾਂ ਚ ਰੱਟਣ ਪਏ ਉਹ ਕਈ ਚਲਾ ਚਲਾ ਕੇ, ਤੇ ਜਦੋਂ ਵੱਟਾਂ ਪਾਉਂਦੇ ਆ, ਤੇ ਜਦੋਂ ਬੀੜਾਂ ਬੱਟੀ ਦੀਆਂ ਕਣਕਾਂ ਦੀਆਂ ਭਰੀਆਂ ਬੰਨਣ ਦੇ ਲਈ, ਉਹ ਸਾਰਾ ਤੁਸੀਂ ਯਕੀਨ ਨੀ ਕਰਨਾ ਭਾਜੀ, ਕੱਲਾ ਮੈਂ ਹੀ ਨੀ, ਹੋਰ ਬਹੁਤ ਲੋਕ ਜਿਹੜੇ ਕਿਸਾਨੀ ਪਿਛੋਕੜ ਦੇ ਵਿੱਚੋਂ ਆਏ ਆ, ਉਹਨਾਂ ਦੇ ਅੱਗੇ ਉਹ ਦ੍ਰਿਸ਼ ਜਿਹੜਾ ਨਾ, ਉਹ ਰਾਤ ਨੂੰ ਸੁੱਤੇ ਪਿਆ ਵੀ ਕਈ ਵਾਰੀ ਘੁੰਮਦਾ ਰਹਿੰਦਾ।
ਬਿਲਕੁਲ ਇਸੇ ਤਰ੍ਹਾਂ
ਤੇ ਪਿੰਡ ਚ ਵਾਰ ਵਾਰ ਜਿਹੜਾ ਛੱਪੜ ਹੁੰਦਾ, ਉਹਦੇ ਕੰਢੇ ਇੱਕ ਪਾਸੇ ਸੱਥ ਲੱਗੀ ਹੋਆ, ਤੇ ਨਾਲ ਨਾਲ ਜਿਹੜੇ ਜਵਾਕ ਆ ਉੱਥੇ ਉਹ ਬੇੜਾ ਵੱਟ ਰਹੇ
ਆ, ਪਰਿਵਾਰ
ਦਾ ਇੱਕ ਜਿਹੜਾ ਬਜ਼ੁਰਗ ਆ ਉਹ ਉਹਨਾਂ ਨੂੰ ਸੁਪਰਵਾਈਜ਼ ਕਰ ਰਿਹਾ ਹਜੇ। ਸੋ ਜਿਹੜੀਆਂ ਸੀਜ਼ਨ ਦੇ ਹਿਸਾਬ ਦੇ ਨਾਲ ਰਬੀ ਤੇ ਖਰੀਫ ਦੀਆਂ, ਸਾਉਣੀ ਤੇ ਹਾੜੀ ਦੀਆਂ ਜਿਹੜੀਆਂ ਫਸਲਾਂ ਸੀਗੀਆਂ, ਜਾਂ ਵਿੱਚ ਵਿਚਾਲੇ ਉਹਨਾਂ ਫਸਲਾਂ ਦੇ ਵਿੱਚ ਜਿਹੜੀ ਜਿਹੜੀ ਸੀਜ਼ਨ ਦੀ ਸਬਜ਼ੀ ਹੋਣੀ ਜਾਂ ਫਲ ਫਰੂਟ ਹੋਣਾ, ਉਹਦੇ ਹਿਸਾਬ ਦੇ ਨਾਲ ਦੁਆਬਾ ਜਿਹੜਾ ਪੂਰੀ ਤਰ੍ਹਾਂ ਲਬਰੇਜ਼ ਸੀ, ਪੰਜਾਬ ਦੇ ਬਾਕੀ ਖੇਤਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਾਣਦੇ ਰਹੇ ਨੇ ਲੋਕ। ਹੁਣ ਕਪਾਹ ਦੀ ਫਸਲ ਜਿਹੜੀ ਆ ਮਾਲਵੇ ਦੇ ਵਿੱਚ ਉਹ ਰੁਲ ਰਹੀ ਹੈ ਜੀ, ਪਰਸੋਂ ਮੈਂ ਰਿਪੋਰਟ ਪੜ੍ਹ ਰਿਹਾ ਸੀ। ਸੋ ਬਹੁਤ ਦੁਖਦਾਈ ਹੈ, ਪਤਾ ਨਹੀਂ ਇਹ ਅੰਤ ਕਿੱਥੇ ਜਾ ਕੇ ਹੋਣਾ। ਤੇ ਉਧਰੋਂ ਸਮੇਧ ਸੈਣੀ ਦੇ ਪਿੱਛੇ ਹੱਥ ਧੋ ਕੇ ਪਿਆ ਜੀ ਪਿੰਕੀ ਕੈਟ, ਕੱਲ ਰਾਤੀ ਰੇਡੀਓ ਸਪਾਈਸ ਦੇ ਉੱਤੇ ਜਿਉਂ ਲੱਗਾ ਲਾਮੇ ਦੇਣ, ਕਹਿੰਦਾ ਜੀ ਸਿਸਟਮ ਦੇ ਵਿੱਚ ਬੇਇਨਸਾਫੀ ਬਹੁਤ ਆ, ਜਦੋਂ ਕਿ ਆਪ ਵੀ ਉਸੇ ਸਿਸਟਮ ਦਾ ਹਿੱਸਾ ਰਿਹਾ। ਜਦੋਂ ਉਹਨੇ 50 ਲੱਖ ਦਿੱਤਾ ਬਹਾਲੀ ਲਈ, 50 ਲੱਖ ਵੀ ਅਗਲਿਆਂ ਨੇ ਖਾ ਕੇ ਢਕਾਰ ਵੀ ਮਾਰਿਆ, ਇਹਨੇ ਕਿਹੜਾ ਮਿਹਨਤ ਕੀਤੀ ਸੀ, ਇਹਨੇ ਵੀ
ਏਦਾਂ
ਹੀ ਲੋਕਾਂ ਦੇ ਨਿਆਣੇ ਚੁੱਕ ਚੁੱਕ ਕੇ, ਹਾਂ ਵੀ ਰਾਤ ਨੂੰ ਤੁਹਾਡਾ ਮੁੰਡਾ ਠਾਣੇ ਰਹਿ ਗਿਆ ਤਾਂ ਮੁਕਾਬਲਾ ਬਣਾ ਦਿਆਂਗੇ, ਪਹਿਲਾਂ ਛੁਡਾ ਲਓ ਇੰਨੇ ਲੱਖ ਦੇ ਕੇ। ਸੋ ਬਹੁਤ ਕੁਝ ਸਿਸਟਮ ਦੇ ਵਿੱਚ ਏਦਾਂ ਦਾ ਜਿਹੜਾ ਹਾਲੇ ਵੀ ਚਿੱਟਾ ਨੰਗਾ ਹੋਣਾ ਬਾਕੀ ਆ। ਆਉਣ ਵਾਲੇ ਸਮਿਆਂ ਦੇ ਵਿੱਚ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਇੱਕ ਜਿਹੜੇ ਇਸ ਤਰ੍ਹਾਂ ਦੇ ਅੰਦਾਜ਼ ਨੇ ਉਹਨਾਂ ਨੂੰ ਰੇਡੀਓ ਸਪਾਈਸ ਦੇ ਨਾਲ 104.6 FM ਦੇ ਤਰੰਗਾਂ ਤੋਂ ਤੁਹਾਡੇ ਲਈ ਅਸੀਂ ਹਾਜ਼ਰ ਕਰਦੇ ਜਾਈਏ।
ਜੀ ਬਿਲਕੁਲ, ਨਾਲ ਨਾਲ ਜਿਹੜੇ ਕਲਾਕਾਰ ਨੇ ਉਹਨਾਂ ਦੀ ਵੀ ਆਪਾਂ ਜ਼ਰੂਰ ਗੱਲ ਕਰਦੇ ਚੱਲਦੇ ਹਾਂ। ਉਹ ਤਾਂ ਦਲੇਰ ਮਹਿੰਦੀ ਕਹੀ ਜਾਂਦਾ ਮੁੱਠੀ ਜਾ ਫੜ ਕੇ, ਇਹ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਮੈਂ ਇਸ ਬਿੱਲ ਦਾ ਸਮਰਥਨ ਕਰਦਾ ਜੀ, ਮੈਂ ਇਹਨੂੰ ਸਪੋਰਟ ਕਰਦਾ ਬਿੱਲ ਨੂੰ। ਸੋ ਆਈ ਮੀਨ ਤੂੰ ਜੇ ਕਿਸਾਨ
ਪੰਜਾਬ ਬੀਬੀਆਂ ਦੇ ਸੂਟਾਂ ਨੂੰ ਜਿੰਨਾ ਕੁ ਮੈਂ ਕਹਿੰਦਾ ਕੱਪੜਾ ਲੱਗਦਾ, ਉਹਨਾਂ ਥਾਂ ਲਪੇਟ ਕੇ ਸਰੀਰ ਦੁਆਲੇ ਉਹ ਜੋ ਮਰਜ਼ੀ ਕੀ ਜਾਵੇ।
ਠੀਕ ਹੈ, ਤੇਰੀ ਗਾਇਕੀ ਠੀਕ ਹੈ, ਲੋਕ ਮੰਨਦੇ ਹੋਣਗੇ ਇਸ ਗੱਲ ਨੂੰ, ਪਰ ਤੂੰ ਹੁਣ ਕਿਸਾਨ ਮੁੱਠੀ ਐਵੇਂ ਫੜ ਕੇ ਚੌਲਾਂ ਦੀ
ਬੀਜੇਪੀ ਤੋਂ ਟਿਕਟ ਲੈਣੀ ਨਾ, ਫਿਰ
ਉੱਧਰ ਫਿਰ ਕੁੜਮ ਵੀ ਹੈ ਨਾ ਆਪਣੇ ਰਾਜ ਗਾਇਕ ਸਾਹਿਬ, ਉਹਨਾਂ ਦੇ ਫਿਰ ਕੁੜਮ ਫਿਰ ਉਹਨਾਂ ਦੇ ਨਾਲ
ਕਰਨਾ ਪੈਂਦਾ
ਕਰਨਾ ਹੀ ਪੈਂਦਾ। ਚਲੋ ਖੈਰ ਦੋਸਤੋ, ਮੂਡ ਚੇਂਜ ਕਰਦੇ ਤੁਹਾਡਾ, ਐਮੀ ਵਿਰਕ ਨੂੰ ਸੁਣਦੇ ਹਾਂ,
ਠੀਕ ਹੈ,
ਨੱਚਦਾ ਪੰਜਾਬ ਪ੍ਰੋਗਰਾਮ।
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2061927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ
ਐਨਜ਼ੈਡ ਇੰਡੀਅਨ ਫਲੇਮ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 021-025-3982
ਤੋਂ ਲੈ ਕੇ 8:30 ਵਜੇ ਤੱਕ ਰੇਡੀਓ ਸਪਾਸੀਆਂ ਤਰੰਗਾਂ ਉੱਤੇ ਰੌਣਕਾਂ ਅਤੇ ਮਹਿਕਾਂ ਬਖੇਰ ਦਾ ਪ੍ਰੋਗਰਾਮ ਸ਼ਾਮ ਸੰਧੂਰੀ ਜਿਸ ਨੂੰ ਪੇਸ਼ ਕਰਦੇ ਨੇ ਜਾਣੇ ਪਛਾਣੇ ਪੇਸ਼ਕਾਰ ਗੁਰਨੀਤ ਰੈਸੀ ਚੇਤਨ ਨਗੇੜੀ ਲੱਕੀ ਸੈਣੀ ਅਤੇ ਸੀਨੀਅਰ ਪੇਸ਼ਕਾਰ ਸਰਦਾਰ ਅਮਰੀਕ ਸਿੰਘ ਸੁਣਦੇ ਰਹਿਣਾ
ਸਤਿ ਸ਼੍ਰੀ ਅਕਾਲ ਸ਼ਰਨ ਮੈਂ ਨਵਤੇਜ ਰੰਧਾਵਾ ਤੁਹਾਡੇ ਲਈ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ ਦਿਨ ਮੰਗਲਵਾਰ 22 ਸਪਤੰਬਰ ਸਭ ਤੋਂ ਪਹਿਲਾਂ ਮੇਨ ਹੈਡਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਪੇਸ਼ ਕਰਨਾ ਚਾਹਾਂਗੇ ਜਿੱਥੇ ਇਹ ਖਬਰਾਂ ਸਾਰੀਆਂ ਅਸੀਂ ਕਿੰਗ ਸਕਰੀਮ ਦੇ ਸਹਿਯੋਗ ਦੇ ਨਾਲ ਪੇਸ਼ ਕਰਦੇ ਹਾਂ ਸ਼ੁੱਧ ਦੁੱਧ ਤੋਂ ਤੁਸੀਂ ਪਨੀਰ ਤੇ ਉਹਨਾਂ ਦਾ ਦਹੀਂ ਜਿਹੜਾ ਟਰਾਈ ਕਰ ਸਕਦੇ ਹੋ ਸਾਰੇ ਇੰਡੀਅਨ ਆਊਟਲੈਟਸ ਦੇ ਵਿੱਚ ਉਪਲਬਧ ਹੈ ਕੋਵਿਡ 19 ਕੋਰੋਨਾ ਵਾਇਰਸ ਨੂੰ ਲੈ ਕੇ ਆਕਲੈਂਡ ਮੂਵ ਹੋਵੇਗਾ ਲੈਵਲ 2 ਦੇ ਉੱਤੇ ਤੇ ਬਾਕੀ ਦਾ ਨਿਊਜ਼ੀਲੈਂਡ ਲੈਵਲ 1 ਦੇ ਉੱਤੇ ਇਸ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਨਾਲ ਦੇ ਨਾਲ ਕੋਵਿਡ 19 ਦੇ ਵਿੱਚ ਕੀ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ ਉਸ ਦੀ ਵੀ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਨਿਊਜ਼ੀਲੈਂਡ ਦੀਆਂ ਇਲੈਕਸ਼ਨਸ ਨੂੰ ਲੈ ਕੇ 4 ਬਿਲੀਅਨ ਦਾ ਜਿਹੜਾ ਹੁਣ ਫਿਜ਼ੀਕਲ ਹੋਲ ਹੈ ਜਿਹੜਾ ਘਾਟਾ ਹੈ ਉਹ ਹੋਰ ਵੀ ਵੱਡਾ ਹੋ ਗਿਆ ਇਹ ਨੈਸ਼ਨਲ ਨੇ ਕਿਹਾ ਵੈਦਰ ਬਹੁਤ ਖਰਾਬ ਹੋਣ ਵਾਲੀ ਹੈ ਨਿਊਜ਼ੀਲੈਂਡ ਦੇ ਵਿੱਚ ਕਾਫੀ ਤੇਜ਼ ਤਰਾੜ ਬਾਰਿਸ਼ ਹੋਏਗੀ ਤੇ ਜਿਹੜੇ ਵਾਪਸ ਆ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਕੁਆਰੰਟੀਨ ਦੇ ਬਾਅਦ ਕੁਝ ਕੰਟਰੀ ਤੋਂ ਸ਼ਾਇਦ ਉਹਨਾਂ ਦੀ ਐਕਸਟਰਾ ਜਿਹੜੀ ਚੈੱਕਅਪ ਹੋਏਗੀ ਤੇ ਰੇਡੀਓ ਸਪਾਈਸ ਦੇ ਉੱਤੇ ਇਲੈਕਸ਼ਨ ਕੈਂਪੇਨ ਨੂੰ ਲੈ ਕੇ ਕਿਵੇਂ ਅਲਰਟ ਲੈਵਲ ਲੋਅਰ ਜਿਹੜੇ ਹੋਏ ਨੇ ਉਸ ਦੇ ਨਾਲ ਇਸ ਦਾ ਇਫੈਕਟ ਇਲੈਕਸ਼ਨ ਤੇ ਕੀ ਹੋਏਗਾ ਇਹ ਸਾਰੀ ਗੱਲਬਾਤ ਆਪਾਂ ਰੇਡੀਓ ਸਪਾਈਸ ਦੇ ਉੱਤੇ ਵਿਸਥਾਰ ਦੇ ਨਾਲ ਕਰਾਂਗੇ ਤੇ ਲਓ ਹੁਣ ਖਬਰਾਂ ਵਿਸਥਾਰ ਦੇ ਨਾਲ ਕਿੰਗਸ ਕ੍ਰੀਮੀ ਦੇ ਸਹਿਯੋਗ ਦੇ ਨਾਲ ਕੋਵਿਡ 19 ਕੋਰੋਨਾ ਵਾਇਰਸ ਆਕਲੈਂਡ ਜਿਹੜੀ ਅਲਰਟ ਲੈਵਲ 2 ਦੇ ਉੱਤੇ ਮੂਵ ਹੋ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਬਾਕੀ ਜਿਹੜੇ ਇਲਾਕੇ ਨੇ ਉਹ ਲੈਵਲ 1 ਦੇ ਉੱਤੇ ਜਸਟਿਨ ਆਰਡਨ ਨੇ ਅੱਜ ਦੁਪਹਿਰੇ ਇਹ ਖੁਲਾਸਾ ਕਰਤਾ ਅੱਜ ਰਾਤ ਤੋਂ ਅਲਰਟ ਲੈਵਲ 1 ਦੇ ਉੱਤੇ ਰੈਸਟ ਆਫ ਦਾ ਕੰਟਰੀ ਜਾਰੀ ਹੈ ਤੇ ਬੁੱਧਵਾਰ ਤੋਂ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਉਹ ਅਲਰਟ ਲੈਵਲ 2 ਦੇ ਉੱਤੇ ਆ ਜਾਏਗਾ 100 ਬੰਦੇ ਇਕੱਠੇ ਜਿਹੜੇ ਨੇ ਉਹ ਹੋ ਸਕਣਗੇ ਆਕਲੈਂਡ ਦਾ ਹਾਰਬਰ ਬ੍ਰਿਜ ਜੋ ਕਿ ਬਹੁਤ ਤੇਜ਼ ਹਵਾਵਾਂ ਦੇ ਨਾਲ ਇੱਕ ਟਰੱਕ ਦੇ ਸਿੱਧੇ ਉਲਟਣ ਦੇ ਨਾਲ ਜਦੋਂ ਉੱਥੇ ਦੀ ਬੀਮ ਜਿਹੜੀ ਹੈ ਉਹ ਰਪਚਰ ਹੋ ਗਈ ਤੇ ਉਸਦੀ ਜਿਹੜੀ ਮੁਰੰਮਤ ਲਈ ਅਗਲੇ 3 ਦਿਨ ਜਿਹੜੇ ਬਣਾਏ ਗਏ ਨੇ ਸੋ 3 ਦਿਨਾਂ ਦੇ ਵਿੱਚ ਜਿਹੜੀ ਇਹ ਮੁਰੰਮਤ ਹੋ ਜਾਏਗੀ ਕੋਈ ਵੀ ਨਵਾਂ ਕੇਸ ਕੋਰੋਨਾ ਵਾਇਰਸ ਦੇ ਥੱਲੇ ਨਹੀਂ ਆਇਆ ਤੇ ਇਸ ਨੂੰ ਲੈ ਕੇ ਸਾਰੇ ਕਾਫੀ ਖੁਸ਼ ਤੇ ਸੰਤੁਸ਼ਟ ਨੇ ਕੋਵਿਡ 19 ਦੇ ਥੱਲੇ ਯਾਦ ਰਹੇ ਮਿਨਿਸਟਰੀ ਆਫ ਹੈਲਥ ਨੇ ਕਿਹਾ ਕਿ ਜਿੱਥੇ 19 ਦਾ ਕਮਿਊਨਿਟੀ ਦੇ ਵਿੱਚ ਆਉਣ ਦੇ ਸ਼ੰਕੇ ਬਣੇ ਰਹਿੰਦੇ ਨੇ ਆਪਾਂ ਨੂੰ ਫਿਰ ਵੀ ਅਹਤਿਆਤ ਵਰਤਣ ਦੀ ਜ਼ਰੂਰਤ ਹੈ ਨਿਊਜ਼ੀਲੈਂਡ ਕੋਵਿਡ ਟ੍ਰੇਸਰ ਐਪ ਨੂੰ ਵਰਤਦੇ ਰਹੀਏ ਫੇਸ ਮਾਸਕ ਜਿਹੜੇ ਨੇ ਭਾਵੇਂ ਕੰਪਲਸਰੀ ਨਹੀਂ ਨੇ ਫਿਰ ਵੀ ਫਿਜ਼ੀਕਲ ਡਿਸਟੈਂਸ ਜਿਹੜਾ ਆਪਾਂ ਬਣਾਈ ਰੱਖੀਏ ਇਹ ਹਦਾਇਤ ਜਿਹੜੀ ਹੈ ਮਿਨਿਸਟਰੀ ਆਫ ਹੈਲਥ ਨੇ ਦਿੱਤੀ ਹੈ ਨਿਊਜ਼ੀਲੈਂਡ ਇਲੈਕਸ਼ਨ ਦੇ ਵਿੱਚ 4 ਬਿਲੀਅਨ ਦਾ ਜਿਹੜਾ ਘਾਟਾ ਹੈ ਉਸ ਨੂੰ ਲੈ ਕੇ ਪਾਲ ਗੋਲਡਸਮਿਥ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਘਾਟਾ ਡਬਲ ਹੁੰਦਾ ਜਿੱਥੇ ਨਜ਼ਰ ਆ ਰਿਹਾ ਪਾਰਟੀ ਲੀਡਰ ਨੈਸ਼ਨਲ ਦੇ ਜੂਡਿਥ ਕੋਲਨ ਉਹ ਕਹਿੰਦੇ ਨੇ ਕਿ ਇਸ ਦੇ ਵਿੱਚ ਕੋਈ ਐਰਰ ਨਹੀਂ ਹੈ 4 ਬਿਲੀਅਨ ਦਾ ਹੀ ਘਾਟਾ ਜਿਹੜਾ ਨਜ਼ਰ ਆ ਰਿਹਾ ਤੇ ਟੋਟਲ ਨੰਬਰ ਜਿਹੜੇ ਨੇ ਤਕਰੀਬਨ 18 ਬਿਲੀਅਨ ਤੱਕ ਪਹੁੰਚ ਜਾਣਗੇ ਸੋ ਇਸ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਮੈਟ ਸਰਵਿਸ ਵਾਲਿਆਂ ਨੇ ਕਿਹਾ ਕਿ ਕੈਂਟਬਰੀ ਦੇ ਵਿੱਚ ਤੇਜ਼ ਹਵਾਵਾਂ 120 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਵਾਇਰਰਾਪਾ ਓਟਾਗੋ ਕਲੂਥਾ ਦੇ ਵਿੱਚ ਕਾਫੀ ਠੰਡ ਦਾ ਮਾਹੌਲ ਬਣਿਆ ਰਹੇਗਾ ਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ ਲੋਕ ਵਾਪਸ ਇੱਥੇ ਆ ਰਹੇ ਨੇ ਖਾਸ ਕਰਕੇ ਇੰਡੀਆ ਤੋਂ ਜਸਿੰਦਾ ਆਰਡਨ ਉਹਨਾਂ ਨੇ ਕਿਹਾ ਕਿ ਸ਼ਾਇਦ ਉਹਨਾਂ ਦੀ ਜਿਹੜੀ ਚੌਥੀ ਵਾਰ ਵੀ ਟੈਸਟਿੰਗ 14 ਦਿਨਾਂ ਦੇ ਬਾਅਦ ਹੋਇਆ ਕਰੇਗੀ ਕਿਉਂਕਿ ਇੱਕ ਕੇਸ ਦੇ ਵਿੱਚ ਇੰਡੀਆ ਤੋਂ ਆਏ ਹੋਏ ਬੰਦੇ ਦੇ ਜਦੋਂ 2 ਟੈਸਟ ਹੋਏ ਤੇ ਫਾਈਨਲ ਟੈਸਟ ਦੇ ਬਾਅਦ ਵੀ ਉਹ ਨੈਗੇਟਿਵ ਸੀ ਲੇਕਿਨ ਬਾਹਰ ਜਾਂਦੇ ਉਹ ਪੋਜ਼ਿਟਿਵ ਹੋ ਗਿਆ ਜਿਸ ਦੇ ਕਰਕੇ ਕਾਫੀ ਲੋਕ ਕਹਿੰਦੇ ਨੇ ਕਿ 1% ਇਸ ਤਰ੍ਹਾਂ ਦੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਇਫੈਕਟ ਜਿਹੜਾ 14 ਦਿਨਾਂ ਦੇ ਬਾਅਦ ਹੁੰਦਾ ਸੋ ਇਸ ਦੇ ਨਾਲ ਹੀ ਖ਼ਬਰਾਂ ਇੱਥੇ ਅਸੀਂ ਸਮਾਪਤ ਕਰਦੇ ਹਾਂ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ
ਕਦੇ ਮਜਬੂਰੀ ਹੁੰਦੀ ਹੈ ਸਦੀਆਂ ਤੋਂ ਵੱਧ ਅਰਸਾ ਹੋ ਗਿਆ ਕਿ ਪੰਜਾਬੀ ਪ੍ਰਵਾਸੀ ਹੁੰਦੇ ਆਏ ਨੇ ਭਾਵੇਂ ਕਿ ਇਹ ਕਵਿਤਾ ਕਿਸੇ ਹੋਰ ਸੰਦਰਭ ਦੇ ਵਿੱਚ ਲਿਖੀ ਹੋਈ ਸੀ ਲੇਕਿਨ ਕਿਤੇ ਨਾ ਕਿਤੇ ਪ੍ਰਵਾਸੀ ਪੰਜਾਬੀਆਂ ਦੀ ਰਹਿਣੀ ਬਹਿਣੀ ਸਹਿਣੀ ਤੇ ਕਹਿਣੀ ਉੱਤੇ ਵੀ ਟੁੱਕਦੀ ਹੈ ਪਾਸ਼ ਦੀ ਚੋਣਵੀਂ ਕਵਿਤਾ ਮੇਰੇ ਦੇਸ਼ ਦੇ ਕੁਝ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ ਪੱਥ ਤਿਰਕਾਲਾਂ ਦੇ ਢਿੱਡ ਅੰਦਰ ਅਸੀਂ ਤਾਂ ਛੱਪ ਗਏ ਹਾਂ ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ ਜਮਹੂਰੀਅਤ ਦੇ ਪੈਰਾਂ ਵਿੱਚ ਰੁਲਦੇ ਹੋਏ ਮੇਰੇ ਦੇਸ਼ ਸਾਡਾ ਫਿਕਰ ਨਾ ਕਰਨਾ ਪ੍ਰਸ਼ਨ ਤਾਂ ਠੀਕ ਵੱਡਾ ਹੈ ਕਿ 26 ਵਰ੍ਹਿਆਂ ਦੀ ਇਸ ਔੜ ਦੇ ਸਮੇਂ ਅਸੀਂ ਦੇਸ਼ ਭਗਤ ਕਿਉਂ ਨਾ ਬਣੇ ਪਰ ਮਿੱਟੀ ਨੇ ਖਾ ਲਈ ਹੈ ਕਈ ਕਰੋੜ ਬਾਹਾਂ ਦੀ ਤਾਕਤ ਤੇ ਫਲਾਂ ਨੇ ਖਾ ਲਈ ਹੈ ਕਿਸਾਨਾਂ ਦੇ ਹਿੱਸੇ ਦੀ ਊਰਜਾ ਸਾਡੀ ਅਣਖ ਦੇ ਰੁਖੜੇ ਜਿਨ੍ਹਾਂ ਨੇ ਫੈਲ ਕੇ ਕਰਨੀ ਸੀ ਤੇਰੇ ਤਪਦੇ ਹੋਏ ਮਾਰੂ ਥਲਾ ਤੇ ਛਾਂ ਦਫ਼ਤਰਾਂ ਵਿੱਚ ਪਲ ਰਹੇ ਸਾਨਾ ਮਰੁੰਡ ਲਏ ਮੇਰੇ ਦੇਸ਼ ਤੂੰ ਕੁਝ ਵੀ ਨਾ ਕਰ ਸਕਿਆ ਤੇ ਸਾਡਾ ਬੀਜਿਆ ਇਤਿਹਾਸ ਕੁਝ ਅਵਾਰਾ ਵਗ ਚਰ ਚਰ ਕੇ ਤੇਰੀ ਢਾਬ ਦਾ ਪੀਂਦੇ ਰਹੇ ਪਾਣੀ ਜਦੋਂ ਹੁਣ ਤੇਰੇ ਬਾਰੇ ਸੋਚੀਏ ਮੇਰੇ ਦੇਸ਼ ਤਾਂ ਕੁਝ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੂੰ ਸਾਊ ਧੀ ਹੋਵੇਂ ਕਿਸੇ ਬਿਸ਼ਰਮ ਵੈਲੀ ਦੀ ਤੇ ਸਾਡੇ ਨਾਲ ਤੇਰਾ ਇਸ ਤਰ੍ਹਾਂ ਜਾਪਦਾ ਰਿਸ਼ਤਾ ਜਿਵੇਂ ਅੱਖਾਂ ਹੀ ਅੱਖਾਂ ਚ ਮੁਹੱਬਤ ਮਰ ਜਾਏ ਕੋਈ ਐ ਪਰ ਜਿਸ ਦੇ ਨਸੀਬ ਵਿੱਚ ਨਾ ਹੋਵੇ ਹਰਫ ਮਿਲਣੀ ਦਾ ਅਸੀਂ ਤਾਂ ਖੱਪ ਗਏ ਹਾਂ ਧੂੜ ਵਿੱਚ ਲੱਥ ਪੱਥ ਤਰਕਾਲਾਂ ਦੇ ਢਿੱਡ ਅੰਦਰ ਅਸੀਂ ਤਾਂ ਛੱਪ ਗਏ ਹਾਂ ਪੱਥੇ ਹੋਏ ਕੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ ਜਮਹੂਰੀਅਤ ਦੇ ਪੈਰਾਂ ਹੇਠ ਰੁਲਦੇ ਹੋਏ ਮੇਰੇ ਦੇਸ਼ ਸਾਡਾ ਫਿਕਰ ਨਾ ਕਰਨਾ ਸਾਡਾ ਫਿਕਰ ਨਾ ਕਰਨਾ
ਲੋਫੇ ਦੋਸਤੋ ਇੱਕ ਹੋਰ ਬੁਲੰਦ ਆਵਾਜ਼ ਪਿਆਰੀ ਆਵਾਜ਼ ਸੁਣਦੇ ਆ ਫਿਰ ਗੁਰੂ ਕੀ ਵਡਾਲੀ ਤੋਂ ਲਖਵਿੰਦਰ ਵਡਾਲੀ
ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇਵੇ ਵਿੱਚ ਰੰਗੀ ਗਈ ਸੋਹਣਿਆ ਚੂੜੀ ਲੈ ਕੇ ਤੇਰੀ ਹੀਰ ਤੈਨੂੰ ਲੱਭਦੀ ਅਖੀਰ ਚੂੜੀ ਲੈ ਕੇ ਤੇਰੀ ਹੀਰ ਲੱਭਦੀ ਅਖੀਰ ਤਖਤ ਹਜ਼ਾਰੇ ਕਦੇ ਤਖਤ ਹਜ਼ਾਰੇ ਕਦੇ ਚੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਕੁਝ ਮੰਗਣਾ ਮੈਂ ਤੇਰੇ ਕੋਲੋਂ ਮੰਗਣਾ ਮੰਗਦਿਆਂ ਰਹਿਣਾ ਮੈਂ ਤੇ ਜ਼ਰਾ ਵੀ ਨੀ ਸੰਗਣਾ ਜੋ ਵੀ ਕੁਝ ਮੰਗਣਾ ਮੈਂ ਤੇਰੇ ਕੋਲੋਂ ਮੰਗਣਾ ਮੰਗਦਿਆਂ ਰਹਿਣਾ ਮੈਂ ਤੇ ਜ਼ਰਾ ਵੀ ਨੀ ਸੰਗਣਾ ਮੰਗਦਿਆਂ ਰਹਿਣਾ ਮੈਂ ਤੇ ਜ਼ਰਾ ਵੀ ਨੀ ਸੰਗ ਇਸ਼ਕ ਖੜੱਪੇ ਤੋਂ ਮੈਂ ਇਸ਼ਕ ਖੜੱਪੇ ਤੋਂ ਮੈਂ ਡੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਮੇਰਾ ਨਾਮ ਜਗ ਪਿਆ ਏ ਪੁਕਾਰਦਾ ਕਣ ਕਣ ਵੇਲੇ ਆਉਂਦਾ ਗਵਾ ਸਾਡੇ ਪਿਆਰ ਦਾ ਤੇਰਾ ਮੇਰਾ ਨਾਮ ਜਗ ਪਿਆ ਏ ਪੁਕਾਰਦਾ ਤੇਰਾ ਮੇਰਾ ਨਾਮ ਜਗ ਪਿਆ ਏ ਪੁਕਾਰਦਾ ਤੈਨੂੰ ਵੇ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਮੇਰੇ ਦੀਦਿਆਂ ਦੀ ਦੌੜ ਆ ਕੇ ਤੇਰੇ ਕੋਲ ਮੁੱਕਦੀ ਬਿਨਾ ਲੱਖ ਬਿੰਦਰ ਨਬਜ ਜਾਵੇ ਰੁਕਦੀ ਮੇਰੇ ਦੀਦਿਆਂ ਦੀ ਦੌੜ ਆ ਕੇ ਤੇਰੇ ਕੋਲ ਮੁੱਕਦੀ ਤੇਰੇ ਬਿਨਾ ਲੱਖ ਬਿੰਦਰ ਨਬਜ ਜਾਵੇ ਰੁਕਦੀ ਬਿਨਾ ਲੱਖ ਬਿੰਦਰ ਨਬਜ ਜਾਵੇ ਰੁਕਦੀ ਦੱਸਦੀ ਲੁਹਾ ਦੱਸਦੀ ਲੁਹਾਰ ਨੂੰ ਮੈਂ ਸੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ ਇਸ਼ਕ ਤੇਰੇ ਦੇ ਵਿੱਚ ਰੰਗੀ ਗਈ ਸੋਹਣਿਆ
शैनी बलिए जान भी अपनी देना वो सोने दा की पौना कुड़िए नी तू पाले प्यार दा गहना मैं दिल तेनू देना वा तू सुने पर असी तेरे ते मर दे तू आके ते वड़ के कणका गड़ दे
ਐਂਟਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਂਟਡ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 266 9127 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ
ਐਂਟਡ ਇੰਡੀਅਨ ਫਲੇਮ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਜ਼ਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਜ਼ਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ
02-1-02-5-3-9-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-8-
ਜੇ ਫਨਕਾਰ ਇੱਕ ਨਹੀਂ ਬਲਕਿ ਤਿੰਨ ਲਾਈਨ ਅਪ ਕੀਤੇ ਹੋ ਆ ਇੱਕ ਤਾਂ ਮੁਹੰਮਦ ਲਤੀਫ ਯਾਨੀ ਕਿ ਕੁਲਦੀਪ ਮਾਨਕ ਸਾਹਿਬ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਇਹਨਾਂ ਦਾ ਹੁਣ ਅੱਗੋਂ ਦੋਤਾ ਲੱਗਦਾ ਜੀ ਹਸਨ ਮਾਨਕ ਉਹ ਬੰਦਾ ਬਹੁਤ ਸੋਹਣਾ ਗਾਉਂਦਾ ਜੀ ਸਟਾਈਲ ਵੀ ਉਹੀ ਆ ਤੇ ਦਿੱਖ ਪੱਖ ਵੀ ਉਹਦੀ ਕੁਲਦੀਪ ਮਾਨਕ ਵਾਲੀ ਆ ਯੁੱਧਵੀਰ ਮਾਨਕ ਓਨੀ ਤੇਜ਼ੀ ਨਾਲ ਠੀਕ ਨਹੀਂ ਹੋ ਰਹੇ ਜਿੰਨੀ ਉਮੀਦ ਕੀਤੀ ਗਈ ਸੀ ਪਿੱਛੇ ਜੇ ਤੇ ਨਾਲ ਨਾਲ ਦੇਬੀ ਲਾਈਵ ਸੈਵਨ ਦੇ ਵਿੱਚੋਂ ਵੀ ਕੁਝ ਅੰਦਾਜ਼ ਤੁਹਾਡੇ ਲਈ ਹਾਜ਼ਰ ਕਰਾਂਗੇ ਤੇ ਨਾਲ ਨਾਲ ਕੰਠ ਕਲੀਅਰ ਉਹਨਾਂ ਦਾ ਗੀਤ ਜਿਹੜਾ ਸਾਡੇ ਤੇ ਤੁਹਾਡੇ ਜ਼ਿੰਦਗੀ ਦੀ ਕਹਾਣੀ ਹੈ ਪਰਦੇਸੀਆਂ ਦੀ ਉਸ ਨੂੰ ਵੀ ਤੁਹਾਡੇ ਲਈ ਹਾਜ਼ਰ ਕਰਾਂਗੇ ਤੇ ਆਖਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀ ਤਾਜ਼ਾ ਤਰੀਨ ਘਟਨਾ ਚੱਕਰ ਹੋਇਆ ਪੰਜਾ ਸਾਹਿਬ ਗੁਰੂ ਘਰ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਦੀ 17 ਸਾਲਾ ਬੇਟੀ ਨੂੰ ਅਗਵਾ ਕਰ ਲਿਆ ਗਿਆ ਸੋ ਘੱਟ ਗਿਣਤੀਆਂ ਜਿਹੜੀਆਂ ਨੇ ਹਲੇ ਵੀ ਡਰ ਦੇ ਹੇਠਾਂ ਰਹਿ ਰਹੀਆਂ ਨੇ ਚਾਹੇ ਅਫਗਾਨਿਸਤਾਨ ਫਰੰਟੀਅਰ ਵਾਲੇ ਪਾਸੇ ਜੇ ਅਸੀਂ ਦੇਖਦੇ ਹਾਂ ਪੇਸ਼ਾਵਰ ਵਾਲੇ ਪਾਸੇ ਸਿੱਖਾਂ ਦੀ ਜਿਹੜੀ ਹਾਲਤ ਹੈ ਜਾਂ ਹਿੰਦੂਆਂ ਦੀ ਜਾਂ ਇੱਥੇ ਤੱਕ ਈਸਾਈਆਂ ਦੀ ਵੀ ਉਹ ਕੋਈ ਜ਼ਿਆਦਾ ਜ਼ਿਕਰਯੋਗ ਨਹੀਂ ਹੈ ਸੋ ਉਹਦੀ ਗੱਲਬਾਤ ਜਿਹੜੀ ਹੈ ਉਹ ਆਖਰ ਦੇ ਵਿੱਚ ਪ੍ਰਾਈਮ ਏਸ਼ੀਆ ਦੇ ਸਹਿਯੋਗ ਦੇ ਨਾਲ ਜਤਿੰਦਰ ਪੰਨੂ ਹੋਣਾ ਦੀ ਟਿੱਪਣੀ ਜਿਹੜੀ ਹੈ ਉਹ ਜ਼ਰੂਰ ਅਸੀਂ ਤੁਹਾਡੇ ਲਈ ਹਾਜ਼ਰ ਕਰਾਂਗੇ ਇਹ ਜਿਹੜੇ ਲਾਈਨਅਪ ਕੀਤੇ ਹੋਏ ਫਨਕਾਰ ਨੇ ਲਾਓ ਉਹਨਾਂ ਦੇ ਨਾਲ ਪਹਿਲਾਂ ਕੁਲਦੀਪ ਮਾਨਖੁਣਾ ਦਾ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ
ਕੀ ਬਾਤ ਆ
ਦੋਸਤੋ ਉਸ ਸਮੇਂ ਦੀ ਗੱਲ ਹੈ ਜਿਸ ਵੇਲੇ ਰਾਂਝਾ ਹੀਰ ਦੀ ਸ਼ੇਜ ਤੇ ਸੌ ਜਾਂਦਾ ਹੀਰ ਆ ਕੇ ਸ਼ਮਕਾਂ ਮਾਰਨ ਲੱਗਦੀ ਆ ਅੱਗੋ ਤਾਨਾ ਦਿੰਦਾ ਲੋ ਪੇਸ਼ ਕਰਨ ਲੱਗਾ ਮਾਣ ਕਰੀ ਨਾ ਜੱਟੀ ਨੀ ਸਾਨੂੰ ਬਾਗ ਬਥੇਰੇ ਹੇ ਸ਼ਕਤੀ ਤਖਤ ਲਾਹੌਰ ਦਾਨ ਤੇਰੀ ਸ਼ੇ ਨਰਨੇ ਸ਼ਕਤੀ ਤਖਤ ਲਾਹੌਰ ਦਾਨ ਤੇਰੀ ਸ਼ੇ ਨਰਨੇ ਹੋ ਨਾ ਮੈਂ ਲੂਲਾ ਤੋੜੀਆਂ ਨੀ ਨਾ ਮੋਤੀ ਫੰਨੇ ਨਾ ਮੈਂ ਲੂਲਾ ਤੋੜੀਆਂ ਨੀ ਨਾ ਮੋਤੀ ਫੰਨੇ ਨੰਗੇ ਪਿੰਡੇ ਮਾਰਨਾ ਤੂੰ ਸ਼ਮਕਾਂ ਮੇਰੇ ਸ਼ਮਕਾਂ ਮੇਰੇ ਹੇ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ ਤੂੰ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ
ਬੇਬੀ ਲਾਈਫ 7 ਬਹੁਤ ਹੀ ਪਿਆਰਿਆਂ ਵੱਲੋਂ ਦੇਖੀ ਜਾ ਰਹੀ ਹੈ ਉਹਨੂੰ ਸਲਾਹਿਆ ਜਾ ਰਿਹਾ ਉਹਦੇ ਵਿੱਚੋਂ ਇੱਕ ਬਣ ਗਈ ਤੁਹਾਡੀ ਸੇਵਾ ਜੱਜ ਪੇਸ਼ ਕਰ ਰਿਹਾ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਇੱਕੋ ਦਿਨ ਵਿੱਚ ਜੀ ਲੈ ਇੱਕੋ ਦਿਨ ਵਿੱਚ ਜੀ ਲੈ ਪਹਿਲੀ ਹੀ ਮੁਲਾਕਾਤ ਚ ਤੂੰ
ਤਿੰਨ ਵਾਰੀ ਮੇਰਾ ਨਾਮ ਲਿਆ ਮੈਨੂੰ ਲੱਗਦਾ ਤਿੰਨ ਜਨਮ ਮੈਂ ਇੱਕੋ ਦਿਨ ਵਿੱਚ ਜੀ ਲੈ ਇੱਕੋ ਦਿਨ ਵਿੱਚ ਜੀ ਲੈ
ਬਿਲਕੁਲ ਜੀ ਬਹੁਤ ਵਧੀਆ ਯਾਦਾਂ ਰਹੀਆਂ ਸੁਦੇਵੀ ਮਖਸੂਸਪੁਰੀ ਹੋਣਾ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਇਹ ਲਵਲੀ ਯੂਨੀਵਰਸਿਟੀ ਦੇ ਵਿੱਚ ਸ਼ੂਟ ਹੋਇਆ ਪਿਛਲੇ ਐਸੇ ਹੀ ਲਵਲੀ ਚ ਲਵਲੀ ਚ ਪੜ੍ਹਦੀ ਹਾਂ ਜੀ ਸੋ ਉੱਥੇ ਸ਼ੂਟਿੰਗ ਹੋਈ ਜੀ ਸੋ ਉੱਥੇ ਜਸਵੀਰ ਗੁਣਾ ਚੌਰੀਆ ਉਹਨਾਂ ਨਾਲ ਵੀ ਮੁਲਾਕਾਤ ਹੋਈ ਤੇ ਕਾਫੀ ਵਧੀਆ ਇਨਸਾਨ ਨੇ ਸ਼ੁਰੂ ਤੋਂ ਹੀ ਉਹਨਾਂ ਦੇ ਗੀਤ ਜਿਹੜੇ ਲਿਖੇ ਨੇ ਕਿਆ ਬਾਤ ਆ ਸੋ ਉਹ ਸ਼ਖਸੀਅਤਾਂ ਜਾਣੀ ਕਿ ਬੜੇ ਵਧੀਆ ਨੇ ਮਿਲਣ ਸਾਰ ਨੇ ਸੋ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੋ ਸਾਰਾ ਦਿਨ ਲੱਗ ਜਾਂਦਾ ਜੀ ਵੈਸੇ ਹੁਣ ਵੈਸੇ ਜਿੱਦਾਂ ਜਿੱਦਾਂ ਜਿਹੜੀ ਫਿਲਮ ਆ ਉਹ ਤਿੰਨ ਘੰਟੇ ਦੇ ਵਿੱਚ ਦਿਖਾਈ ਜਾਂਦੀ ਆ ਉਹਨੂੰ ਛੇ ਛੇ ਮਹੀਨੇ ਲੱਗ ਜਾਂਦੇ ਇਸੇ ਤਰ੍ਹਾਂ ਜਿਹੜੀ ਰਿਕਾਰਡਿੰਗ ਜਦੋਂ ਇਹ ਲਾਈਵ ਜਿਹੜੀ ਰਿਕਾਰਡਿੰਗ ਹੁੰਦੀ ਆ ਉਸਨੂੰ ਵੀ ਸਾਰਾ ਦਿਨ ਲੱਗ ਜਾਂਦਾ ਸੋ ਸਾਰਾ ਦਿਨ ਕਾਫੀ ਰੌਣਕ ਜਿਹੜੀ ਆ ਲੱਗੀ ਰਹਿੰਦੀ ਆ ਗੱਲਾਂ ਬਾਤਾਂ ਹੋਰ ਵੀ ਹੁੰਦੀਆਂ ਜਿਹੜੀਆਂ ਇਹਦੇ ਵਿੱਚ ਨਹੀਂ ਨੇ ਉਹ ਵੀ ਕਿਤੇ ਤੁਹਾਡੇ ਨਾਲ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਆਉਂਦੇ ਸਮਿਆਂ ਦੇ ਵਿੱਚ ਪਰ ਇੱਕ ਬਹੁਤ ਹੀ ਪੁਰਾਣੀ ਆਵਾਜ਼ ਪੁਰਾਣਾ ਕਲਾਕਾਰ ਹੈ ਵੀ ਔਰ ਮਿੱਠੀ ਆਵਾਜ਼ ਕਲੇਰ ਕੰਠ ਨੂੰ ਵੀ ਸੁਣਦੇ ਹਾਂ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਕੋਈ ਵੀ ਪਰਦੇਸੀ ਆਪਣੀ ਖੁਸ਼ੀ ਨਾਲ ਆਪਣਾ ਘਰ ਛੱਡ ਕੇ ਪਰਦੇਸੀ ਨਹੀਂ ਹੁੰਦਾ ਬਲਕਿ ਮਜਬੂਰੀਆਂ ਦਾ ਮਾਰਿਆ ਪਰਦੇਸੀ ਹੁੰਦਾ ਨਾਲੇ ਘਰ ਛੱਡਣਾ ਕਿਹੜਾ ਸੌਖਾ ਆਪਣਿਆਂ ਨਾਲ ਸਾਂਝਾਂ ਤੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਤੇ ਜਦ ਵੀ ਕੋਈ ਆਪਣਾ ਘਰ ਛੱਡ ਪਰਦੇਸ ਤੁਰਦਾ ਤੇ ਆਪਣੇ ਘਰ ਨਾਲ ਇਹ ਵਾਅਦਾ ਜ਼ਰੂਰ ਕਰਦਾ ਕਿ ਬਸ ਚਾਰ ਕੁ ਛਿੱਲੜ ਡਾਲਰ ਪੌਂਡ ਕਮਾ ਕੇ ਮੈਂ ਬਸ ਆਇਆ ਪਰ ਇੱਥੇ ਜ਼ਿੰਮੇਵਾਰੀਆਂ 'ਚ ਫਸਿਆ ਪਰਦੇਸੀ ਘਰ ਨਹੀਂ ਮੁੜਦਾ ਬਸ ਇੱਥੇ ਹੀ ਵਸ ਕੇ ਰਹਿ ਜਾਂਦਾ ਤੇ ਉਹ ਘਰ ਪਰਦੇਸੀ ਦੇ ਰੋਜ਼ ਸੁਪਨਿਆਂ 'ਚ ਆਉਂਦਾ ਤੇ ਇੱਕੋ ਗੱਲ ਪੁੱਛਦਾ
ਕਦ ਤੱਕ ਹੋਰ ਉਡੀਕਾਂ ਦੱਸ ਦੇ ਪੱਕੀਆਂ ਕੋਈ ਤਰੀਕਾਂ ਦੱਸ ਦੇ ਕਦ ਤੱਕ ਹੋਰ ਉਡੀਕਾਂ ਦੱਸ ਦੇ ਪੱਕੀਆਂ ਕੋਈ ਤਰੀਕਾਂ ਦੱਸ ਦੇ ਥੱਕ ਗਿਆ ਹਾਂ ਖੜੇ ਨਹੀਂ ਹੁੰਦਾ ਥੱਕ ਗਿਆ ਹਾਂ ਖੜੇ ਨਹੀਂ ਹੁੰਦਾ ਮੈਂ ਲੱਗਾ ਹਾਂ ਟਹਿਣ ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ ਰਾਹ ਵਾਲੀ ਕੰਧ ਕਦ ਦੀ ਡਿੱਗ ਪਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਗੋਡੇ ਗੋਡੇ ਕਾਵੜੇ ਵਿੱਚ ਲੋਕੀ ਕੂੜਾ ਸੁੱਟਣ ਲੱਗ ਪਏ ਚਾਵਾਂ ਦੇ ਨਾਲ ਲਿਪਦੀ ਸੀ ਜੈਨੂੰ ਚਾਵਾਂ ਦੇ ਨਾਲ ਲਿਪਦੀ ਸੀ ਜੈਨੂੰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗੁਆਂਢੀ ਉਹ ਲੱਗ ਪੈ ਖੰਡਰ ਕਹਿ ਟੁਕਿਆ ਨਾ ਕਦੇ ਕੋਈ ਪਰਾਉਣਾ ਹਾਂ ਰਿਸ਼ਤੇਦਾਰੀ ਬਥੇਰੀ ਵੱਡੀ ਪਰ ਟੁਕਿਆ ਨਾ ਕਦੇ ਕੋਈ ਪਰਾਉਣਾ ਜਦ ਇੱਥੇ ਜੰਮਿਆ ਤੂੰ ਨਹੀਂ ਆਉਂਦਾ ਤਾਂ ਇੱਥੇ ਜੰਮਿਆ ਨੇ ਕੀ ਆਉਣਾ ਪਿੰਡ ਪਧਾਣੇ ਘੁੰਮ ਜਾਇਆ ਜਾਇਆ ਕਰ ਜੇ ਨਹੀਂ ਆਉਣਾ ਰਹਿ ਉਹ ਘਰ ਕਹਿੰਦਾ ਘਰ ਮੁੜਿਆ ਹੋ
ਘਰ ਕਹਿੰਦਾ ਘਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗੁਆਂਢੀ ਉਹ ਲੱਗ ਪੈ ਖੰਡਰ ਕਹਿ
ਸੰਤੋਖ ਮਿਨਹਾਸ ਹੁਣਾਂ ਦੀ ਕਵਿਤਾ ਬਨਵਾਸ। ਨਾ ਸਾਡੀ ਮਾਂ ਮਤਰੇਈ ਸੀ, ਨਾ ਹੀ ਸਾਡੇ ਬਾਪ ਨੂੰ ਸਰਾਪ ਮਿਲਿਆ ਸੀ, ਇਹ ਤਾਂ ਸਾਡੇ ਚੁੱਲ੍ਹੇ ਦਾ ਮੱਠਾ ਸੇਕ ਸੀ। ਅਸੀਂ ਅੱਗ ਭਾਲਣ ਤੁਰੇ, ਬਨਵਾਸ ਦੀ ਜੂਨ ਸਾਡੇ ਹਿੱਸੇ ਆਈ, ਜਿਹਦੀ ਸ਼ੁਰੂਆਤ ਤਾਂ ਸੀ ਜਿਹਦਾ ਕੋਈ ਅੰਤ ਨਾ ਸੀ। ਰਾਮ ਦੇ ਬਨਵਾਸ ਦੀ ਤਾਂ ਕੋਈ ਸੀਮਾ ਸੀ, ਉਹਨੂੰ ਤਾਂ ਪਤਾ ਸੀ ਜਦ ਮੈਂ ਵਾਪਸ ਪਰਤਾਂਗਾ ਅਯੋਧਿਆ ਦੀ ਕੁਰਸੀ ਉਸਨੂੰ ਸਲਾਮ ਆਖੇਗੀ। ਸਾਨੂੰ ਤਾਂ ਇਹ ਵੀ ਪਤਾ ਨਹੀਂ ਵਾਪਸ ਪਰਤਾਂਗੇ ਜਾਂ ਨਹੀਂ, ਜਾਂ ਵਾਪਸ ਪਰਤਣ ਦੀ ਰੀਝ ਇਸ ਪਰਾਈ ਧਰਤ ਵਿੱਚ ਦਫ਼ਨ ਹੋ ਜਾਣੀ ਹੈ।
ਬਿਲਕੁਲ ਜੀ, ਪਿੰਡ ਪਧਾਣੇ ਤੂੰ ਭਾਵੇਂ ਗੇੜਾ ਮਰ ਜਾ ਕਾਲ ਵੀ ਇਹ ਤੈਂ ਨਹੀਂ ਆਉਣਾ ਰਹਿਣ। ਸੋ ਦੋਸਤੋ, ਰਹਿਣ ਤੁਸੀਂ ਮੈਨੂੰ ਲੱਗਦਾ ਨਹੀਂ ਰਹਿ ਸਕਦੇ। ਸੋ ਜਿਹਨਾਂ ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਆਪਣੇ ਆਪਣੇ ਕਾਰੋਬਾਰ ਬਣਾਏ ਨੇ, ਇੱਥੇ ਆ ਕੇ ਮਿਹਨਤਾਂ ਕੀਤੀਆਂ, ਅਤੇ ਫਿਰ ਜਿਹੜਾ ਪੰਜਾਬ ਪੰਜਾਬੀ ਦੀ ਜਿਹੜੀ ਤਰਾਸ਼ਦੀ ਹੈ ਉੱਥੇ ਜਿਹੜੀਆਂ ਸਰਕਾਰਾਂ ਨੇ ਜਾਂ ਫਿਰ ਉੱਥੇ ਕਿੱਦਾਂ ਘਾਣ ਜਿਹੜਾ ਆਮ ਕਿਸਾਨਾਂ ਦੇ ਨਾਲ ਹਰ ਇੱਕ ਬੰਦੇ ਨਾਲ ਹੁੰਦਾ, ਜਿਹੜਾ ਮਜ਼ਬੂਰ ਬੰਦਾ ਉਹਦੇ ਨਾਲ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਉੱਥੇ ਰਹਿਣ ਨੂੰ ਫਿਰ ਨਹੀਂ ਰਿਹਾ ਜਾ ਸਕਦਾ ਜੋ ਸਹੂਲਤਾਂ ਸਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਮਿਲਦੀਆਂ ਨੇ। ਖੈਰ ਦੋਸਤੋ, ਸਮਾਂ ਵੀ ਬਹੁਤ ਜਲਦੀ ਲੰਘਦਾ ਜਾਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸੋ ਵੋਟਾਂ ਦਾ ਵੀ ਮਾਹੌਲ ਜਿਹੜਾ ਬਣਿਆ ਹੋਇਆ
ਕੰਮ, ਕਿਉਂਕਿ ਪਹਿਲਾਂ ਵੋਟਾਂ ਲੇਟ ਹੋ ਗਈਆਂ ਤੁਹਾਨੂੰ ਪਤਾ ਹੀ ਆ, ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਹੋ ਚੁੱਕੀਆਂ,
ਸਰਕਾਰ ਬਣ ਜਾਣੀ ਸੀ ਹੁਣ ਨੂੰ ਤਾਂ ਕੋਈ ਨਾ ਕੋਈ।
ਪਰ ਐਤਕੀ ਥੋੜੇ ਨਤੀਜੇ ਲੇਟ ਆਉਣੇ ਜੀ
ਜੀ,
17 ਨੂੰ ਸਾਰਾ ਦਿਨ ਸ਼ਨੀਵਾਰ ਦਾ ਜਿਹੜਾ ਦੇਰ ਸ਼ਾਮ ਤੱਕ 7 ਵਜੇ ਤੱਕ ਤੁਸੀਂ ਆਪਣੀਆਂ ਵੋਟਾਂ ਪਾ ਸਕਦੇ ਹੋ। ਉਸ ਤੋਂ ਪਹਿਲਾਂ ਐਡਵਾਂਸ ਵੋਟਿੰਗ ਜੇ ਕਰਨੀ ਹੈ ਤਾਂ ਵੀ
3
ਅਕਤੂਬਰ ਤੋਂ ਲੈ ਕੇ 16 ਅਕਤੂਬਰ ਤੱਕ ਤੁਸੀਂ ਕਰ ਸਕਦੇ ਹੋ
ਜੀ,
ਵੱਖ ਵੱਖ ਜਿਹੜੀਆਂ ਐਲੋਕੇਟਡ ਥਾਵਾਂ ਨੇ।
ਉਹ ਤਾਂ ਹੀ ਕਰੋਗੇ ਜੇ ਤੁਸੀਂ ਬਣਾਈਆਂ, ਜਿਨ੍ਹਾਂ ਨੇ ਬਣਾਈਆਂ ਨੇ ਉਹ ਬਣਾ ਵੀ ਲਓ।
ਹਾਂਜੀ, ਵੋਟਾਂ ਜ਼ਰੂਰ ਬਣਾ ਲਓ, ਤੁਹਾਡੀ ਜਿਹੜੀ ਐਲੀਜੀਬਿਲਿਟੀ ਆ ਪਰਮਾਨੈਂਟ ਰੈਜੀਡੈਂਸੀ ਅਤੇ 1 ਸਾਲ ਹੋ ਗਿਆ ਹੋਣਾ ਚਾਹੀਦਾ ਪੀਆਰ ਹੋਇਆ ਨੂੰ
ਜੀ।
ਸੋ ਹੋਰ ਵੀ ਜਿਹੜੀ ਜ਼ਿਆਦਾ ਸ਼ਰਤਾਂ ਨੇ ਉਹ elections.org.nz ਤੇ ਜਾ ਕੇ ਤੁਸੀਂ ਦੇਖ ਸਕਦੇ ਹੋ
ਜੀ,
ਕਿੱਥੋਂ ਕਿੱਥੋਂ ਤੁਸੀਂ ਆਪਣੀਆਂ ਵੋਟਾਂ। ਬਹੁਤ ਸੌਖਾ ਆ ਇਹਦਾ ਹੈਗਾ ਜੀ
ਜੀ,
ਲੇਕਿਨ ਇਹ ਆ ਕਿ ਲੋਕਤੰਤਰਕ ਹਥਿਆਰ ਆ ਤੁਹਾਡਾ, ਇਹਨੂੰ ਜ਼ਰੂਰ ਵਰਤੋ ਤੇ ਲਓ। ਫਿਰ ਅਗਲੇ ਮੰਗਲਵਾਰ ਮੁਲਾਕਾਤਾਂ ਹੋਣਗੀਆਂ ਜੀ,
ਜੀ
ਤੋਂ ਪਹਿਲਾਂ ਮਨਵਿੰਦਰ ਹੁਣਾਂ ਦੇ ਖਿਆਲ ਦੇ ਨਾਲ ਹੀ ਆਗਿਆ ਚਾਹਾਂਗੇ। ਅਸੀਂ ਭਾਵੇਂ ਰਬਾਬ ਦੀ ਤਾਰ ਵਾਲੇ ਲਾਉਣੀ ਚੋਟ ਨਗਾਰੇ ਤੇ ਜਾਣਦੇ ਹਾਂ, ਸਾਡੇ ਹੱਥਾਂ ਚੋਂ ਲੰਘਦੀਆਂ ਕਈ ਸਦੀਆਂ ਮਿੱਟੀ ਜਦੋਂ ਪੰਜਾਬ ਦੀ ਛਾਣਦੇ ਹਾਂ, ਮੱਥੇ ਗੜੀ ਚਮਕੌਰ ਦੀ ਫੇਰ ਚਮਕੂ, ਦੁਨੀਆਂ ਝਾਕੂਗੀ ਖੜੀ ਬਿੱਟ ਬਿੱਟ ਦੇਖੀ, ਤੇਰੇ ਲਾਲ ਜਿਹੇ ਕਿਲੇ ਦੀ ਕੰਧ ਵਾਲੀ ਅਸੀਂ ਪੱਟ ਕੇ ਹਟਾਂਗੇ ਇੱਟ ਦੇਖੀ।
ਆਹਾ, ਕੀ ਬਾਤ ਹੈ, ਮਿਲਦੇ ਆ ਜੀ ਫਿਰ ਅਗਲੇ ਹਫ਼ਤੇ।
ਮਿਹਰਬਾਨੀ,
ਅਸੀਂ ਕੱਲ ਨੂੰ ਮਿਲਾਂਗੇ ਸ਼ਾਮ ਸਧੂਰੀ ਪ੍ਰੋਗਰਾਮ ਵਿੱਚ ਰੇਡੀਓ ਸਪਾਈਸ ਤੇ, ਸੁਣਦੇ ਹਾਂ ਮਹਿਫਲ ਤੇ। ਲੋ, ਚਲਦੇ ਚਲਦੇ ਕੁਝ ਬਣ ਗਿਆ, ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਕੇ ਜਾ ਰਹੇ ਹਾਂ ਜੀ, ਤੇ ਆਪਣਾ ਖਿਆਲ ਰੱਖਣਾ ਜੀ। ਸਤਿ ਸ੍ਰੀ ਅਕਾਲ। ਬੁਲੰਦ ਆਵਾਜ਼ ਹੈ ਸੁਰਜੀਤ ਖਾਨ ਹੁਣਾਂ ਦੀ, ਸੁਣ ਲੈਂਦੇ ਹਾਂ ਫਿਰ ਇਹਨੂੰ ਵੀ।
ਸਟਾਰਟਿੰਗ ਦੇ ਵਿੱਚ ਇੱਕ ਵਾਰ ਫਿਰ ਮੈਂ ਅਪੀਲ ਕਰਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਕਈਆਂ ਗੱਲਾਂ ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚੋਂ ਥੋੜਾ ਬਹੁਤ ਕੱਟ ਕੇ ਪੋਰਸ਼ਨ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਵਰਤ ਲਿਆ ਜਾਂਦਾ, ਉਹ ਜਿਹੜੀ ਚੀਜ਼ ਹੈ ਗਲਤ ਹੈ। ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿਹੜੀ ਵੀ ਚੀਜ਼ ਜਿਵੇਂ ਅਸੀਂ ਕਹਿੰਦੇ ਹਾਂ ਜਾਂ ਤਾਂ ਤੁਸੀਂ ਉਸ ਤਰ੍ਹਾਂ ਰੱਖੋ ਜਾਂ ਫਿਰ ਉਹਨੂੰ ਤੁਸੀਂ ਨਾ ਵਰਤੋ। ਬਾਕੀ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਕਿਤੇ ਇੱਧਰੋਂ ਉੱਧਰੋਂ ਮਿਲੇ ਤਾਂ ਜ਼ਰੂਰ ਤੁਸੀਂ ਉਹਦੀ ਅਥੈਂਟੀਸਿਟੀ ਜਿਹੜੀ ਹੈ ਉਹ ਚੈੱਕ ਕਰ ਲਿਆ ਕਰੋ। ਤੇ ਅੱਜ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਉਹਦੇ ਵਿੱਚ ਇੱਕ ਤਾਂ ਜਿਹੜਾ ਕਿਸਾਨ ਸੰਘਰਸ਼ ਹੈ ਇਸ ਵਕਤ ਚੱਲਦਾ ਪਿਆ ਜੀ, ਖੇਤੀ ਬਿੱਲਾਂ ਨੂੰ ਲੈ ਕੇ, ਉਹ ਐਂਡ ਰਾਜਨੀਤੀ ਦੋ ਅਲੱਗ ਅਲੱਗ ਰਾਹ ਉਹਨਾਂ ਦੇ ਕਿਉਂ ਨੇ ਉਹ ਗੱਲ ਸਮਝਣ ਵਾਲੀ ਆਪਾਂ ਸਮਝਾਂਗੇ। ਫਿਰ ਗੱਲ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਇੱਕ ਹੋਰ ਗ੍ਰੰਥੀ ਸਿੰਘ ਦੀ ਧੀ ਜਿਹੜੀ ਹੈ ਉਹ ਉਹਨੂੰ ਕਿਡਨੈਪ ਕਰ ਲਿਆ ਗਿਆ ਜਾਂ ਅਗਵਾਹ ਕਰ ਲਿਆ ਗਿਆ, ਉਹ ਕੀ ਕਹਾਣੀ ਆ ਉਹ ਵੀ ਸਮਝਾਂਗੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਕਈ ਟੋਟਿਆਂ ਦੇ ਵਿੱਚੋਂ ਇੱਕ ਟੋਟਾ ਜਿਹੜਾ ਕਿ ਸੁਖਪਾਲ ਖਹਿਰਾ ਹੋਣਾ ਗਿਆ ਸੀ, ਉਹਦੇ 'ਚ ਹੁਣ ਚਾਰ MLA ਜਿਹੜੇ ਨੇ ਉਹਨਾਂ ਨੇ ਇੱਕ ਵੱਖਰਾ ਵਿਚਾਰ ਮੰਚ ਬਣਾਇਆ, ਉਹ ਕੀ ਘਾੜਤ ਘੜੀ ਜਾ ਰਹੀ ਹੈ ਉਹਦਾ ਜ਼ਿਕਰ ਵੀ ਆਪਾਂ ਕਰਾਂਗੇ। ਕੁਝ ਖਬਰਾਂ ਹੋਰ ਨੇ, ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਜੀ। ਪਰ ਸੋ ਪਹਿਲਾਂ ਤੇ ਮੈਂ ਚਾਹੁੰਦਾ ਆਪਾਂ ਇੱਕ ਮਿੰਟ ਦੇ ਵਿੱਚ ਕੋਰੋਨੇ ਵਾਲੀ ਗੱਲ ਜ਼ਰੂਰ ਕਰ ਲਈਏ, ਕਿਉਂਕਿ ਜਿਸ ਹਿਸਾਬ ਨਾਲ ਇਹ ਚੀਜ਼ ਫੈਲ ਰਹੀ ਹੈ ਜਾਂ ਜਿਸ ਹਿਸਾਬ ਨਾਲ ਵੱਧ ਰਹੀ ਹੈ, ਹੁਣ ਐਤਵਾਰ ਵਾਲੇ ਦਿਨ ਤੇ ਐਂ ਲੱਗਦਾ ਵੀ ਹਾਂਜੀ ਕੋਰੋਨਾ ਬਾਹਰ, ਉਹ ਤਾਂ ਲੱਗਦਾ ਕਿਉਂਕਿ ਸਰਕਾਰ ਨੇ ਪਾਬੰਦੀ ਲਾਈ ਹੈ, ਪਰ ਉਹ ਤੋਂ ਬਿਨਾਂ ਆਪਾਂ ਉੱਦਾਂ ਹੀ ਮੋਟਰਸਾਈਕਲ ਵੀ ਘੁੰਮਦੇ ਆ, ਗੇੜੀਆਂ ਵੀ ਵੱਜਦੀਆਂ, ਬਾਜ਼ਾਰ 'ਚ ਮੂੰਹ ਚੁੱਕ ਕੇ ਮਿਲੇਗਾ ਵੈਸੇ ਵੀ ਤੁਰਿਆ ਫਿਰਦਾ ਰਹਿੰਦਾ ਭਾਵੇਂ ਕੋਈ ਕੰਮ ਨਾ ਹੋਵੇ, ਇਹਨੂੰ ਕਿਵੇਂ ਦੇਖਦੇ ਹੋ?
ਇੱਕ ਲਫ਼ਜ਼ ਪੰਜਾਬੀ 'ਚ ਹੁੰਦਾ ਸ਼ੁਕਰ ਵਾਧਾ
ਜੀ,
ਜਿਹੜੀ ਛੋਕਰਿਆਂ ਦੀ ਮੰਡੀਰ ਹੁੰਦੀ ਹੈ, ਉਹਨਾਂ 'ਚੋਂ ਕੁਝ ਜਿਹੜੇ ਆ ਇਹਨਾਂ ਦੀ ਤਾਂ ਬੜੀ ਸਖ਼ਤ ਡਿਊਟੀ ਆ ਕਿ ਤੁਸੀਂ ਉੱਥੇ ਖੜੇ ਰਹਿਣਾ ਜਿੱਥੇ ਕੁੜੀਆਂ ਦਾ ਕਾਲਜ ਹੈ
ਜੀ,
ਜਿਹੜੀ ਕੁੜੀ ਸੋਹਣੀ ਆ ਉਹਦੇ ਨਾਲ ਨਾਲ ਜਾਣਾ, ਉਹਨੂੰ ਘਰ ਤੱਕ ਛੱਡ ਕੇ ਆਉਣਾ ਅਤੇ ਫਿਰ ਦੂਸਰੇ ਕਾਲਜ ਲਾਗੇ ਚੱਲਣਾ ਜਿਹੜਾ ਨੇੜੇ ਪੈਂਦਾ ਹੋਵੇ, ਜਿਹੜੀ ਕੁੜੀ ਉੱਥੋਂ ਨਿਕਲੇ ਉਹਦੇ ਮਗਰ ਲੱਗ ਜਾਣਾ ਅਤੇ ਉਹਦੇ ਘਰ ਤੱਕ ਛੱਡ ਕੇ ਜਾਣਾ
ਜੀ।
ਇਹ ਜਿਹੜੇ ਲਫੰਡਰ ਸ਼ੁਕਰਵਾਦ ਆ, ਅੱਜ ਕੱਲ੍ਹ ਕਾਲਜ ਬੰਦ ਨੇ, ਸਕੂਲ ਬੰਦ ਨੇ, ਹੁਣ ਜਿਹੜੇ ਮਾੜੇ ਮੋਟੇ ਚੱਲਦੇ ਸ਼ਾਪਿੰਗ ਮਾਲ ਜਾਂ ਸਰਕਾਰੀ ਦਫ਼ਤਰ ਹੈ ਜਾਂ ਸਿਹਤ ਮਹਿਕਮੇ ਦੇ ਕੋਈ ਟਿਕਾਣੇ
ਜੀ,
ਹਸਪਤਾਲ ਨੇ, ਨਰਸਿੰਗ ਹੋਮ ਨੇ, ਉੱਥੇ ਖਲੋਣ ਲੱਗ ਪਏ ਨੇ
ਜੀ,
ਔਰ ਪੁਲਿਸ ਬਿਲਕੁਲ ਚੈੱਕ ਨਹੀਂ ਕਰ ਰਹੀ। ਉਹ ਉਸੇ ਤਰ੍ਹਾਂ ਹੀ ਫੁਕਰਿਆਂ ਵਾਂਗ ਵੱਡੇ ਮੋਟਰਸਾਈਕਲਾਂ ਦੇ ਉਹਨਾਂ ਨੇ ਸੈਂਸਰ ਲਾਏ ਨੇ, ਗੜੈ ਗੜੈ ਕਰ ਦਿੰਦੇ ਜਾਂਦੇ ਨੇ, ਔਰ ਇਹਦੇ ਨਾਲ ਨਾਲ ਉਹ ਜਿਹੜੇ ਉਹਨਾਂ ਨੇ ਹਾਰਨ ਨੇ ਉਹਦੀ ਥਾਂ ਦੇ ਉੱਤੇ ਵੀ ਹੂਟਰ ਲਾਏ ਆ, ਕੋਈ ਤੇ ਇੱਦਾਂ ਦਾ ਜਿਵੇਂ ਮੱਝ ਡਿੰਗਣ ਲੱਗਾ, ਕੋਈ ਕੁੱਤੇ ਵਾਂਗ ਭੌਂਕਦਾ, ਅੱਡ ਅੱਡ ਕਿਸਮ ਦੇ ਉਹਨਾਂ ਨੇ ਉਹ ਲਾਏ ਨੇ ਹਾਰਨ ਸਾਇਰਨ ਟਾਈਪ, ਅਤੇ ਉਹ ਜਦੋਂ ਜਾਂਦੇ ਆ ਅਤੇ ਤਰਤੱਲੀ ਮਚਾਉਂਦੇ ਜਾਂਦੇ, ਕੋਈ ਚੈੱਕ ਨਹੀਂ ਕਰ ਰਿਹਾ
ਜੀ।
ਇੱਥੋਂ ਤੱਕ ਕਿ ਪੁਲਿਸ ਵਾਲੇ ਖੁਦ ਵੀ ਲਾਪਰਵਾਹ ਨੇ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਤੁਸੀਂ ਬਗੈਰ ਹੈਲਮਟ ਤੋਂ ਬਗੈਰ ਮਾਸਕ ਤੋਂ ਜਾਂਦੇ ਵੇਖ ਸਕਦੇ ਹਾਂ, ਜੋ ਆਪ ਅਜੇ ਤੱਕ ਡਿਸਿਪਲਿਨ ਨਹੀਂ ਮੰਨ ਰਹੇ ਅਤੇ ਲੋਕਾਂ 'ਤੇ ਕਿੰਨਾ ਕੁ ਸਖ਼ਤੀ ਨਾਲ ਲਾਗੂ ਕਰਨਗੇ
ਜੀ।
ਜਦੋਂ ਅੱਜ ਕੱਲ੍ਹ ਫਿਰ ਤਿੰਨ ਤਿੰਨ ਜਣੇ ਮੋਟਰਸਾਈਕਲਾਂ 'ਤੇ ਪੁੱਠੀਆਂ ਟੋਪੀਆਂ ਪਛਾਣ ਨੂੰ ਜਾਂ ਕੰਨ ਵਾਲੇ ਪਾਸੇ ਨੂੰ ਕਰਕੇ ਬੈਠੇ ਨੇ, ਮਾਸਕ ਕੋਈ ਨਹੀਂ ਪਾਇਆ, ਮੋਟਰਸਾਈਕਲ ਬਗੈਰ ਨੰਬਰਾਂ ਤੋਂ ਨੇ, ਇਹ ਜਿਹੜੀਆਂ ਗੇੜੀਆਂ ਮਾਰਨ ਵਾਲਾ ਕੰਮ, ਇਹਨੂੰ ਕੌਣ ਰੋਕੇਗਾ
ਜੀ?
ਅਗਲੀ ਗੱਲ ਇਹ ਕਿ ਵਿਆਹ ਸ਼ਾਦੀਆਂ ਦੇ ਉੱਤੇ ਕੱਟ ਫਿਰ ਥੋੜ੍ਹੇ 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 ਹੋਣੇ ਸ਼ੁਰੂ ਹੋ ਗਏ ਆ। ਇੱਕ ਜਣੇ ਦੇ 30 ਹੁੰਦੇ, ਦੂਸਰਾ ਕਹਿੰਦਾ 35 ਹੋ ਜਾਣ ਕੁਛ ਨਹੀਂ ਹੁੰਦਾ, ਤੀਜਾ ਕਹਿੰਦਾ ਉਹਦੇ 35 ਸੀ ਅਸੀਂ 10 ਹੀ ਵਧਾਏ 45 ਕਰ ਲਓ
ਜੀ,
ਉਦੋਂ ਅਗਲੀ ਵਾਰੀ ਕੋਈ 55 ਵਾਲਾ ਆ ਜਾਂਦਾ। ਹੁਣ 100-150 ਦੀਆਂ ਪਾਰਟੀਆਂ ਆਮ ਹੋਣ ਲੱਗਦੀਆਂ ਨੇ, ਇਸ ਤਰ੍ਹਾਂ ਦੀਆਂ ਢਾਣੀਆਂ ਫੜੀਆਂ ਵੀ ਜਾ ਰਹੀਆਂ, ਕਿਤੇ ਕਿਤੇ ਛਾਪਾ ਵੱਜਦਾ, ਜਿੱਥੇ ਕੋਈ ਫੋਨ ਕਰ ਦਿੰਦਾ ਉੱਥੇ ਪੁਲਿਸ ਰੇਡ ਕਰ ਲੈਂਦੀ ਹੈ, ਬਾਕੀ ਥਾਵਾਂ 'ਤੇ ਇਹ ਕੰਮ ਚੱਲ ਰਿਹਾ। ਔਰ ਇਹਦੇ 'ਚ ਜਿਹੜੇ ਹੋਟਲਾਂ ਜਾਂ ਜਿਹੜੇ ਮੈਰਿਜ ਪੈਲਸਾਂ ਵਾਲੇ ਆ ਉਹ ਕੋਆਪਰੇਟ ਕਰਦੇ ਆ ਕਿ ਜੇ ਕੋਈ ਆ ਵੀ ਜਾਵੇ ਤਾਂ ਤੁਹਾਡੇ 'ਚੋਂ ਥੋੜ੍ਹਿਆਂ ਨੂੰ ਉਸ ਹਾਲ 'ਚ ਵੜ ਦਿਆਂਗੇ, ਥੋੜ੍ਹਿਆਂ 'ਚ ਉਸ 'ਚ, ਅਤੇ ਕਹਿ ਦਿਆਂਗੇ ਜੀ ਇਹ ਦੋ ਵੱਖ ਵੱਖ ਫੰਕਸ਼ਨ ਨੇ
ਜੀ।
ਇਹ ਬਹੁਤ ਕੁਛ ਚੱਲਦਾ ਪਿਆ, ਇਹਨੂੰ ਚੈੱਕ ਕਰਨ ਦੀ ਲੋੜ ਹੈ। ਧਾਰਮਿਕ ਸਮਾਗਮ ਵੀ ਫਿਰ ਹੋਣੇ ਸ਼ੁਰੂ ਹੋ ਗਏ, ਅਸੀਂ 2-4 ਇਹੋ ਜਿਹੇ ਇਕੱਠ ਵੇਖੇ ਆ ਜਿਹੜੇ ਕਾਫੀ ਵੱਡੇ ਸਨ
ਜੀ,
ਅਤੇ ਕਿਸੇ ਨੇ ਚੈੱਕ ਨਹੀਂ ਕੀਤਾ। ਜੇ ਇਸ ਤਰ੍ਹਾਂ ਹੁੰਦਾ ਰਿਹਾ, ਅਜੇ ਤਾਂ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਚੂੰਡੀ ਵੱਢ ਕੇ ਇੱਕ ਇਹੋ ਜਿਹਾ ਮੋਰਚਾ ਲਵਾ ਦਿੱਤਾ ਜਿਹਦੇ 'ਚ ਕਿਸਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਸ਼ਾਮਲ ਨੇ, ਜਿੱਥੇ ਇਹਨਾਂ ਨਾਲ ਇਕੱਠ ਹੋਇਆ
ਜੀ ਜੀ।
ਲੋਕ ਭੀੜ ਜਾਂਦੇ ਆ ਕਿਸੇ ਪਾਸੇ ਭੀੜ ਦੇ ਰੂਪ 'ਚ, ਪੁਲਿਸ ਅੱਗੋਂ ਰੋਕਦੀ ਆ, ਪੁਲਿਸ ਨਾਲ ਹੱਥੋਂ ਪਾਈ ਵੀ ਹੁੰਦੀ ਆ। ਉਹਦੇ ਵਿੱਚ ਜੇ ਇੱਕ ਵੀ ਬੰਦਾ ਕੋਈ ਕਰੋਨਾ ਪਾਜ਼ੀਟਿਵ ਹੋਇਆ, ਦਸਾਂ ਨੂੰ ਇਹ ਬਿਮਾਰੀ ਦੇਵੇਗਾ, ਤੀਆਂ ਨੂੰ ਦੇਵੇਗਾ ਕਿ ਸੱਠਾਂ ਨੂੰ, ਇਹ ਤਾਂ ਕੋਈ ਪਤਾ ਨਹੀਂ, ਗਾਂਹ ਦੀ ਗਾਂਹ ਫੈਲੇਗੀ। ਔਰ ਇਹ ਜੇ ਫੈਲਦੀ ਆ ਤਾਂ ਇਹ ਕੇਂਦਰ ਸਰਕਾਰ ਦੇ ਨਾਂ ਲੱਗੇਗੀ, ਕਿਉਂਕਿ ਕੇਂਦਰ ਸਰਕਾਰ ਨੇ ਐਨ ਕਰੋਨਾ ਦੇ ਵਿੱਚ ਜਦੋਂ ਲੋਕ ਫਸੇ ਹੋਏ ਸਨ, ਇਹ ਸਮਝ ਕੇ ਕਿ ਹੁਣ ਸ਼ਿਕੰਜੇ 'ਚ ਨੇ ਅਤੇ ਇਹਨਾਂ ਦੀਆਂ ਲੱਤਾਂ ਛਲਣੀਆਂ 'ਤੇ ਛਿਲ ਦਿਓ, ਉਹ ਜੋ ਕੁਝ ਕੀਤਾ ਉਹਦਾ ਕਰਕੇ ਇਹ ਹਾਲਾਤ ਵਿਗੜ ਰਹੇ ਨੇ।
ਬਿਲਕੁਲ,
ਇਹ ਸਾਰੇ ਕੁਝ ਨੂੰ ਚੈੱਕ ਕਰਨ ਦੀ ਲੋੜ ਹੈ, ਸਮਾਜੀ ਤੌਰ 'ਤੇ ਵੀ, ਸਿਆਸੀ ਤੌਰ 'ਤੇ ਵੀ, ਸਰਕਾਰੀ ਤੌਰ 'ਤੇ ਵੀ, ਕਿਉਂਕਿ ਡੂਬੇਗੀ ਕਿਸ਼ਤੀ ਤਾਂ ਡੂਬੇਗੇ ਸਾਰੇ, ਨਾ ਤੁਮ ਹੀ ਬਚੋਗੇ ਨਾ ਸਾਥੀ ਤੁਹਾਰੇ, ਜੇ ਬਿਮਾਰੀ ਵੱਧ ਗਈ ਫਿਰ ਮਰਾਂਗੇ ਸਾਰੇ
ਜੀ। ਪਰ ਸਰ ਕਿਸਾਨ ਸੰਘਰਸ਼ ਦੀ ਤੁਸੀਂ ਗੱਲ ਕਰਦੇ ਹੋ, ਕਿਸਾਨ ਸੰਘਰਸ਼ ਜਿਹੜਾ ਪਹਿਲਾਂ ਤਾਂ 250 ਦੇ ਕਰੀਬ ਜਥੇਬੰਦੀਆਂ ਨੇ, 10 ਦੇ ਕਰੀਬ ਪੰਜਾਬ ਦੀਆਂ ਨੇ, ਹਰੇਕ ਦਾ ਇੱਕ ਆਪਣਾ ਆਪਣਾ ਪ੍ਰੋਗਰਾਮ ਉਲੀਕਿਆ, ਆਉਣ ਵਾਲੀ ਵੀ 24-25-26 ਨੂੰ ਪ੍ਰੋਗਰਾਮ ਉਲੀਕੀ ਬੈਠਿਆ, ਪਰ ਇਹ ਸਾਰੇ ਕੁਛ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਪ੍ਰੋਗਰਾਮ ਉਲੀਕਣੇ ਸ਼ੁਰੂ ਕਰਤੇ ਕਿ ਆਪਾਂ ਇਹ ਕਰਾਂਗੇ ਜੀ, ਆਪਾਂ ਇਹ ਕਰਾਂਗੇ। ਇਹ ਜਿਹੜੀ ਅਲੱਗ ਅਲੱਗ ਅਪਰੋਚ ਹੈ ਵਿਰੋਧ ਕਰਨ ਦੀ, ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਉਹ ਏਕੇ 'ਚ ਬਰਕਤ ਵਾਲੀ ਕਹਾਣੀ ਪਹਿਲੀ ਤੋਂ ਪੜ੍ਹਦੇ ਸੀਗੇ, ਉਹ ਇੱਥੇ ਆ ਕੇ ਜਦੋਂ ਮਨਫੀ ਹੋ ਜਾਂਦੀ ਹੈ ਤੇ ਫਿਰ ਸੰਘਰਸ਼ ਦਾ ਜਿਹੜਾ ਸਿੱਟਾ ਉਹ ਕਿਹੋ ਜਿਹਾ ਨਿਕਲੂਗਾ?
ਦੇਖੋ, ਕਿਸਾਨਾਂ ਦੀਆਂ 10 ਜਥੇਬੰਦੀਆਂ ਕਿਉਂ ਹੁੰਦੀਆਂ ਨੇ? ਜੇ ਮਤਭੇਦ ਨਾ ਹੋਣ ਤੇ ਇੱਕੋ ਜਥੇਬੰਦੀ ਹੋਣੀ ਚਾਹੀਦੀ ਹੈ, ਇੱਕ ਹੈ ਨਹੀਂ। ਭਾਰਤੀ ਕਿਸਾਨ ਯੂਨੀਅਨ ਪਹਿਲਾਂ ਤੇ ਉਹੀ ਹੈ, ਲੱਖੋਵਾਲ ਤੇ ਰਾਜੇਵਾਲ ਪਤਾ ਨਹੀਂ ਦੋ ਗਰੁੱਪ ਨੇ, ਫਿਰ ਭਾਰਤੀ ਕਿਸਾਨ ਯੂਨੀਅਨ ਖੱਬੇ ਪੱਖੀਆਂ ਦੀਆਂ ਵੀ ਨੇ, ਇੱਕ ਏਕਤਾ ਗਰੁੱਪ ਹੈ, ਏਕਤਾ ਵਿੱਚੋਂ ਵੀ ਦੋ ਗਰੁੱਪ ਨੇ, ਇੰਨੇ ਇੰਨੇ ਕਿਉਂ ਨੇ, ਨਹੀਂ ਹੋਣੇ ਚਾਹੀਦੇ। ਸੰਘਰਸ਼ ਕਮੇਟੀਆਂ ਵੀ ਨੇ, ਉਹ ਵੀ ਇੱਕ ਨਹੀਂ ਦੋ ਬਣੀਆਂ ਫਿਰਦੀਆਂ ਨੇ। ਜਿਹੜੀਆਂ ਅੱਡੋ ਅੱਡ ਕਿਸਾਨ ਸਭਾਵਾਂ ਨੇ, ਕਾਮਰੇਡਾਂ ਦੀਆਂ 3 ਕੁ ਕਿਸਾਨ ਸਭਾਵਾਂ ਨੇ, ਕਿਸਾਨ ਦਲ ਵੀ ਬਣਿਆ ਫਿਰਦਾ, ਕਿਸਾਨ ਕਾਂਗਰਸ ਵੀ ਆ, ਪਤਾ ਨਹੀਂ ਕਿਸਾਨ ਕਾਂਗਰਸ ਵਿੱਚ ਕਿਸਾਨ ਕਿੰਨੇ ਆ ਤੇ ਕਾਂਗਰਸੀ ਕਿੰਨੇ ਆ, ਕੁਛ ਲੋਕ ਇੱਦਾਂ ਦੇ ਕਿਸਾਨ ਆਪੇ ਬਣੇ ਆ, ਜਿਹੜੇ ਚੱਲਦੀ ਉਹਨਾਂ ਦੀ ਗੈਸ ਏਜੰਸੀ ਹੁੰਦੀ ਆ ਜਾਂ ਪੈਟਰੋਲ ਪੰਪ ਹੁੰਦਾ, ਕਦੇ ਖੇਤੀ ਨਹੀਂ ਕੀਤੀ, ਉਹ ਵੀ ਆਪਣੇ ਆਪ ਨੂੰ ਕਿਸਾਨ ਆ ਕੇ ਤੇ ਕਿਸਾਨ ਕਾਂਗਰਸ ਬਣਾ ਲੈਂਦੇ ਆ, ਜਾਂ ਅਕਾਲੀਆਂ ਦਾ ਕਿਸਾਨ ਦਲ ਕਿਸਾਨ ਵਿੰਗ ਬਣਾ ਲੈਂਦੇ ਆ, ਇਹੋ ਜਿਹੇ ਲੋਕ ਵੀ ਨੇ, ਉਹਨਾਂ ਨੂੰ ਛੱਡ ਦਿਓ। ਜਿਹੜੀਆਂ ਜਥੇਬੰਦੀਆਂ ਇਸ ਵੇਲੇ ਕਿਸਾਨਾਂ ਦੀਆਂ 10 ਇਕੱਠੀਆਂ ਹੋ ਕੇ ਇਸ ਇੱਕ ਮੁੱਦੇ ਤੇ ਤੁਰੀਆਂ, ਲੜਾਈ ਤਾਂ ਉਹਨਾਂ ਨੇ ਸ਼ੁਰੂ ਕੀਤੀ ਹੈ
ਜੀ,
ਕਾਂਗਰਸ ਪਾਰਟੀ ਪਿੱਛੋਂ ਬੋਲੀ ਹੈ, ਅਕਾਲੀ ਦਲ ਤੇ ਅੱਜ ਕੱਲ੍ਹ ਬੋਲਿਆ, ਆਮ ਆਦਮੀ ਪਾਰਟੀ ਵੀ ਥੋੜਾ ਸਮਾਂ ਕੱਢ ਕੇ ਬੋਲੀ, ਪਰ ਉਹ ਕਾਂਗਰਸ ਤੋਂ ਥੋੜਾ ਪਹਿਲਾਂ ਬੋਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਲਗਭਗ ਇਕੱਠੀਆਂ ਬੋਲੀਆਂ
ਜੀ।
ਤੇ ਜਿਹੜੀਆਂ ਪਾਰਟੀਆਂ ਬੋਲੀਆਂ ਨੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਜੇ ਇਹਨਾਂ ਨੇ ਮਦਦ ਕਰਨੀ ਆ, ਅਗਵਾਈ ਨਾ ਪਾਲਣ, ਤੇ ਜਿੱਥੇ ਅਗਵਾਈ ਸਿਆਸੀ ਲੀਡਰ ਕਰਨਾ ਚਾਹੁਣ, ਕਿਸਾਨ ਜਥੇਬੰਦੀਆਂ ਦਾ ਫਰਜ਼ ਹੈ ਕਿ ਉਹਨਾਂ ਨੂੰ ਕਹਿਣ ਲੜਾਈ ਸਾਡੀ ਆ
ਜੀ,
ਤੁਸੀਂ ਸਾਡੇ ਮਦਦਗਾਰ ਹੋ, ਸਾਡੇ ਬਾਂਹ ਫੜਨ ਵਾਸਤੇ ਆਏ ਹੋ, ਪਰ ਇਸ ਗੱਲ ਵਾਸਤੇ ਨਹੀਂ ਆਏ ਕਿ ਸਾਡੀ ਲੜਾਈ ਦੀ ਲੀਡਰੀ ਤੁਸੀਂ ਕਰੋ। ਜੇ ਸਿਆਸੀ ਪਾਰਟੀਆਂ ਲੀਡਰੀ ਕਰਨ ਜੋਗੀਆਂ ਹੁੰਦੀਆਂ ਤੇ ਫਿਰ ਕਿਸਾਨਾਂ ਨੂੰ ਆਹ ਸਿਆਪਾ ਕਰਨਾ ਹੀ ਕਿਉਂ ਪੈਂਦਾ
ਜੀ?
ਖੇਤੀ ਦਾ ਆਪਣਾ ਕੰਮ ਛੱਡ ਕੇ ਸੜਕਾਂ ਤੇ ਬੈਠੇ ਨੇ, ਰਾਤਾਂ ਵੀ ਸੜਕਾਂ ਤੇ ਕੱਟਦੇ, ਪਤਾ ਨਹੀਂ ਅੱਧੀ ਰਾਤ ਨੂੰ ਸੱਪ ਲੜਕੇ ਮਰ ਜਾਣ, ਫਿਰ ਕਰਨਾ ਹੀ ਕਿਉਂ ਪੈਂਦਾ? ਇਸ ਕਰਕੇ ਇਹ ਹੁਣ ਕਿਸਾਨ ਜਥੇਬੰਦੀਆਂ ਦਾ ਫਰਜ਼ ਬਣਦਾ ਕਿ ਆਪਣੀ ਲੜਾਈ ਇਹ ਸਮਝ ਕੇ ਕਿ ਸਾਡੀ ਲੜਾਈ ਆ ਆਪ ਲੜਨ। ਜਿਹੜੀ ਵੀ ਸਿਆਸੀ ਪਾਰਟੀ ਆਉਂਦੀ ਹੈ, ਗੁਰੂ ਕਹਿਣ ਜੀ ਸ਼ੁਕਰੀਆ, ਧੰਨ ਪਾ ਗਿਆ, ਤੁਹਾਡਾ ਧੰਨਵਾਦ, ਤੁਸੀਂ ਆਏ ਹੋ
ਜੀ,
ਸਾਡੀ ਆਵਾਜ਼ ਸੁਣੀ ਹੈ, ਨਾਲ ਇਹ ਵੀ ਕਹਿ ਦੇਣ ਕਿ ਬੜੀ ਮਿਹਰ, ਬੜੀ ਦੇਰ ਕੀ ਮਿਹਰਬਾਨ ਆਤੇ ਆਤੇ, ਚਲੋ ਕੋਈ ਨਹੀਂ, ਤੁਸੀਂ ਆ ਤਾਂ ਗਏ, ਪਰ ਤੁਸੀਂ ਸੰਗਤ ਵਿੱਚ ਬੈਠੋ, ਪੰਗਤ ਵਿੱਚ ਬੈਠੋ
ਜੀ,
ਤੁਹਾਨੂੰ ਪ੍ਰਸ਼ਾਦਾ ਵੀ ਛਕਾਵਾਂਗੇ, ਤੁਹਾਡਾ ਸਾਥ ਲਵਾਂਗੇ ਪੂਰੀ ਤਰ੍ਹਾਂ, ਪਰ ਅਗਵਾਈ ਜਿਹੜੀ ਆ ਉਹ ਕਿਸਾਨਾਂ ਦੇ ਮਸਲਿਆਂ ਦੀ ਸਿਰਫ ਤੇ ਸਿਰਫ ਕਿਸਾਨ ਆਗੂ ਕਰਨਗੇ, ਜਿਨ੍ਹਾਂ ਨੂੰ ਇਹ ਪਤਾ ਕਿ ਖੇਤਾਂ ਦੇ ਵਿੱਚ ਪੱਠੇ ਵੱਢਦਿਆਂ ਉਂਗਲ ਤੇ ਦੱਤ ਵੀ ਵੱਜੇ ਤੇ ਪੀੜ ਕਿੰਨੀ ਕੁ ਹੁੰਦੀ ਹੈ
ਜੀ ਜੀ,
ਖਾਲ ਖਾਲਦਿਆਂ ਪੈਰ ਤੇ ਕਈ ਵੱਜ ਜਾਵੇ ਤੇ ਪੀੜ ਕਿੰਨੀ ਕੁ ਹੁੰਦੀ ਹੈ, ਜਿਨ੍ਹਾਂ ਲੋਕਾਂ ਨੇ ਉਹ ਦਰਦ ਹੰਡਾਇਆ ਤੇ ਹੰਡਾਉਂਦੇ ਪਏ ਆ, ਅਗਵਾਈ ਉਹਨਾਂ ਦੇ ਹੱਥ ਹੋਣੀ ਚਾਹੀਦੀ ਆ, ਸਿਆਸੀ ਲੀਡਰਾਂ ਦੇ ਹੱਥ 'ਚ ਇਹਦੀ ਅਗਵਾਈ ਨਹੀਂ ਜਾਣ ਦੇਣੀ ਚਾਹੀਦੀ। ਇਹ ਕਿਸਾਨ ਜਥੇਬੰਦੀਆਂ ਦਾ ਫਰਜ਼ ਹੈ ਕਿ ਆਪਣੀ ਅਗਵਾਈ ਸੰਭਾਲ ਕੇ ਰੱਖੋ
ਜੀ। ਪਰ ਸਭ ਇੱਕ ਪੰਜਾਬ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਤਾਂ ਆਮ ਆਦਮੀ ਪਾਰਟੀ ਦੇ ਜਿਹੜੇ 4 ਬਾਗੀ ਹੋਏ, ਪਹਿਲਾਂ ਸੁਖਪਾਲ ਖਹਿਰਾ ਹੋਰਾਂ ਦੇ ਨਾਲ ਗਏ ਜਿਹੜੇ MLA ਸੀ, ਉਹਦੇ ਚੋਂ ਵੀ ਖਹਿਰਾ ਸਾਹਿਬ ਨਾਲ ਕੁਛ ਚਲੇ ਗਏ, ਕੁਛ ਵਾਪਸ ਮੁੜ ਗਏ, ਪਰ ਜਿਹੜੇ 4 MLA ਹੋਰ ਬਚ ਗਏ ਨੇ, ਉਹਨਾਂ ਨੇ ਇੱਕ ਪੰਜਾਬ ਵਿਚਾਰ ਮੰਚ ਕਰਕੇ ਬਣਾ ਲਿਆ, ਉਹ ਜਿਹੜਾ ਪੰਜਾਬ ਵਿਚਾਰ ਮੰਚ ਹੈ ਉਹਨਾਂ ਦਾ ਇਕੱਠ ਕਹਿ ਲਓ ਜਾਂ ਉਹਨਾਂ ਵੱਲੋਂ ਗਾਂ ਇਕੱਠੇ ਹੋ ਕੇ ਤੁਰਨ ਦੇ ਲਈ ਕੋਈ ਪਲੇਟਫਾਰਮ ਕਹਿ ਲਓ, ਇਹਨੂੰ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ 20 ਬੰਦੇ ਤੇ 20 ਚ ਹੁਣ ਗਾਂ ਜਿੱਦਾਂ ਛੋਟੇ ਛੋਟੇ ਹੋਰ ਆਪਣੇ ਆਪਣੇ ਵਿੰਗ ਬਣ ਲੱਗ ਪਏ ਆ, ਇਹ ਕੁਛ ਲੈ ਲੈਣਗੇ ਜ਼ਿੰਦਗੀ ਚ ਹਾਸਲ ਕਰਨਗੇ?
ਇਹਦਾ ਨਾਂ ਵਿਚਾਰ ਮੰਚ ਕਰਨ ਰੱਖਣਾ ਸੀ
ਜੀ,
3-4 ਮੰਚ ਹੀ ਰੱਖ ਦਿੰਦੇ, 3-4 ਤਾਂ ਇਹ 4 ਨੇ
ਜੀ,
ਪਰ ਉਹਨਾਂ ਚਾਹੁੰਦਾ ਵੀ ਪਤਾ ਨੀ ਕਿ 4 ਹਫ਼ਤੇ ਇਕੱਠੇ ਚੱਲਣਗੇ ਕਿ ਨਹੀਂ ਚੱਲਣਗੇ
ਜੀ।
ਜਦੋਂ ਇਹ ਤੁਰੇ ਸਨ ਆਮ ਆਦਮੀ ਪਾਰਟੀ ਚ, ਕਿੰਨੀ ਬੜਕ ਨਾਲ ਤੁਰੇ ਸਨ, ਸਾਡੀ ਆਮ ਆਦਮੀ ਪਾਰਟੀ ਜਿੱਤ ਗਏ ਤੇ ਇੱਕ ਅਹੁਦੇਦਾਰੀ ਦੇ ਸਵਾਲ ਤੇ ਪਾਰਟੀ ਟੁੱਟ ਗਈ। ਇਹਦੇ ਵਿੱਚੋਂ ਸੁਖਪਾਲ ਸਿੰਘ ਦਾ ਧੜਾ ਵੱਖਰਾ ਹੋ ਗਿਆ ਕਿ ਆਪੋਜੀਸ਼ਨ ਦਾ ਲੀਡਰ ਕਿਉਂ ਬਦਲਤਾ, ਸੁਖਪਾਲ ਸਿੰਘ ਖਹਿਰੇ ਦੀ ਥਾਂ ਦੇ ਉੱਤੇ ਹਰਪਾਲ ਸਿੰਘ ਚੀਮੇ ਨੂੰ ਕਿਉਂ ਬਣਾਤਾ
ਜੀ,
ਇਹ 8-9 ਜਾਣੇ ਪਹਿਲੇ ਦਿਨ ਆਖਿਆ 9 ਆ, ਮੁੜ ਕੇ ਪਤਾ ਲੱਗਾ 8 ਆ, ਫਿਰ ਕਹਿੰਦੇ ਸੀ 10 ਆ, ਮੁੜ ਕੇ ਪਤਾ ਲੱਗਾ ਇਹਨਾਂ 8 ਚੋਂ ਵੀ ਇੱਕ ਝੜ ਗਿਆ। ਹੁਣ ਹੌਲੀ ਹੌਲੀ ਇਹ ਹਾਲਤ ਬਣ ਗਈ ਆ ਕਿ ਸੁਖਪਾਲ ਸਿੰਘ ਖਹਿਰੇ ਨੇ ਪਾਰਲੀਮੈਂਟ ਦੀ ਚੋਣ ਲੜੀ, ਆਪਣੀ ਵੱਖਰੀ ਪੰਜਾਬ ਏਕਤਾ ਪਾਰਟੀ ਬਣਾ ਕੇ ਲੜ ਲਈ, ਉਹਦੇ ਨਾਲ ਬਲਦੇਵ ਸਿੰਘ ਜੇਤੋ ਜਿਹੜਾ ਉਹਨੇ ਵੀ ਪਾਰਲੀਮੈਂਟ ਦੀ ਚੋਣ ਲੜੀ, ਦੋਵਾਂ 'ਚ ਪਾਰਲੀਮੈਂਟ ਚੋਣ 'ਚ ਬਹੁਤਾ ਕੁਝ ਪੱਲੇ ਨਹੀਂ ਪਿਆ, ਪਰ ਉਹ ਤੋਂ ਬਾਅਦ ਨਾ ਤਾਂ ਉਹਨਾਂ ਦੇ ਅਸਤੀਫੇ ਮਨਜ਼ੂਰ ਹੋਏ ਆ ਨਾ ਜਿਹੜਾ ਪਾਰਟੀ ਨੇ ਲਿਖ ਕੇ ਦਿੱਤਾ ਸੀ ਕਿ ਇਹਨਾਂ ਦਰ ਬਦਲੀ ਕੀਤੀ ਹੈ ਉਹ ਮਨਜ਼ੂਰ ਹੋਇਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹਨੇ ਅਸਤੀਫਾ ਵੀ ਲਿਖ ਕੇ ਦੇਣਾ ਹੋਵੇ ਤੇ ਫਾਰਮੈਟ ਇਹ ਹੈ ਕਿ ਉਹ ਸਿਰਫ ਇੰਨਾ ਕਹਿੰਦਾ ਕਿ ਮੈਂ ਅਸਤੀਫਾ ਦੇ ਰਿਹਾ
ਜੀ।
ਜਦੋਂ ਇਹ ਲਿਖ ਦਿਓ ਕਿ ਮੈਨੂੰ ਅਸਤੀਫੇ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਕਿ ਫਲਾਨੀ ਪਾਰਟੀ ਆਹ ਕਰਦੀ ਆ, ਸਰਕਾਰ ਆਹ ਕਰਦੀ, ਜਿਹੜਾ ਕੰਡੀਸ਼ਨਲ ਹੋ ਜਾਂਦਾ ਲੰਮੀ ਕਹਾਣੀ ਪੈਂਦੀ ਆ, ਉਹ ਮਨਜ਼ੂਰ ਨਹੀਂ ਹੋ ਸਕਦਾ
ਜੀ।
ਅਸਤੀਫੇ ਵੀ ਜਿਹਨਾਂ ਜਿਹਨਾਂ ਨੇ ਦਿੱਤੇ ਆ ਇਸ ਢੰਗ ਨਾਲ ਦਿੱਤੇ ਆ, ਕੋਈ ਪ੍ਰਵਾਨ ਨਹੀਂ ਹੋ ਰਿਹਾ, ਹੋ ਹੀ ਨਹੀਂ ਸਕਦੇ। ਅੱਛਾ ਹੁਣ ਉਹਦੇ ਚੋਂ ਜਿਹੜੇ 8 ਸਨ 7 ਸਨ ਉਹਨਾਂ ਚੋਂ 4 ਜਣੇ ਆ ਨੇ, ਜਿਹੜੇ 4 ਨੇ ਮੈਂ ਇਹਨਾਂ ਚਾਰਾਂ ਦੇ ਸੁਭਾਅ ਨੂੰ ਵੀ ਜਾਣਦਾ, ਉਹ ਇਹਨਾਂ ਚੋਂ ਇੱਕ ਕਿਸੇ ਪਾਸੇ ਜਾਂਦਾ ਇੱਕ ਕਿਸੇ ਪਾਸੇ ਜਾਂਦਾ, ਇਹਨਾਂ ਚਾਰਾਂ ਦੀ ਸੋਚ ਨਹੀਂ ਮਿਲਦੀ ਪਈ
ਜੀ।
ਇਹ ਜੇ ਇਹ 4 ਜਣੇ 4 ਹਫ਼ਤੇ ਵੀ ਕੱਢ ਜਾਣ ਤੇ ਲੋਕੀ ਇਸ ਗੱਲ ਤੇ ਹੈਰਾਨ ਹੋਣਗੇ ਵੀ ਇਹਨਾਂ ਚਿਰ ਕਿੱਦਾਂ ਕੱਢ ਗਏ। ਅਸਲੀ ਗੱਲ ਇਹ ਆ ਕਿ ਇਹ ਵਿਚਾਰ ਮੰਚ ਚ ਕੋਈ ਨਹੀਂ ਗਾ, ਆਪਣਾ ਦੁੱਖ ਦਰਦ ਵਿਚਾਰ ਮੰਚ ਹੈ ਕਿ ਤੁਰੇ ਬੜੀ ਸ਼ਾਨ ਨਾਲ ਸੀ ਜਦੋਂ ਜਿੱਤੇ ਸਨ, ਲੋਕਾਂ ਦੇ ਵਿੱਚ ਬਹੁਤ ਉੱਚਾ ਨਾਂ ਸੀ, ਉਦੋਂ ਬਾਅਦ ਜੋ ਕੁਝ ਕੀਤਾ ਉਹਨੇ ਇਹਨਾਂ ਨੂੰ ਵੀ ਕੱਖੋਂ ਹੌਲੇ ਕਰ ਛੱਡਿਆ, ਪਾਰਟੀ ਦਾ ਵੀ ਨੁਕਸਾਨ ਕੀਤਾ। ਇੱਕ ਗੱਲ ਮੰਨਣੀ ਪਊ ਕਿ ਜਿਹੜੀ ਇਹ ਪਾਰਟੀ ਆ
ਜੀ,
ਇਹਨੇ ਜਿਹੜੇ ਬੰਦੇ ਜਿਤਾਏ ਸਵਾਏ ਇੱਕ ਅੱਧੇ ਤੋਂ, ਬਾਕੀ ਦੇ ਇਸ ਪਾਰਟੀ ਦੇ ਵਿਧਾਇਕਾਂ ਤੇ ਕੋਈ ਕਰਪਸ਼ਨ ਦਾ ਦਾਗ ਤਾਂ ਨਹੀਂ ਅਜੇ ਤੱਕ ਲੱਗਾ।
ਇਹ ਤਾਂ ਹੈ
ਕਿਸੇ ਇੱਕ ਦੇ ਉੱਤੇ ਵੀ ਆਮ ਆਦਮੀ ਪਾਰਟੀ ਚੋਂ
ਜੀ।
ਆ ਜਿੰਨੇ ਵੀ ਨੇ ਤੁਸੀਂ ਸ਼ੁਰੂ ਕਰ ਲਓ, ਹਰਪਾਲ ਚੀਮੇ ਤੋਂ ਹੀ ਲੀਡਰ
ਜੀ ਜੀ,
ਮੀਤ ਹੇਰ, ਅਮਨ ਅਰੋੜਾ, ਉਹ ਬਲਜਿੰਦਰ ਕੌਰ, ਮਾਣੂਕਿਆਂ ਵਾਲੀ ਬੀਬੀ ਹੈ
ਜੀ ਜੀ,
ਉਹਦਾ ਨਾਮ ਮੈਨੂੰ ਭੁੱਲ ਗਿਆ ਇਸ ਵੇਲੇ
ਜੀ ਜੀ, ਸਰਬਜੀਤ ਕੌਰ,
ਸਰਬਜੀਤ ਕੌਰ
ਜੀ,
ਇਹ ਜਿਹਦੇ ਵੀ ਨੇ ਇਹਨਾਂ ਚੋਂ ਕਿਸੇ ਦੇ ਉੱਤੇ ਕੋਈ ਦੋਸ਼ ਤਾਂ ਨਹੀਂ ਲੱਗਾ। ਮੈਨੂੰ ਨਹੀਂ ਪਤਾ ਪਰਮਲ ਸਿੰਘ ਖਾਲਸੇ ਦੇ ਉੱਤੇ ਜਾਂ ਜਗਦੇਵ ਸਿੰਘ ਕਮਾਲੂ ਦੇ ਉੱਤੇ ਵੀ ਕਿਸੇ ਨੇ ਕੋਈ ਦੋਸ਼ ਲਾਇਆ ਹੋਵੇ, ਕੋਈ ਕਰਪਸ਼ਨ ਦੇ ਦੋਸ਼ ਤਾਂ ਨਹੀਂ ਲੱਗ ਰਹੇ
ਜੀ ਜੀ।
ਪਰ ਸੁਭਾਅ ਨਹੀਂ ਮਿਲਦੇ, ਸੁਭਾਅ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਕਿ ਉਹ ਚੂਹੇ ਤੇ ਡੱਡੂ ਦੀ ਯਾਰੀ ਬਣ ਗਈ ਸੀ, ਪਰ ਉਹ ਯਾਰੀ ਕਾਹਦੀ ਹੈ ਜੇ ਡੱਡੂ ਦੇ ਪਾਣੀ ਚ ਗਏ ਤੇ ਚੂਹੇ ਨੂੰ ਗੋਤੇ ਨੂੰ ਆ ਜਾਣੇ, ਤੇ ਜੇ ਚੂਹੇ ਵਾਲੇ ਰੁੱਢ ਚ ਗਏ ਤੇ ਡੱਡੂ ਦੇ ਪੱਲੇ ਕੱਖ ਨਹੀਂ ਬਚਣਾ। ਸੁਭਾਵਾਂ ਦਾ ਇੰਨਾ ਜ਼ਿਆਦਾ ਫਰਕ ਹੈ ਕਿ ਪਹਿਲਾਂ ਵੀ ਮਿਲ ਕੇ ਨਹੀਂ ਚੱਲੇ
ਜੀ,
ਤੇ ਮਿਲ ਕੇ ਨਾ ਗਾਹ ਨਹੀਂ ਚੱਲਣਾ। ਉੱਦਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਗੱਲ ਸਿਰਫ ਇੰਨੀ ਨਹੀਂ
ਜੀ,
ਜਦੋਂ ਅਕਾਲੀ ਦਲ ਦੇ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਬਾਹਰ ਨਿਕਲਿਆ ਸੀ, ਇਹ ਪਹਿਲੇ ਦਿਨ 5 MLA ਸਨ, ਉਹ ਜਦੋਂ 5 ਨੇ ਪ੍ਰੈਸ ਕਾਨਫਰੰਸ ਕੀਤੀ
ਜੀ ਜੀ,
ਤੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਬੰਦੇ ਤਾਂ ਤੁਸੀਂ 5 ਆ, ਇਹਨਾਂ ਚ ਸੰਤ ਅਜੀਤ ਸਿੰਘ ਸੀ ਰੋਪੜ ਵਾਲਾ, ਉਹਨੇ ਆਖਿਆ ਤੁਸੀਂ 5 ਬੰਦੇ ਨਾ ਸਮਝੋ, ਇਹ 5 ਪਿਆਰੇ ਆ, ਇਹ ਜਿੱਥੇ ਡਟ ਗਏ ਸੋ ਡਟ ਗਏ, ਇਹ ਰਹਿਣ ਪਿੱਛੇ ਹਟੇ
ਜੀ।
ਤੇ ਇੱਕ ਹਫ਼ਤੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਛੱਡਣ ਵਾਲਾ ਉਹ ਸੰਤ ਅਜੀਤ ਸਿੰਘ ਸੀ, ਜਿਹੜਾ ਕਹਿੰਦਾ ਸੀ 5 ਪਿਆਰੇ ਆ
ਜੀ,
ਡਟ ਗਏ ਸੋ ਡਟ ਗਏ। ਤੇ ਉਹ ਉਦੋਂ ਬਾਅਦ ਬਣਿਆ ਕੀ ਸੀ, ਉਹ ਸਾਰੇ ਅੱਡੋ ਅੱਡੀ ਪਾਸੇ ਚਲੇ ਗਏ ਸੀ
ਜੀ,
ਉਹਨਾਂ ਚੋਂ ਇੱਕ ਜਣਾ ਕਾਂਗਰਸ ਵਿੱਚ ਚਲਾ ਗਿਆ, ਇੱਕ ਦੇ ਉੱਤੇ 2 ਕੇਸ ਬਣਾ ਦਿੱਤੇ ਅਕਾਲੀਆਂ ਨੇ, ਉਹ ਘਰ ਬੈਠ ਗਿਆ। ਜਦੋਂ ਘਰ ਬੈਠ ਗਿਆ ਫਿਰ ਉਹਦਾ ਗੁੱਸਾ ਪੂੰਝਣ, ਉਹਦੇ ਅੱਥਰੂ ਪੂੰਝਣ ਵਾਸਤੇ ਬਾਦਲ ਸਾਹਿਬ ਚਲੇ ਗਏ, ਇਹ ਕਹਿ ਕੇ ਕਿ ਉਹਦੀ ਮਾਤਾ ਬਿਮਾਰ, ਮੈਂ ਉਹਦਾ ਪਤਾ ਲੈਣ ਚੱਲਿਆ, ਰਹਿ ਕੀ ਗਿਆ ਸੀ ਕੁਛ ਵੀ ਨਹੀਂ
ਜੀ।
ਤੇ ਹੁਣ ਆ ਜਿਹੜੇ ਇਹ 4 ਜਣੇ, ਇਹ ਵੀ ਜੇ ਪਾਰਟੀ ਚ ਰਹਿੰਦੇ ਤੇ ਇੱਕ ਦੀ ਬਰਕਤ ਸੀ, ਪਾਰਟੀ ਤਾਂ ਅਜੇ ਵੀ ਤੁਰੀ ਫਿਰਦੀ ਹੈ, ਚੱਲ ਰਹੀ ਹੈ
ਜੀ ਜੀ,
ਉਹ ਜਿੰਨੇ ਜੋਗੇ ਹੈਗੇ ਉਹ ਤਾਂ ਕੰਮ ਕਰ ਰਹੇ ਆ, ਪਰ ਇਹ ਜਿਹੜੇ 4 ਨੇ ਇਹਨਾਂ ਦੀ ਕੋਈ ਕਦੇ ਐਕਟੀਵਿਟੀ ਤੁਸੀਂ ਸੁਣੀ ਹੈ ਪਿਛਲੇ 2 ਸਾਲਾਂ ਚ, ਇਹਨਾਂ ਕੋਈ ਸਰਗਰਮੀ ਕੀਤੀ ਹੋਵੇ? ਅਜੇ ਜਿਹੜੇ ਇਹਨਾਂ ਦੇ ਨਾਲ ਪਹਿਲਾਂ ਆਉਂਦੇ ਫਿਰਦੇ ਸੀ, ਮੁੜ ਕੇ ਪਿੱਛੇ ਹਟ ਗਏ, ਆ ਜਿਹੜਾ ਜੈ ਕਿਸ਼ਨ ਰੋੜੀ ਆ ਗੜ੍ਹ ਸ਼ੰਕਰ ਵਾਲਾ, ਉਹਦੀ ਸਰਗਰਮੀ ਸਗੋਂ ਕਦੇ ਕਦੇ ਅਖਬਾਰਾਂ ਚ ਆ ਜਾਂਦੀ ਆ, ਪਹਿਲਾਂ ਇਹਨਾਂ ਨਾਲ ਸੀ ਫਿਰ ਹਟ ਗਿਆ ਪਿੱਛੇ। ਜਿਹੜਾ ਸੰਧੂਆ ਉਹਦੀ ਵੀ ਕੋਈ ਸਰਗਰਮੀ ਥੋੜੀ ਬਹੁਤ ਆ ਜਾਂਦੀ ਆ
ਜੀ ਜੀ,
ਉਹ ਜਿਹੜਾ ਹੈਗਾ ਉੱਥੋਂ ਸੰਧਵਾ ਵਾਲਾ
ਜੀ ਜੀ
ਕੁਲਤਾਰ ਸਿੰਘ, ਉਹਦੀ ਵੀ ਸਰਗਰਮੀ ਆ ਜਾਂਦੀ ਆ, ਭਾਵੇਂ ਕਈ ਲੋਕ ਨੁਕਤਾ ਚਿੰਨੀ ਵੀ ਕਰਦੇ ਆ, ਪਰ ਆਹ ਜਿਹੜੇ 4 ਜਣੇ ਆ ਇਹਨਾਂ ਦੀ ਕਦੇ ਕੋਈ ਸਰਗਰਮੀ ਆਈ? ਇਹਨਾਂ 4 ਦੇ ਵਿੱਚੋਂ ਇੱਕ ਜਣਾ ਅੰਗਰੇਜ਼ੀ ਦਾ ਬਹੁਤ ਮਾਹਰ ਆ, ਉਹਦਾ ਕਦੇ ਅੰਗਰੇਜ਼ੀ ਵਿੱਚ ਵੀ ਬਿਆਨ ਬੋਲ ਘੱਟ ਹੀ ਪੜੀ ਦਾ
ਜੀ।
ਪਰ ਜੇ ਇਸ ਤਰ੍ਹਾਂ ਹੀ ਆ ਤੁਸੀਂ ਸਮਾਂ ਉਹ ਜਿਹੜਾ ਸ਼ੇਰ ਆ ਉਮਰੇ ਦਰਾਜ ਮੰਗ ਕਰ ਲਾਏ ਥੇ ਰੋਜ਼ 4, ਦੋ ਆਰਜ਼ੂ ਮੇਂ ਗੁਜ਼ਰ ਗਈ, ਦੋ ਇੰਤਜ਼ਾਰ ਮੇਂ, ਦੋ ਪਾਰਟੀ ਪਾੜਨ ਤੇ ਲੱਗੇ, ਦੋ ਹੁਣ ਬਾਕੀ ਜਿਹੜੇ ਹਰ 1.5 ਸਾਲ ਰਹਿ ਗਿਆ ਵਿਚਾਰ ਮੰਚ ਵਿੱਚ ਲਾ ਦਿਓ, ਅਗਲੀ ਵਾਰੀ ਲੋਕਾਂ ਚ ਕੀ ਮੂੰਹ ਲੈ ਕੇ ਜਾਣਾ?
ਬਿਲਕੁਲ।
ਤੇ ਜੇ ਇਹੋ ਸਟੈਪ ਨਾ ਚੁੱਕੇ ਹੁੰਦੇ ਪਾਰਟੀ ਦੇ ਅੰਦਰ ਹੀ ਕੇ ਲੜਦੇ, ਪਾਰਟੀ ਨੂੰ ਇਕੱਠੀ ਰੱਖ ਲਿਆ ਹੁੰਦਾ, ਅੱਜ ਇਹਨਾਂ ਦੀ ਸਥਿਤੀ ਹੋਰ ਹੁੰਦੀ
ਜੀ,
ਕੁਝ ਕਹਿਣ ਜੋਗੇ ਤਾਂ ਹੁੰਦੇ। ਹੁਣ ਕਿਉਂਕਿ ਪਾਰਟੀ ਜੋ ਡਰ ਤੋਂ ਨਿਖੜੇ ਹੋਏ ਨੇ, ਡਰ ਤੋਂ ਨਿਖੜਿਆਂ ਦਾ ਬਣੇਗਾ ਕੀ? ਇਹ ਥੋੜਾ ਜਿਹਾ ਇਹਨਾਂ ਨੂੰ ਆਪ ਵੀ ਕਿਸੇ ਵਕਤ ਨਾ ਸਿਰ 'ਚ ਠੰਡਾ ਪਾਣੀ ਪਾ ਕੇ ਸੋਚਣਾ ਚਾਹੀਦਾ
ਜੀ। ਤੁਹਾਨੂੰ ਸਾਹਿਬ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ, ਪਿਛਲੇ ਸਮੇਂ 'ਚ ਵੀ ਇੱਕ ਘਟਨਾ ਸੀ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਧੀ ਨੂੰ ਵਰਗਲਾਇਆ ਕਹਿ ਲਓ ਜਾਂ ਚੱਕ ਲਿਆ ਕਹਿ ਲਓ ਅਤੇ ਉਸ ਤੋਂ ਬਾਅਦ ਉਹਦੇ ਨਾਲ ਨਿਕਾਹ ਕਰ ਲਿਆ ਜਾਂਦਾ। ਹੁਣ ਫਿਰ ਗੁਰਦੁਆਰਾ ਸਾਹਿਬ ਦੇ ਇੱਕ ਗ੍ਰੰਥੀ ਦੀ ਧੀ ਦੇ ਨਾਲ ਉਸੇ ਤਰ੍ਹਾਂ ਹੀ ਹੁੰਦਾ। ਇਹ ਪਾਕਿਸਤਾਨ ਦੇ ਵਿੱਚ ਇਹ ਵਾਲਾ ਕਾਰਾ ਅਤੇ ਉਹ ਵੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ, ਇਹ ਸਾਰੇ ਕੁਛ ਨੂੰ ਕਿਵੇਂ ਦੇਖਦੇ ਹੋ? ਕੋਈ ਗਿਣੀ ਮਿੱਥੀ ਚੀਜ਼ ਲੱਗਦੀ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ?
ਦੇਖੋ, ਪਾਕਿਸਤਾਨ ਦੇ ਵਿੱਚ ਕੱਟੜਪੰਥੀਆਂ ਦਾ ਦਬਦਬਾ ਇੰਨਾ ਕਿ ਇਮਰਾਨ ਖਾਨ ਦੀ ਸਰਕਾਰ ਹੋਵੇ ਜਾਂ ਨਵਾਜ਼ ਸ਼ਰੀਫ ਦੀ, ਕੋਈ ਵੀ ਉਹਨਾਂ ਦੇ ਅੱਗੇ ਖੰਘਣ ਜੋਗਾ ਨਹੀਂ। ਜਿਹੜਾ ਇਮਰਾਨ ਖਾਨ ਹੈ, ਇਹਦੀ ਸਰਕਾਰ ਤਾਂ ਪੂਰੀ ਤਰ੍ਹਾਂ ਅੱਤਵਾਦੀਆਂ ਦੇ ਅੱਗੇ ਲੇਟੀ ਪਈ ਹੈ
ਜੀ।
ਅੱਤਵਾਦੀ ਮਤਲਬ ਕਿ ਜਿਹੜੇ ਇਸਲਾਮੀ ਅੱਤਵਾਦੀ ਨੇ, ਖਾਸ ਕਰਕੇ ਕਸ਼ਮੀਰ ਦੇ ਮੁੱਦੇ ਉੱਤੇ ਇਹਨਾਂ ਦੀ ਬਹੁਤ ਭੈੜੀ ਹਾਲਤ ਹੈ। ਅਗਲੇ ਪਾਸੇ ਸਿਰ ਚੁੱਕ ਕੇ ਉਹਨਾਂ ਨਾਲ ਗੱਲ ਕਰਨ ਜੋਗੇ ਨਹੀਂ। ਉਹਨਾਂ ਨੇ ਘੱਟ ਗਿਣਤੀਆਂ ਦੇ ਖਿਲਾਫ਼ ਅੱਜ ਕੱਲ੍ਹ ਦਬਾਅ ਬਹੁਤ ਵਧਾਇਆ। ਹਿੰਦੂਆਂ ਦੇ ਕਤਲ ਵੀ ਹੋ ਰਹੇ ਨੇ, ਹਿੰਦੂ ਖਾਂਦੇ ਪੀਂਦੇ ਅਮੀਰ ਪਰਿਵਾਰਾਂ ਦੇ ਲੋਕਾਂ ਨੂੰ ਚੁੱਕਿਆ ਵੀ ਜਾ ਰਿਹਾ ਅਤੇ ਉਹਨਾਂ ਤੋਂ ਫਿਰੌਤੀਆਂ ਵੀ ਲਈਆਂ ਜਾ ਰਹੀਆਂ ਨੇ, ਅਤੇ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਵੀ ਚੁੱਕਿਆ ਜਾ ਰਿਹਾ। ਇੱਕ ਕੁੜੀ ਦਾ, ਮੈਡੀਕਲ ਕਾਲਜ ਦੇ ਵਿੱਚ ਪੜ੍ਹਦੀ ਕੁੜੀ ਦਾ ਇਸੇ ਤਰ੍ਹਾਂ ਦਾ ਕੇਸ ਸੀ ਜਿਹੜਾ ਅਦਾਲਤ ਤੱਕ ਵੀ ਗਿਆ। ਉਹ ਕੁੜੀ ਨੇ ਖੁਦਕੁਸ਼ੀ ਵੀ ਕੀਤੀ, ਬੜੀ ਚਰਚਾ ਹੋਈ ਸੀ, ਨਿਕਲਿਆ ਕਿ ਆਖਿਰ ਨੂੰ ਕੁਛ ਵੀ ਨਹੀਂ ਬਣਿਆ। ਹੁਣ ਸਿੱਖਾਂ ਦੇ ਖਿਲਾਫ਼ ਵੀ ਇੱਕ ਖਾਸ ਮੁਹਿੰਮ ਪਾਕਿਸਤਾਨ ਚੱਲਦੀ ਪਈ ਹੈ। ਜਦੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ, ਉਹਦੇ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਚੁੱਕ ਲਿਆ ਗਿਆ ਸੀ। ਇੱਧਰ ਪਤਾ ਸੀ ਲਾਂਘਾ ਖੁੱਲ੍ਹਣ ਲੱਗਾ
ਜੀ,
ਸਾਰੀ ਦੁਨੀਆਂ 'ਚ ਰੌਲਾ ਪੈ ਗਿਆ ਕਿ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਚੁੱਕ ਲਈ ਗਈ। ਉਹਦੇ ਉੱਤੇ ਦਬਾਅ ਸੀ, ਜਿਹੜੇ ਲੋਕ ਇਮਰਾਨ ਖਾਨ ਨਾਲ ਨੇੜਤਾ ਰੱਖਦੇ ਸੀ ਉਹਨਾਂ ਨੇ ਵੀ ਆਖਿਆ। ਫਿਰ ਇਹਨਾਂ ਨੇ ਲਹਿੰਦਾ ਪੰਜਾਬ ਯਾਨੀ ਪਾਕਿਸਤਾਨੀ ਪੰਜਾਬ ਜਿਹੜਾ, ਉਹਦੇ ਗਵਰਨਰ ਦੀ ਡਿਊਟੀ ਲਾਈ, ਉਹਨਾਂ ਨੇ ਦਬਾਅ ਪਾਇਆ, ਉਹਨਾਂ ਨੇ ਮੁੰਡੇ ਵਾਲਿਆਂ ਨੂੰ ਆਖਿਆ ਕੁੜੀ ਲੈ ਕੇ ਆਓ। ਉਹ ਮੁੰਡਾ ਅਤੇ ਮੁੰਡੇ ਦਾ ਬਾਪ ਕੁੜੀ ਨੂੰ ਲੈ ਕੇ ਆਏ ਅਤੇ ਕੁੜੀ ਨੂੰ ਉਹਦੇ ਬਾਪ ਦੇ ਨਾਲ ਆਖਿਆ ਜੀ ਅੱਜ ਤੋਂ ਅਸੀਂ ਤੋਰ ਦੇਣ ਲੱਗੇ ਹਾਂ, ਅਤੇ ਉਹ ਜੋ ਕੁਛ ਵੀ ਪਿੱਛੇ ਹੋਇਆ, ਜਿਹੜੀ ਕੋਰਟ ਮੈਰਿਜ ਹੋਈ ਹੈ, ਜੋ ਵੀ ਨਿਕਾਹ ਹੋਇਆ, ਉਹ ਰੱਦ ਕੀਤਾ ਜਾਂਦਾ। ਜਿਸ ਦਿਨ ਲਾਂਘਾ ਲੰਘ ਗਿਆ, ਲਾਂਘੇ ਦਾ ਪ੍ਰੋਗਰਾਮ ਜਿਹੜਾ ਸੀ ਉਦਘਾਟਨ ਦਾ, ਉਹ ਲੰਘ ਗਿਆ, ਉਹਦੇ ਤੋਂ ਅਗਲੇ ਦਿਨ ਹੀ ਉਹ ਕੁੜੀ ਫਿਰ ਚੁੱਕੇ ਲੈ ਗਏ। ਉਦੋਂ ਬਾਅਦ ਅਦਾਲਤ ਤੱਕ ਵੀ ਕੇਸ ਗਿਆ, ਅਦਾਲਤ ਦੇ ਹੁਕਮ ਦੇ ਉੱਤੇ ਕੁੜੀ ਨੂੰ ਉਹਨਾਂ ਤੋਂ ਉਸ ਪਰਿਵਾਰ ਤੋਂ ਛੁਡਾਇਆ ਗਿਆ, ਛੁਡਾ ਕੇ ਮਾਪਿਆਂ ਕੋਲ ਨਹੀਂ ਭੇਜਿਆ, ਇੱਕ ਵੱਖਰੇ ਇਹੋ ਜਿਹੇ ਥਾਂ ਤੇ ਰੱਖਿਆ ਗਿਆ ਜਿੱਥੇ ਸਾਰੇ ਦੇ ਸਾਰੇ ਪ੍ਰਬੰਧਕ ਉਹਨਾਂ ਦੇ ਸਨ, ਤੇ ਉਹਨਾਂ ਨੇ ਅਖੀਰ ਦਬਾਅ ਪਾ ਕੇ ਕੁੜੀ ਤੋਂ ਅਦਾਲਤ ਵਿੱਚ ਬਿਆਨ ਦਵਾਇਆ ਕਿ ਮੈਂ ਆਪਣੇ ਮਾਂ ਬਾਪ ਕੋਲ ਨਹੀਂ ਜਾਣਾ ਚਾਹੁੰਦੀ, ਮੈਂ ਤਾਂ ਹੁਣ ਇਸਲਾਮ ਕਬੂਲ ਕਰ ਲਿਆ, ਮੈਂ ਉੱਥੇ ਜਾਊਂਗੀ। ਉਹਦਾ ਪਰਿਵਾਰ ਇਸ ਵੇਲੇ ਉੱਥੋਂ ਦੀ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਦੇ ਚੁੱਕਾ ਕਿ ਸਾਨੂੰ ਪਾਸਪੋਰਟ ਦੇ ਦਿਓ, ਅਸੀਂ ਹੁਣ ਪਾਕਿਸਤਾਨ 'ਚ ਨਹੀਂ ਰਹਿਣਾ। ਉਹ ਨਨਕਾਣਾ ਸਾਹਿਬ ਦਾ ਕੇਸ ਸੀ, ਹੁਣ ਆਹ ਪੰਜਾ ਸਾਹਿਬ ਦਾ ਹੋ ਗਿਆ। ਉਦੋਂ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਸੀ, ਹੁਣ ਪੰਜਾ ਸਾਹਿਬ ਦੇ ਗ੍ਰੰਥੀ ਦੀ ਧੀ ਹੈ। ਸਿੱਖਾਂ ਦੀਆਂ ਲੜਕੀਆਂ ਔਰ ਸਿੱਖਾਂ ਵਿੱਚੋਂ ਵੀ ਖਾਸ ਤੌਰ ਤੇ ਜਿਹੜੇ ਧਾਰਮਿਕ ਆਗੂ ਨੇ, ਜਿਹੜੇ ਮਤਲਬ ਗ੍ਰੰਥੀ ਸਿੰਘ ਨੇ, ਉਹਨਾਂ ਦੀਆਂ ਧੀਆਂ ਦੇ ਉੱਤੇ ਇਸ ਤਰ੍ਹਾਂ ਹਮਲੇ, ਇਹ ਸਿੱਖਾਂ ਦੇ ਵਿੱਚ ਇਸ ਗੱਲ ਦਾ ਰੋਹ ਤੇ ਜਾਗ ਸਕਦਾ। ਇਹਦੇ ਦਰਮਿਆਨ ਅਜੇ ਇੱਕ ਘਟਨਾ ਜਿਹੜੀ ਉਹ ਦੱਬੀ ਰਹਿ ਗਈ, ਉਹ ਇਹ ਕਿ ਪੇਸ਼ਾਵਰ ਇਲਾਕੇ 'ਚ ਜਿੱਥੇ ਇਮਰਾਨ ਖਾਨ ਦੀ ਆਪਣੀ ਪਾਰਟੀ ਤਹਿਰੀਕੇ ਪਾਕਿਸਤਾਨ ਜਿਹੜੀ ਹੈ, ਤਹਿਰੀਕੇ ਇਨਸਾਫ਼, ਪਾਕਿਸਤਾਨ ਤਹਿਰੀਕੇ ਇਨਸਾਫ਼, ਉਹਨਾਂ ਦਾ ਆਪਣਾ ਰਾਜ ਹੈ, ਉਸ ਪੇਸ਼ਾਵਰ ਦੇ ਵਿੱਚ ਵੀ ਇੱਕ ਗ੍ਰੰਥੀ ਸਿੰਘ ਦੀ ਲੜਕੀ ਇਸੇ ਦੇ ਚੁੱਕੀ ਜਾ ਚੁੱਕੀ ਹੈ, ਰੌਲਾ ਤੇ ਉਹਦਾ ਵੀ ਆਇਆ, ਪਰ ਉਹਦੀ ਖ਼ਬਰ ਬਾਅਦ 'ਚ ਦਬਾਰੀ ਗਈ ਹੈ। ਇਹ ਮੁੜ ਮੁੜ ਕੇ ਹਿੰਦੂਆਂ ਅਤੇ ਸਿੱਖਾਂ, ਔਰ ਉਹਨਾਂ ਵਿੱਚੋਂ ਵੀ ਖਾਸ ਤੌਰ 'ਤੇ ਅੱਜ ਕੱਲ੍ਹ ਸਿੱਖਾਂ ਅਤੇ ਸਿੱਖਾਂ ਵਿੱਚੋਂ ਵੀ ਗ੍ਰੰਥੀ ਸਿੰਘਾਂ ਦੀਆਂ ਲੜਕੀਆਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ, ਇਹ ਹੱਦੋਂ ਪਰੇ ਦੀ ਗੱਲ ਆ, ਜਿਹਦੇ ਬਾਰੇ ਪਾਕਿਸਤਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਸਰਕਾਰ ਦਖਲ ਦੇਵੇ, ਉਹ ਦੂਸਰਾ ਦੇਸ਼ ਹੈ, ਦਖਲ ਦੇ ਕੇ ਕਰਨਗੇ ਵੀ ਕੀ, ਪਰ ਉੱਥੋਂ ਦੀ ਸਰਕਾਰ ਨੂੰ ਕੁਝ ਅਕਲ ਕਰਨੀ ਚਾਹੀਦੀ ਹੈ, ਜਿਹਦਾ ਸਾਰੀ ਦੁਨੀਆਂ 'ਤੇ ਮਾੜਾ ਅਸਰ ਪੈ ਰਿਹਾ।
ਪਾਕਿਸਤਾਨ ਦੀ ਗੱਲ ਚੱਲੀ ਹੈ ਬੰਸਲ, ਤਾਂ ਪਾਕਿਸਤਾਨ ਦੇ ਵਿੱਚ ਇੱਕ ਉਹ ਬਿੱਲ ਵੀ ਸੀ ਨਾ ਜੀ ਅੱਤਵਾਦ ਵਿਰੋਧੀ, ਜਿਹੜਾ ਪਹਿਲਾਂ ਲਿਆਂਦਾ ਅਤੇ ਉਦੋਂ ਉਹ ਪਾਸ ਨਹੀਂ ਹੋਣ ਦਿੱਤਾ, ਅਤੇ ਹੁਣ ਉਹ ਕਹਿੰਦੇ ਪਾਸ ਹੋ ਗਿਆ। ਪਹਿਲਾਂ ਕਿਉਂ ਰੁਕ ਗਿਆ ਅਤੇ ਹੁਣ ਕਿਉਂ ਪਾਸ ਹੋ ਗਿਆ?
ਉਹ ਬਿੱਲ ਜਿਹੜੀ ਸੰਸਾਰ ਪੱਧਰ ਦੀ ਸੰਸਥਾ ਹੈ, ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਉਹਨਾਂ ਨੇ ਬਾਂਹ ਨੂੰ ਮਰੋੜਾ ਚਾੜਿਆ ਕਿ ਜਾਂ ਤਾਂ ਪਾਕਿਸਤਾਨ ਨੂੰ ਅਸੀਂ ਬਲੈਕਲਿਸਟ ਕਰ ਦੇਣਾ, ਜਿਹਦੇ ਤੋਂ ਬਾਅਦ ਦੁਨੀਆਂ ਦੀ ਕੋਈ ਸਰਕਾਰ ਇਹਨੂੰ ਕਿਸੇ ਕਿਸਮ ਦੀ ਇੱਕ ਦਵਾਨੀ ਦੀ ਮਦਦ ਨਹੀਂ ਕਰ ਸਕਦੀ।
ਜੀ ਜੀ,
ਅਜੇ ਗ੍ਰੇ ਸੂਚੀ 'ਚ ਪਾਇਆ, ਗ੍ਰੇ ਲਿਸਟ ਵਿੱਚ ਹੈ, ਉਹਦੇ 'ਚੋਂ ਬਚਣ ਵਾਸਤੇ ਇਹ ਇੱਕ ਪਾਸੇ 'ਤੇ ਚੀਨ ਕੋਲ ਬੌੜੀਆਂ ਕਰਦੇ ਆ ਅਤੇ ਚੀਨ ਇਹਨਾਂ ਨੂੰ ਬਚਾ ਰਿਹਾ, ਦੂਸਰੇ ਪਾਸੇ ਉਹ ਪਾਕਿਸਤਾਨ ਦੀ ਸਰਕਾਰ ਨੇ ਕਾਗਜ਼ੀ ਕਾਰਵਾਈ ਥੋੜ੍ਹੀ ਜਿਹੀ ਆਫਿਸਾਈ ਦੇ ਖਿਲਾਫ਼, ਥੋੜ੍ਹੀ ਜਿਹੀ ਦੋ ਤਿੰਨ ਹੋਰਨਾਂ ਦੇ ਖਿਲਾਫ਼ ਕੀਤੀ ਹੈ, ਬਹੁਤੀ ਨਹੀਂ ਕੀਤੀ, ਉਹਨਾਂ ਦੇ ਖਾਤੇ ਫਰੀਜ਼ ਕੀਤੇ, ਪਰ ਖਾਤੇ ਫਰੀਜ਼ ਕਰਨ ਤੋਂ ਇੱਕ ਦਿਨ ਪਹਿਲਾਂ ਮੌਕਾ ਦਿੱਤਾ ਕਿ ਬੈਂਕਾਂ 'ਚੋਂ ਸਾਰਾ ਪੈਸਾ ਨਵੇਂ ਖਾਤੇ ਖੋਲ੍ਹ ਕੇ ਉੱਧਰ ਟ੍ਰਾਂਸਫਰ ਕਰ ਲਓ। ਇਹਦਾ ਕਰਕੇ ਜਿਹੜੀ ਅੱਤਵਾਦੀਆਂ ਨੂੰ ਫੰਡਿੰਗ ਦਾ ਕੇਸ ਇਹਨਾਂ ਦੇ ਖਿਲਾਫ਼ ਬਣਦਾ, ਉਹ 'ਚੋਂ ਬਚਣ ਦਾ ਯਤਨ ਕੀਤਾ ਗਿਆ। ਹੁਣ ਅਗਲੇ ਮਹੀਨੇ ਮੀਟਿੰਗ ਹੋ ਰਹੀ ਅਕਤੂਬਰ 'ਚ ਉਹਦੀ, ਉਹ ਤੋਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਅਗਲੇ ਐਕਸ਼ਨ ਤੋਂ ਬਚਣ ਉਹਨਾਂ ਦੀ ਸੈਨੇਟ ਹੈ, ਸੈਨੇਟ ਵਿੱਚ ਜਾ ਕੇ ਉਹ ਬਿੱਲ ਡਿੱਗ ਪਿਆ, ਉਹ ਬਿੱਲ ਦੇ ਖਿਲਾਫ 34 ਵੋਟਾਂ ਪੈ ਗਈਆਂ, ਸਰਕਾਰ ਨੂੰ 31 ਪਈਆਂ। ਇਹ ਪਿਛਲੇ ਹਫ਼ਤੇ ਦੀ ਗੱਲ ਹੈ। ਉਹਦੇ ਬਾਅਦ ਇੱਕ ਰਸਤਾ ਹੋਰ ਹੁੰਦਾ ਜਿਹੜਾ ਸਾਰੇ ਦੇਸ਼ਾਂ ਦੇ ਵਿੱਚ ਹੀ ਹੁੰਦਾ ਕਿ ਜੇ ਇਹੋ ਜਿਹੀ ਸਥਿਤੀ ਬਣੇ ਤੇ ਫਿਰ ਪਾਰਲੀਮੈਂਟ ਤੇ ਦੋਵਾਂ ਹਾਊਸਾਂ ਦਾ ਇਕੱਠਾ ਸੈਸ਼ਨ ਬੁਲਾਇਆ ਜਾਂਦਾ ਤੇ ਉਹ 'ਚ ਪਾਸ ਕੀਤਾ ਜਾਂਦਾ। ਔਰ ਪਿਛਲਾ ਹਫ਼ਤਾ ਮੁੱਕਣ ਤੱਕ ਪਾਕਿਸਤਾਨ ਸਰਕਾਰ ਨੇ ਦੋਵੇਂ ਹਾਊਸਾਂ ਦਾ ਇਕੱਠਾ ਇੱਕ ਸੈਸ਼ਨ ਕਰ ਲਿਆ ਜਿਹਦੇ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵੀ ਤੇ ਸੈਨੇਟ ਵੀ। ਜੇ ਸੈਨੇਟ ਵਿੱਚ 3 ਵੋਟਾਂ ਦਾ ਫਰਕ ਹੋਵੇ ਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਜਿਹੜੀ ਆ ਉਹਦੇ ਵਿੱਚ ਇਮਰਾਨ ਖਾਨ ਦੇ ਕੋਲ 12 ਵੋਟਾਂ ਵੱਧਦੀਆਂ ਹੋਣ ਤੇ ਸਾਂਝੇ ਸੈਸ਼ਨ 'ਚ ਲਿਆ ਕੇ ਬਿੱਲ ਪਾਸ ਕਰਾਉਣਾ ਉਹਨਾਂ ਵਾਸਤੇ ਕੋਈ ਔਖਾ ਕੰਮ ਨਹੀਂ ਸੀ। ਉਹਨਾਂ ਨੇ ਬਿੱਲ ਪਾਸ ਕਰਾ ਲਿਆ, ਪਰ ਉਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਵੀ ਦੋਸ਼ ਇਹ ਲੱਗਦਾ ਪਿਆ ਕਿ ਫੌਜ ਦੇ ਕਮਾਂਡਰ ਤੇ ਖੁਫੀਆ ਏਜੰਸੀ ISI ਦੇ ਅਫਸਰ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਅਜੇ ਵੀ ਕਰ ਰਹੇ ਆ ਕਿ ਸਰਕਾਰ ਦੇ ਨੱਕ ਹੇਠ ਹੁੰਦਿਆਂ ਸਰਕਾਰ ਤੋਂ ਓਹਲਾ ਰੱਖ ਕੇ ਅੱਤਵਾਦੀਆਂ ਨੂੰ ਫੰਡਿੰਗ ਵੀ ਕੀਤੀ।